ਯੂਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਨਲ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨਲ ਰੇਡੀਓ 24 ਘੰਟੇ 7 ਦਿਨ
ਹਰਨਲ ਰੇਡੀਓ
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿਚ ਅਮਰਦੀਪ ਕੌਰ ਅੱਜ ਦਾ ਇਹ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਅੱਜ ਦਾ ਲਹਿਰਾਂ ਪ੍ਰੋਗਰਾਮ ਮੈਂ ਕਿਉਂ ਲੈ ਕੇ ਹਾਜ਼ਰ ਹੋਈ ਹਾਂ ਇਹਦਾ ਇੱਕ ਕਾਰਨ ਹੈ ਜੀ ਕਾਰਨ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਿੰਟੂ ਬਰਾੜ ਸਾਹਿਬ ਅੱਜ ਕੱਲ ਪੰਜਾਬ ਗਏ ਹੋਏ ਆ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿਚ ਅੱਜ ਦਾ ਇਹ ਪ੍ਰੋਗਰਾਮ ਮੇਰੇ ਹਿੱਸੇ ਆਇਆ ਸੋ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿਚ ਅੱਜ ਦਾ ਇਹ ਪ੍ਰੋਗਰਾਮ ਤੇ ਆਉਣ ਵਾਲੇ ਸਮੇਂ ਚ ਜੇਕਰ ਕੁਛ ਹੋਰ ਪ੍ਰੋਗਰਾਮਸ ਵੀ ਉਹਨਾਂ ਦੀ ਗੈਰ ਹਾਜ਼ਰੀ ਚ ਕਰਨੇ ਪਏ ਤਾਂ ਉਹਨਾਂ ਪ੍ਰੋਗਰਾਮਾਂ ਦੇ ਰਾਹੀਂ ਤੁਹਾਡਾ ਜਿਹੜਾ ਮਨੋਰੰਜਨ ਆ ਉਹ ਵੀ ਕਰ ਸਕਾਂ ਮੈਂ ਉਹਨਾਂ ਵਾਂਗ ਖਬਰਾਂ ਦੇ ਉੱਤੇ ਪਰਪੱਕ ਟਿੱਪਣੀਆਂ ਤਾਂ ਨਹੀਂ ਦੇ ਪਾਉਂਗੀ ਪਰ ਫਿਰ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੁੜ ਬੈਠ ਕੇ ਜਿੰਨਾ ਵੀ ਵਧੀਆ ਜਿਹੜਾ ਇੱਕ ਦੂਸਰੇ ਦੇ ਨਾਲ ਰਾਬਤਾ ਕਾਇਮ ਕਰ ਸਕੀਏ ਮੈਨੂੰ ਲੱਗਦਾ ਕਿ ਉਹ ਵਧੀਆ ਹੋਏਗਾ ਔਰ ਅੱਜ ਦਿਨ ਸੋਮਵਾਰ ਹੈ ਹਨਾ ਤੇ ਸੋਮਵਾਰ ਵਾਲੇ ਦਿਨ ਤੁਸੀਂ ਇਹ ਪ੍ਰੋਗਰਾਮ ਜਿਹੜਾ ਸੁਣਦੇ ਹੁੰਦੇ ਹੋ ਐਡੀਲੇਟ ਤੋਂ ਤੇ ਅੱਜ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਮੈਲਬਨ ਤੋਂ ਮੇਰੇ ਨਾਲ ਤੇ ਉਮੀਦ ਕਰਦੀ ਹਾਂ ਜੀ ਪੂਰੇ 2 ਘੰਟੇ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹਦੇ ਵਿੱਚ ਜਿੰਨੀ ਵੀ ਹਾਜ਼ਰੀ ਅੱਜ ਮੈਂ ਲਗਾ ਸਕੀ ਓਨੀ ਹਾਜ਼ਰੀ ਤੁਸੀਂ ਪ੍ਰਵਾਨ ਕਰੋਗੇ ਔਰ ਬਰਦਾਸ਼ਤ ਕਰੋਗੇ ਅਸਲ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਦਲਜੀਤ ਸਿੰਘ ਹੋਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਲੈਣ ਦੀ ਕਿਉਂਕਿ ਪਿਛਲੇ ਜਿਹੜੇ ਸੋਮਵਾਰ ਔਰ ਮੰਗਲਵਾਰ ਦੇ ਪ੍ਰੋਗਰਾਮ ਦਲਜੀਤ ਬ੍ਰਿਸਬਨ ਤੋਂ ਕਰਦੇ ਰਹੇ ਨੇ ਤੇ ਅੱਜ ਵੀ ਜੇਕਰ ਉਹ ਸਮਾਂ ਦੇ ਪਾਏ ਤਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਦਿਨ ਮੰਗਲਵਾਰ ਸਾਲ 2018 ਦੇ ਜਨਵਰੀ ਮਹੀਨੇ ਦੀ 29 ਤਰੀਕ ਹੋ ਗਈ ਹੈ ਤੇ ਨਾਨਕ ਸ਼ਾਹੀ ਸੰਵਤ 549 ਦੇ ਮਾਘ ਮਹੀਨੇ ਦੀ 16 ਤਰੀਕ ਹੈ ਦੇਖੋ ਸਮਾਂ ਜਿਹੜਾ ਜੀ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਦੌੜ ਰਿਹਾ ਸਾਲ 2018 ਕਦੋਂ ਚੜਿਆ ਸੀ ਤੇ ਜਨਵਰੀ ਮਹੀਨਾ ਜਿਹੜਾ ਜੀ ਉਹ ਆਪਣੇ ਅੰਤਲੇ ਦਿਨਾਂ ਵੱਲ ਵੀ ਆ ਗਿਆ ਯਾਨੀ 2-3 ਦਿਨ ਹੀ ਹੋਰ ਰਹਿ ਗਏ ਆ ਜਨਵਰੀ ਮਹੀਨੇ ਦੇ ਤੇ ਫਰਵਰੀ ਜਿਹੜਾ ਉਹ ਸਾਡੇ ਸਿਰ ਤੇ ਆਣ ਖੜਾ ਹੋਇਆ ਹਨਾ ਸੋ ਸਮਾਂ ਜਿਹੜਾ ਜੀ ਬੜੀ ਤੇਜ਼ ਰਫ਼ਤਾਰ ਦੇ ਨਾਲ ਵੱਧ ਰਿਹਾ ਇਹ ਨੀ ਪਤਾ ਕਿ ਇਹ ਆਸਟ੍ਰੇਲੀਆ ਦੇ ਵਿੱਚ ਹੀ ਵੱਧ ਰਿਹਾ ਜਾਂ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸਮਾਂ ਆ ਉਹ ਇਸ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਧ ਰਿਹਾ ਖੈਰ ਸਮਾਂ ਸਾਡੇ ਇੱਥੇ ਕੀ ਹੋਇਆ ਸਿਡਨੀ ਮੈਲਬਨ ਤੇ ਕੈਨਬਰਾ ਦੇ ਵਿੱਚ 8:03 ਇਸ ਵੇਲੇ ਹੋ ਚੁੱਕੇ ਨੇ ਤੇ ਬ੍ਰਿਸਬਨ ਦੇ ਵਿੱਚ 7:03 ਦਾ ਸਮਾਂ ਹੈ ਪਰਥ ਦੇ ਵਿੱਚ 5:03 ਆਸਟ੍ਰੇਲੀਆ ਦੀਆਂ ਘੜੀਆਂ ਇਹ ਕਹਿ ਰਹੀਆਂ ਨੇ ਤੇ ਆਸਟ੍ਰੇਲੀਆ ਤੋਂ ਬਾਹਰ ਚੱਲਦੇ ਹਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:03 ਦਾ ਸਮਾਂ ਤੇ ਤੁਹਾਡੇ ਮੁਲਕਾਂ ਵੱਲ ਵੀ ਆਉਂਦੇ ਹਾਂ ਜੀ ਜਿੱਥੇ ਅਜੇ ਵੀ ਚੱਲ ਰਿਹਾ ਐਤਵਾਰ ਸੋ ਐਤਵਾਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਵੈਨਕੂਵਰ ਯਾਨੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਐਤਵਾਰ ਦੇ ਦੁਪਹਿਰ ਦੇ 1:04 ਹੋਏ ਹੋਏ ਆ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਦੁਪਹਿਰ ਦੇ 4:04 ਐਤਵਾਰ ਦੀ ਸ਼ਾਮ ਉੱਥੇ ਪੈ ਚੁੱਕੀ ਹੈ ਜੀ ਤੇ ਇਸ ਤੋਂ ਇਲਾਵਾ ਲੋਸ ਏਂਜਲਸ ਦੇ ਵਿੱਚ 1:04 ਦਾ ਸਮਾਂ ਯਾਨੀ ਉੱਥੇ ਵੀ ਅਜੇ ਐਤਵਾਰ ਦਾ ਦਿਨ ਚੱਲ ਰਿਹਾ ਯਾਨੀ ਕਿ 28 ਤਰੀਕ ਅਜੇ ਚੱਲ ਰਹੀ ਹੈ 28 ਜਨਵਰੀ ਤੇ ਕੁਛ ਹੋਰ ਮੁਲਕ ਜਿਨ੍ਹਾਂ ਦੇ ਵਿੱਚ ਸੋਮਵਾਰ ਚੜ ਚੁੱਕਿਆ ਸੋ ਸੋਮਵਾਰ ਦੁਬਈ ਦੇ ਵਿੱਚ ਵੀ ਚੜ ਚੁੱਕਿਆ 1:04 ਦਾ ਸਮਾਂ ਜਿਹੜਾ ਜੀ ਉਹ ਉੱਥੇ ਹੋਇਆ ਉੱਥੇ ਵੀ ਕਾਫੀ ਵੱਡਾ ਤੜਕਾ ਇਸੇ ਤਰ੍ਹਾਂ ਹਾਂਗਕਾਂਗ ਸ਼ਹਿਰ ਦੇ ਵਿੱਚ 5:04 ਦਾ ਇਸ ਵੇਲੇ ਸਮਾਂ ਸਵੇਰ ਹੈ ਬਿਲਕੁਲ ਪਰਥ ਵਾਲਾ ਹੀ ਸਮਾਂ ਹਨਾ ਸੋ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀਆਂ ਘੜੀਆਂ ਮੁਤਾਬਕ 2:34 ਉੱਥੇ ਵੀ ਹੋ ਚੁੱਕੇ ਨੇ ਅੱਜ ਸੋਮਵਾਰ ਦੇ। ਸੋ ਦੇਸ਼ ਦੁਨੀਆ ਦੇ ਜਿਸ ਵੀ ਮੁਲਕ ਤੋਂ, ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ 'ਚ ਦੇ ਨਾਲ ਹੀ ਨਾਲ ਅਰਦਾਸ ਇਹੀ ਕਰਦੇ ਹਾਂ ਜੀ, ਤੁਹਾਡੀ ਹਰ ਘੜੀ, ਤੁਹਾਡਾ ਹਰ ਪਲ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ। ਪਰਮਾਤਮਾ ਸਭ ਦੋਸਤਾਂ ਦੇ ਉੱਤੇ ਆਪਣੀ ਜਿਹੜੀ ਨਜ਼ਰ ਆ ਉਹ ਸਵੱਲੀ ਰੱਖੇ, ਮਿਹਰ ਬਣੀ ਰਹੇ। ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਜੀ। ਕੁਛ ਖ਼ਬਰਾਂ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀਆਂ ਕਰਾਂਗੀ ਦੇਸ਼ ਵਿਦੇਸ਼ ਦੀਆਂ, ਤੇ ਇਸ ਤੋਂ ਇਲਾਵਾ ਅੱਜ ਕੁਛ ਘਰੇਲੂ ਨੁਸਖੇ ਜਿਹੜੇ ਆ ਜੀ ਉਹ ਵੀ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਚੀਜ਼ਾਂ ਜੇ ਕਹਿ ਲਈਏ ਕੁਛ ਅਲਰਜੀਆਂ ਹਨਾ, ਔਰ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਕਰੀਏ ਤਾਂ ਕੀ ਕਰੀਏ, ਕਿਉਂਕਿ ਡਾਕਟਰਸ ਜਿਹੜੇ ਆ ਉਹ ਵੀ ਆਪਣੀ ਸਮਝ ਮੁਤਾਬਕ ਸਾਨੂੰ ਥੋੜਾ ਬਹੁਤਾ ਹੀ ਗਾਈਡ ਕਰਦੇ ਆ, ਬਹੁਤਾ ਜ਼ਿਆਦਾ ਕਲੀਅਰ ਨਹੀਂ ਕਰ ਪਾਉਂਦੇ। ਸੋ ਇਸ ਕਰਕੇ ਕਈ ਵਾਰ ਕੀ ਹੁੰਦਾ ਕਿ ਜਿਹੜੇ ਦੇਸੀ ਨੁਸਖੇ ਆ, ਘਰੇਲੂ ਇਲਾਜ ਆ, ਉਹ ਸਾਨੂੰ ਬਹੁਤ ਕਾਰਗਰ ਸਿੱਧ ਹੁੰਦੇ ਆ ਜੇਕਰ ਸਾਨੂੰ ਪਤਾ ਹੋਣ। ਸੋ ਅੱਜ ਕੁਛ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਾਂਗੇ, ਇਸ ਤੋਂ ਇਲਾਵਾ ਕੁਛ ਰੌਚਕ ਜਾਣਕਾਰੀਆਂ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਹਨਾ, ਤੇ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਆਲੇ ਦੁਆਲੇ ਕੁਛ ਵਾਪਰਨ ਜਾ ਰਿਹਾ ਉਹਦੇ ਬਾਰੇ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਏਗਾ ਜੀ ਗੀਤ ਸੰਗੀਤ, ਤੇ ਇਸ ਤੋਂ ਇਲਾਵਾ ਕੁਛ ਖਾਸ ਕੀ ਹੋਣਾ, ਖਾਸ ਹੋਣਾ ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਹਮੇਸ਼ਾ ਵਾਂਗ ਟੈਲੀਗ੍ਰਾਮ ਦੇ ਜ਼ਰੀਏ ਤੇ ਈਮੇਲ ਦੇ ਜ਼ਰੀਏ। ਤੁਸੀਂ ਸਾਨੂੰ ਮੇਲ ਕਰਨੀ ਹੈ request@harmanradio.com ਤੇ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਮੈਸੇਜ ਵੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਟੈਲੀਗ੍ਰਾਮ ਐਪ ਹੈ ਤਾਂ ਤੁਸੀਂ ਉਹਦੇ ਤੇ ਹਰਮਨ ਰੇਡੀਓ ਸਰਚ ਕਰੋ ਔਰ ਸਾਨੂੰ ਮੈਸੇਜ ਕਰੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਦੋਸਤੋ ਕਰ ਸਕਦੇ ਹੋ, ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਸਕਾਈਪ ਨੰਬਰ ਵੀ ਨੋਟ ਕਰ ਲਓ, harman.radio ਸਾਡਾ ਸਕਾਈਪ ਐਡਰੈਸ ਹੈ ਜੀ, ਠੀਕ ਹੈ। ਸੋ ਇਹ ਨੇ ਜ਼ਰੀਏ, ਔਰ ਤੁਹਾਡੇ ਸੁਨੇਹਿਆਂ ਤੋਂ ਬਿਨਾਂ ਔਰ ਤੁਹਾਡੇ ਵਿਚਾਰਾਂ ਤੋਂ ਬਿਨਾਂ ਪ੍ਰੋਗਰਾਮ ਜਿਹੜਾ ਜੀ ਉਹ ਖਾਲੀ ਖਾਲੀ ਰਹਿੰਦਾ, ਅਧੂਰਾ ਅਧੂਰਾ ਰਹਿੰਦਾ। ਸੋ ਤਾਂ ਹੀ ਪੂਰਾ ਹੋਣਾ, ਤਾਂ ਹੀ ਸੋਹਣਾ ਹੋਣਾ, ਖੁਸ਼ਗਵਾਰ ਹੋਣਾ ਜੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣਗੇ। ਸਾਡੇ ਤੱਕ ਪਹੁੰਚ ਕੀਤੀ ਹੋਈ ਹੈ ਬਹੁਤ ਸਾਰੇ ਦੋਸਤਾਂ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਗੁਰਿੰਦਰ ਸਿੰਘ ਜੁੜੇ ਨੇ, ਰਾਜਭਿੰਦਰ ਸਿੰਘ ਜੁੜੇ ਨੇ, ਦਲਜੀਤ ਸਿੰਘ ਢਿੱਲੋਂ ਸਾਹਿਬ ਜੁੜੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡੇ ਸਾਰਿਆਂ ਦੇ ਸੁਨੇਹੇ ਵੀ ਲਵਾਂਗੇ। ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਿਸ ਦੇ ਨਾਲ।
And brings to you the dynamic voice of Ranjit Man. ਰਹੇ ਸੁਖ ਦੀ ਜੋਬ ਲੱਗ ਜਾਵੇ ਮੇਰੇ ਸੋਹਣੇ ਪੁੱਤ ਦੀ ਮੇਰੇ ਸੁੱਖਾਂ ਨੇ ਤਰਹੇ ਸੁੱਖ ਦੀ ਜੋਬ ਲੱਗ ਜਾਵੇ ਮੇਰੇ ਸੋਹਣੇ ਪੁੱਤ ਦੀ ਪਹਿਲਾਂ ਪੜ ਕੇ ਪੜਾਈਆਂ ਪਿੱਛੋਂ ਕਰਕੇ ਕਮਾਈਆਂ
ਕਿਆ ਬਾਤ ਹੈ ਜੀ, ਮੌਜਾਂ ਬਾਪੂ ਦੇ ਸਿਰ ਤੇ ਬਹੁਤ ਕਰੀਆਂ, ਹੁਣ ਮੌਜ ਕਰਵਾਉਣੀ ਬਾਪੂ ਨੂੰ। ਇਹ ਵੀ ਜਿਹੜੀ ਸੋਚ ਹੈ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ ਹਨਾ, ਕਿਉਂਕਿ ਜਿੱਦਾਂ ਦਾ ਨਾ ਦੌਰ ਅੱਜ ਕੱਲ ਚੱਲ ਰਿਹਾ ਉਹਦੇ ਵਿੱਚ ਬਹੁਤ ਵਾਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਵੀ ਅਸੀਂ ਇੰਨੇ ਕੁ ਮਤਲਬ ਪ੍ਰਸਤ ਹੋ ਗਏ ਆ, ਲੋੜਾਂ ਤੱਕ ਸਾਡੇ ਦੇਸ਼ ਦੇ ਜਿਹੜੇ ਆ ਉਹ ਸਿਮਟ ਕੇ ਰਹਿ ਗਏ ਆ ਹਨਾ, ਤੇ ਸਵਾਰਥ ਜਿਹੜਾ ਜੀ ਉਹ ਇੰਨਾ ਕੁ ਭਾਰੂ ਹੋ ਗਿਆ ਨਾ, ਤੇ ਕਿਤੇ ਕਿਤੇ ਗੁੱਸਾ ਵੀ ਆਉਂਦਾ ਇਹੋ ਜਿਹੇ ਵਿਵਹਾਰ ਤੇ। ਪਰ ਜਿਵੇਂ ਆਪਾਂ ਆਹ ਗੀਤ ਸੁਣਿਆ ਔਰ ਮੈਨੂੰ ਬੜਾ ਪਸੰਦ ਆਇਆ, ਉਮੀਦ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਇਆ ਹੋਣਾ, ਰਣਜੀਤ ਮਾਨ ਦਾ ਲਿਖਿਆ ਹੋਇਆ ਗੀਤ ਹੈ ਔਰ ਸਚਿਨ ਆਹੂਜਾ ਨੇ ਸੰਗੀਤ ਜਿਹੜਾ ਸੀ ਇਸ ਗੀਤ ਤੇ ਲੈ ਦਿੱਤਾ ਔਰ ਗੀਤ ਦੇ ਜਿਹੜੇ ਬੋਲ ਹੈ ਉਹ ਵੀ ਆਪਣੇ ਆਪ ਵਿੱਚ ਕਾਇਮ ਸਨ ਹਨਾ, ਤੇ ਇਹੋ ਜਿਹੀ ਸੋਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਔਰ ਮੈਨੂੰ ਲੱਗਦਾ ਕਿ ਇਹ ਜਿਹੜੇ ਗੀਤ ਨੇ ਜਿਹੜੀਆਂ ਕਵਿਤਾਵਾਂ ਨੇ ਜਿਹੜਾ ਸਾਡਾ ਸਾਹਿਤ ਹੈ ਨਾ ਇਹ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਸੇਧ ਦੇਣ ਦੇ ਵਿੱਚ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਪਹਿਲਾਂ ਤਾਂ ਸਾਡਾ ਜਿਹੜਾ ਪਰਿਵਾਰ ਜਿਸ ਪਰਿਵਾਰ ਦੇ ਵਿੱਚ ਅਸੀਂ ਜੰਮੇ ਪਲੇ ਹੁੰਦੇ ਹਾਂ ਉਸ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਜਿਹੜੇ ਸਾਡੇ ਮਾਂ ਬਾਪ ਨੇ, ਜਿਹੜੇ ਭੈਣ ਭਰਾ, ਸਾਡੇ ਰਿਸ਼ਤੇਦਾਰ, ਦਾਦੇ ਦਾਦੀਆਂ, ਨਾਨੇ ਨਾਨੀਆਂ ਹਨਾ, ਉਹਨਾਂ ਤੋਂ ਜਿਹੜੇ ਅਸੀਂ ਗੁਣ ਹਾਸਲ ਕਰਦੇ ਹਾਂ ਉਹ ਤਾਂ ਸਾਡੀ ਸ਼ਖਸੀਅਤ ਦਾ ਹਿੱਸਾ ਬਣਦੇ ਹੀ ਆ, ਪਰ ਉਸ ਤੋਂ ਬਾਅਦ ਫਿਰ ਮੈਂ ਇਹ ਖਿਆਲ ਕਰਦੀ ਹਾਂ ਵੀ ਜਿਹੜਾ ਅਧਿਆਪਕ ਦਾ ਰੋਲ ਆ ਉਹ ਵੀ ਬੜਾ ਵੱਡਾ ਹੁੰਦਾ ਸਾਡੀ ਸ਼ਖਸੀਅਤ ਨੂੰ ਘੜਨ ਦੇ ਵਿੱਚ ਔਰ ਜੇਕਰ ਸਾਨੂੰ ਚੰਗੇ ਅਧਿਆਪਕਾਂ ਦੀ ਅਗਵਾਈ ਮਿਲ ਜਾਏ ਤਾਂ ਅਸੀਂ ਵਾਕਈ ਆਪਣੇ ਆਪ ਨੂੰ ਨਿਖਾਰ ਸਕਦੇ ਹਾਂ, ਆਪਣੇ ਅੰਦਰਲੀਆਂ ਪ੍ਰਤਿਭਾਵਾਂ ਨੂੰ ਪਛਾਣ ਸਕਦੇ ਹਾਂ, ਸਾਡੇ ਅੰਦਰ ਕੀ ਗੁਣ ਆ ਜੇਕਰ ਉਹ ਸਾਡੇ ਵਿੱਚੋਂ ਲੱਭ ਸਕਦੇ ਆ ਤੇ ਅਸੀਂ ਆਪ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਹੋਰ ਨਿਖਾਰ ਕੇ ਅਸੀਂ ਅੱਗੇ ਆ ਸਕਦੇ ਹਾਂ ਹਨਾ। ਤੇ ਬਾਕੀ ਜਿਹੜਾ ਆ ਤੀਸਰਾ ਜਿਹੜਾ ਹੁੰਦਾ ਉਹ ਹੁੰਦਾ ਮਾਹੌਲ, ਵਾਤਾਵਰਣ, ਤੁਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ, ਕਿੱਦਾਂ ਦੇ ਵਾਤਾਵਰਣ ਦੇ ਵਿੱਚ ਪਲ ਰਹੇ ਹੋ। ਔਰ ਜਿਵੇਂ ਅਸੀਂ ਅੱਜ ਦਾ ਦੌਰ ਦੇਖਦੇ ਹਾਂ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਬਹੁਤ ਪ੍ਰਭਾਵਿਤ ਨੇ ਫਿਲਮਾਂ ਦੇ ਹੀਰੋ ਹੀਰੋਇਨਾਂ ਤੋਂ ਜਾਂ ਫਿਰ ਜਿਹੜੇ ਸਾਡੇ ਸਿੰਗਰਸ ਨੇ ਹਨਾ, ਜਿਹੜੇ ਗਾਇਕ ਨੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਨੇ। ਉਹੋ ਜਿਹੇ ਹੇਅਰ ਸਟਾਈਲ ਰੱਖਣਗੇ ਹਨਾ, ਉਹੋ ਜਿਹੀਆਂ ਡਰੈਸਿਸ ਜਿਹੜੀਆਂ ਆ ਉਹ ਪਾਉਣ ਦੀ ਕੋਸ਼ਿਸ਼ ਕਰਨਗੇ। ਦਾੜੀਆਂ ਦਾ ਸਟਾਈਲ ਦੇਖੋ ਤੁਸੀਂ ਮੁੰਡਿਆਂ ਦੀਆਂ ਦਾੜੀਆਂ ਜਿਹੜੀਆਂ ਉਹ ਉਹੋ ਜਿਹੀਆਂ ਹੋ ਜਾਂਦੀਆਂ ਜਿੱਦਾਂ ਦੀਆਂ ਕੋਈ ਮਾਡਲ ਸ਼ੁਰੂ ਕਰ ਲੈਂਦਾ, ਜਿੱਦਾਂ ਦੀ ਕੋਈ ਗਾਇਕ ਸ਼ੁਰੂ ਕਰ ਲੈਂਦਾ ਹਨਾ। ਪਰ ਜੇਕਰ ਅਸੀਂ ਇਸ ਹੱਦ ਤੱਕ ਜਿਹੜਾ ਪ੍ਰਭਾਵ ਆ ਉਹ ਗਾਇਕਾਂ ਦਾ, ਮਾਡਲਾਂ ਦਾ ਜਾਂ ਫਿਰ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਦਾ ਪ੍ਰਭਾਵ ਇਸ ਹੱਦ ਤੱਕ ਗ੍ਰਹਿਣ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਫਿਰ ਜਿਹੜੇ ਸਾਡੇ ਆਰਟਿਸਟ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਅਸੀਂ ਕੋਈ ਨਾ ਕੋਈ ਸੇਧ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਨੌਜਵਾਨੀ ਨੂੰ ਜ਼ਰੂਰ ਦਈਏ। ਦੇਖੋ ਮਨੋਰੰਜਨ ਕਰਨਾ ਜਿਹੜਾ ਆ ਉਹ ਜ਼ਰੂਰ ਹੱਕ ਆ ਹਨਾ ਉਹਨਾਂ ਦਾ ਵੀ, ਕਿਉਂਕਿ ਜਿਹੜੇ ਆਰਟਿਸਟ ਹੈ ਅਸਲ ਦੇ ਵਿੱਚ ਕਲਾਕਾਰ ਜਿਹੜਾ ਆ ਉਹ ਕਿਸੀਆਂ ਸੀਮਾਵਾਂ ਦੇ ਵਿੱਚ ਬੱਝਿਆ ਹੋਇਆ ਨਹੀਂ ਹੁੰਦਾ ਹਨਾ, ਉਹਦੀ ਸੋਚ ਬੜੀ ਖੁੱਲੀ ਹੁੰਦੀ ਆ, ਪਰ ਜਿਹੜੀ ਉਹਦੀ ਜ਼ਿੰਮੇਵਾਰੀ ਆ ਉਹਦੇ ਤੋਂ ਵੀ ਉਹਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਖੈਰ ਦੇਖੋ ਫਿਰ ਗਿਆਨ ਧਿਆਨ ਦੀਆਂ ਗੱਲਾਂ ਜਿਹੜੀਆਂ ਮੈਂ ਸ਼ੁਰੂ ਕਰ ਲਈਆਂ, ਪਰ ਦੇਖੋ ਗਿਆਨ ਧਿਆਨ ਜਿਹੜਾ ਆ ਉਹ ਜ਼ਰੂਰ ਆਪਾਂ ਨੂੰ ਵੰਡਣਾ ਚਾਹੀਦਾ। ਕਹਿੰਦੇ ਹੁੰਦੇ ਆ ਵੀ ਨੌਲੇਜ ਜਿਹੜੀ ਆ ਉਹ ਜਿੰਨੀ ਵੰਡੋ ਵੱਧਦੀ ਆ ਹਨਾ, ਪਰ ਇੱਥੇ ਚਲੋ ਨੌਲੇਜ ਵਾਲੀ ਗੱਲ ਤਾਂ ਕੋਈ ਨਹੀਂ ਹੈ, ਬੜੀਆਂ ਆਮ ਜਿਹੀਆਂ ਗੱਲਾਂ ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਆਪਾਂ ਰੋਜ਼ ਦੇਖਦੇ ਹਾਂ ਕਰਦੇ ਹਾਂ ਹਨਾ। ਕਹਿੰਦੇ ਜੀ ਦੂਜੇ ਸਾਨੂੰ ਗਿਆਨ ਦੇ ਸਕਦੇ ਆ ਪਰ ਸਿਆਣਪ ਜਿਹੜੀ ਆ ਉਹ ਸਾਨੂੰ ਆਪ ਕਮਾਉਣੀ ਪਵੇਗੀ। ਸੋ ਅੱਜ ਦਾ ਇਹ ਵਿਚਾਰ ਆਪਾਂ ਲੈ ਕੇ ਚੱਲਦੇ ਹਾਂ ਕਿ ਆਪਾਂ ਗਿਆਨ ਜ਼ਰੂਰ ਦੂਜਿਆਂ ਤੋਂ ਹਾਸਲ ਕਰ ਸਕਦੇ ਹਾਂ ਪਰ ਜਿਹੜੀ ਸਿਆਣਪ ਆ ਉਹ ਸਾਨੂੰ ਆਪ ਕਮਾਉਣੀ ਪਏਗੀ। ਔਰ ਸਿਆਣਪ ਕਮਾਉਣ ਦੇ ਲਈ ਸਭ ਤੋਂ ਵਧੀਆ ਨੁਸਖਾ ਉਹ ਇਹ ਹੁੰਦਾ ਕਿ ਸਾਨੂੰ ਆਪਣੇ ਆਲੇ ਦੁਆਲੇ ਹਨਾ ਸਰਾਊਂਡਿੰਗ ਸਿਚੁਏਸ਼ਨ ਜਿਹੜੀਆਂ ਉਹਨਾਂ ਦੇ ਵਿੱਚ ਜਿਹੜਾ ਵੀ ਇਨਸਾਨ ਜਿਸ ਵੀ ਤਰ੍ਹਾਂ ਦੇ ਬੰਦੇ ਦੇ ਨਾਲ ਸਾਡਾ ਵਾਹ ਪੈਂਦਾ ਉਹਦੇ ਵਿੱਚ ਦੇਖੋ ਚੰਗਾ ਗੁਣ ਕੀ ਆ, ਕਿਉਂਕਿ ਆਪਾਂ ਸਾਰੇ ਲੋਕ ਜਿਹੜੇ ਨਾ ਨੈਗੇਟਿਵਿਟੀ ਨੂੰ ਬਹੁਤ ਭਾਰੂ ਕਰ ਲਿਆ ਆਪਣੇ ਆਪ ਤੇ। ਚੰਗਾ ਗੁਣ ਲੱਭਣ ਦੀ ਬਜਾਏ ਅਸੀਂ ਨੈਗੇਟਿਵ ਦੇਖਦੇ ਹਾਂ ਵੀ ਇਹਦੇ ਵਿੱਚ ਮਾੜਾ ਗੁਣ ਕੀ ਆ ਹਨਾ, ਯਾਨੀ ਔਗੁਣ ਕੀ ਆ। ਪਰ ਜੇਕਰ ਨਾ ਆਪਾਂ ਇਸ ਸੋਚ ਦੇ ਨਾਲ ਸ਼ੁਰੂ ਕਰੀਏ ਆਪਣਾ ਦਿਨ ਵੀ ਅੱਜ ਜਿੰਨੇ ਜਣੇ ਮਿਲਣੇ ਮੈਂ ਉਹਦੇ ਵਿੱਚੋਂ ਦੇਖਣੀ ਵੀ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਸੀ, ਔਰ ਉਹ ਵਧੀਆ ਚੀਜ਼ ਜੇ ਸਾਡੇ ਵਿੱਚ ਨਹੀਂ ਆ ਤੇ ਸਾਨੂੰ ਅਡੋਪਟ ਕਰਨੀ ਚਾਹੀਦੀ ਵੀ ਹਾਂ ਯਾਰ ਆਹ ਆਦਤ ਜਿਹੜੀ ਨਾ ਇਹ ਮੇਰੇ ਚ ਨਹੀਂ ਹੈਗੀ ਔਰ ਇਹ ਗੁਣ ਜਿਹੜਾ ਉਹ ਮੇਰੇ ਚ ਨਹੀਂ ਹੈਗਾ, ਸੋ ਇਹ ਗੁਣ ਜਿਹੜਾ ਆ ਮੈਂ ਵੀ ਆਪਣੀ ਲਾਈਫ ਦੇ ਵਿੱਚ ਅਪਣਾਵਾਂ। ਜੇਕਰ ਕਿਸੇ ਨੂੰ ਸਮੇਂ ਤੇ ਪਹੁੰਚਣ ਦੀ, ਸਮੇਂ ਤੇ ਕੰਮ ਕਰਨ ਦੀ ਆਦਤ ਆ ਤੇ ਸਾਨੂੰ ਉਹ ਚੀਜ਼ ਅਪਣਾਉਣੀ ਚਾਹੀਦੀ ਆ, ਹਨਾ। ਜੇਕਰ ਅਸੀਂ ਜਿਵੇਂ ਲੇਜ਼ੀ ਆ, ਹਨਾ, ਤੇ ਲੱਗਦਾ ਕਿ ਹਾਂ ਆਹ ਬੰਦਾ ਜਿਹੜਾ ਆਹ ਇਨਸਾਨ ਦੇਖੋ ਕਿੰਨਾ ਚੁਸਤ ਦਰੁਸਤ ਆ, ਹਨਾ, ਤੇ ਫਿਰ ਸਾਨੂੰ ਉਹਦੀ ਉਹ ਆਦਤ ਅਪਣਾਉਣੀ ਚਾਹੀਦੀ, ਕਿਉਂਕਿ ਉਹ ਚੰਗੀਆਂ ਆਦਤਾਂ ਅਪਣਾਉਣ ਦਾ ਨੁਕਸਾਨ ਕੋਈ ਨਹੀਂ ਆ, ਹਨਾ। ਜਦਕਿ ਜੇ ਬੁਰੀਆਂ ਆਦਤਾਂ ਆ ਉਹ ਸਾਨੂੰ ਖਿੱਚਦੀਆਂ ਵੀ ਬਹੁਤ ਜਲਦੀ ਆਪਣੇ ਵੱਲ, ਤੇ ਉਹ ਅਪਣਾ ਵੀ ਛੇਤੀ ਹੋ ਜਾਂਦੀਆਂ। ਜਿਵੇਂ ਕਹਿੰਦੇ ਹੁੰਦੇ ਨਾ ਵੀ 3 ਘੰਟੇ ਦੀ ਫਿਲਮ ਦੇਖਣ ਦੇ ਲਈ ਆਪਾਂ ਕਿੰਨੇ ਆਰਾਮ ਨਾਲ ਬਹਿੰਦੇ ਹਾਂ, ਪਰ ਜੇਕਰ ਅਸੀਂ ਕਹੀਏ ਕਿ ਅਸੀਂ 5 ਮਿੰਟ ਸਿਮਰਨ ਕਰਨਾ ਆ ਤੇ ਉਹਦੇ ਲਈ ਆਪਣੇ ਆਪ ਨੂੰ ਬੰਨ ਕੇ ਬਿਠਾਉਣਾ ਜਿਹੜਾ ਉਹ ਕਈ ਵਾਰ ਮੁਸ਼ਕਲ ਹੁੰਦਾ। ਸੋ ਚੰਗੀਆਂ ਆਦਤਾਂ ਜੇਕਰ ਕਿਤਿਓਂ ਵੀ ਮਿਲਦੀਆਂ ਸਾਨੂੰ ਅਡੋਪਟ ਕਰ ਲੈਣੀਆਂ ਚਾਹੀਦੀਆਂ। ਸੋ ਅੱਜ ਦਾ ਇਹ ਵਿਚਾਰ ਮੰਨ ਲਓ ਜੀ ਵੀ ਦੂਜੇ ਸਾਨੂੰ ਸਿਆਣਪ ਦੇ ਸਕਦੇ ਆ, ਪਰ ਦੂਜੇ ਸਾਨੂੰ ਗਿਆਨ ਦੇ ਸਕਦੇ ਆ, ਪਰ ਸਿਆਣਪ ਜਿਹੜੀ ਆ ਉਹ ਸਾਨੂੰ ਆਪ ਕਮਾਉਣੀ ਪਏਗੀ। ਸੋ ਅੱਜ ਦਾ ਵਿਚਾਰ, ਤੇ ਹੁਣ ਆਉਣੀ ਆ ਜੀ ਤੁਹਾਡੇ ਸੁਨੇਹਿਆਂ ਵੱਲ। ਸੁਨੇਹੇ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਆ। ਸਭ ਤੋਂ ਪਹਿਲਾਂ ਸਾਂਝ ਪਾਈ ਹੈ ਸਾਡੇ ਨਾਲ ਸਾਡੇ ਸਾਥੀ ਪ੍ਰੈਜੈਂਟਰ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ ਵੀ। ਔਰ ਉਮੀਦ ਕਰਦੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹਾਜ਼ਰੀ ਲਾਓ ਤਾਂ ਕਿ ਆਪਾਂ ਰਲ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਮਿੰਟੂ ਬਰਾੜ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਧੁਰ ਤੱਕ ਲੈ ਕੇ ਜਾਈਏ। ਉਮੀਦ ਕਰਾਂਗੇ ਜੀ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਓ ਤੇ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਜਿਹੜਾ ਆ ਸਾਰੇ ਦੋਸਤਾਂ ਦੇ ਨਾਲ ਮਿਲਜੁਲ ਕਰਾਂਗੇ। ਰਾਜਮਹਿੰਦਰ ਸਿੰਘ ਵੀ ਸਾਡੇ ਨਾਲ ਹਾਜ਼ਰੀ ਲਵਾ ਰਹੇ ਆ। ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਨਵਾਂ ਸਾਲ ਮੁਬਾਰਕ ਜੀ ਸਾਰਿਆਂ ਨੂੰ। ਨਵੇਂ ਸਾਲ ਦੀ ਪਹਿਲੀ ਹਾਜ਼ਰੀ ਕਬੂਲ ਕਰੋ। ਹਾਂ ਬਿਲਕੁਲ ਜੀ, ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ, ਔਰ ਪਰਮਾਤਮਾ ਕਰੇ ਕਿ ਇਸ ਨਵੇਂ ਸਾਲ ਦੇ ਵਿੱਚ ਤੁਹਾਡੀਆਂ ਜਿਹੜੀਆਂ ਮਿੱਥੀਆਂ ਹੋਈਆਂ ਆਸਾਂ ਆ ਉਹ ਜ਼ਰੂਰ ਪੂਰੀਆਂ ਹੋਣ, ਜੋ ਵੀ ਗੋਲਸ ਜਿਹੜੇ ਤੁਸੀਂ ਇਸ ਸਾਲ ਲੈ ਕੇ ਚੱਲ ਰਹੇ ਹੋ ਉਹ ਪੂਰੇ ਹੋਣ। ਔਰ ਬਹੁਤ ਸੋਹਣੀ ਹਾਜ਼ਰੀ ਲਵਾਈ ਔਰ ਬਹੁਤ ਸੋਹਣੀਆਂ ਨਾਲ ਨਾ ਫੋਟੋਆਂ ਭੇਜੀਆਂ। ਮੈਨੂੰ ਲੱਗਦਾ ਇਹ ਇੰਡੀਆ ਦੀਆਂ ਫੋਟੋਜ਼ ਆ। ਬੱਚੇ ਜਿਹੜੇ ਆ ਜੀ ਉਹ ਘੋੜ ਸਵਾਰੀ ਵੀ ਕਰ ਰਹੇ ਆ ਤੇ ਟਰੈਕਟਰ ਦਾ ਝੂਟਾ ਵੀ ਲੈ ਰਹੇ ਆ, ਹਨਾ, ਕਿਆ ਬਾਤ ਹੈ। ਔਰ ਦੇਖੋ ਇਹ ਮੌਜ ਜਿਹੜੀ ਆ ਨਾ ਉਹ ਇੰਡੀਆ ਦੇ ਵਿੱਚ ਹੀ ਮਿਲਦੀ, ਪੰਜਾਬ ਦੇ ਵਿੱਚ ਹੀ ਜਾ ਕੇ। ਜਿੰਨਾ ਮਰਜ਼ੀ ਅਸੀਂ ਭੰਡ ਲਈਏ ਆਪਣੇ ਦੇਸ਼ ਨੂੰ, ਦੇਖੋ ਉਹ ਤਾਂ ਸਿਆਸਤਦਾਨਾਂ ਦੀਆਂ ਕਮਜ਼ੋਰੀਆਂ ਕਰਕੇ, ਹਨਾ, ਸਾਨੂੰ ਭੰਡਣਾ ਪੈਂਦਾ ਕਈ ਵਾਰ। ਪਰ ਜੇ ਅਸੀਂ ਆਪਣੀ ਮਾਤ ਭੂਮੀ ਦੀ ਗੱਲ ਕਰੀਏ, ਆਪਣੀ ਧਰਤੀ ਮਾਂ ਜਿੱਥੋਂ ਅਸੀਂ ਜੰਮ ਕੇ ਜਿੱਥੇ ਜੰਮੇ ਪਲੇ, ਹਨਾ, ਉਹ ਅਹਿਸਾਸ ਜਿਹੜੇ ਉਹ ਵੱਖਰੇ ਆ। ਔਰ ਉੱਥੇ ਜਾ ਕੇ ਉਹ ਜਿਹੜੀ ਖੁੱਲ ਆ, ਉਹ ਜਿਹੜੀ ਮਹਿਕ ਆ ਨਾ, ਉਹਦਾ ਜਿਹੜਾ ਨਜ਼ਾਰਾ ਹੀ ਵੱਖਰਾ ਹੁੰਦਾ। ਔਰ ਮੈਨੂੰ ਲੱਗਦਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਲੈ ਰਹੇ ਹੋ, ਹਨਾ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਰਾਜਮਹਿੰਦਰ ਜੀ, ਔਰ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਆਪ ਸਭ ਤੇ ਸਾਡੇ ਵੀ, ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਜੀ। ਔਰ ਕਹਿੰਦੇ ਸਾਡੇ ਵੀ ਐਤਵਾਰ ਹੀ ਹੈ ਜੀ, 4 ਵੱਜ ਗਏ। ਓਕੇ ਠੀਕ ਹੈ ਜੀ। ਵਰਜੀਨੀਆ ਤੋਂ ਅਮਰੀਕਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਬਿਲਕੁਲ ਜੀ, ਅਮਰੀਕਾ ਦੇ ਵਿੱਚ ਸ਼ਾਮ ਰਾਤ ਜਾਂ ਵੱਖਰਾ ਵੱਖਰਾ ਸਮਾਂ ਜਿਹੜਾ ਵੱਖ ਵੱਖ ਇਲਾਕਿਆਂ ਦੇ ਵਿੱਚ ਚੱਲ ਰਿਹਾ। ਔਰ ਗੁਰਿੰਦਰ ਸਿੰਘ ਕਾਲੋਂ ਕਹਿ ਰਹੇ ਨੇ ਵਰਜੀਨੀਆ ਦੇ ਵਿੱਚ ਇਸ ਵੇਲੇ 4 ਵਜੇ ਨੇ। ਸੋ ਬਿਲਕੁਲ ਜੀ, ਤੁਸੀਂ ਸ਼ਾਮ ਨੂੰ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਅਸੀਂ ਸਵੇਰੇ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਏ ਹਾਂ। ਔਰ ਦਿਨ ਰਾਤ ਔਰ ਸਮਾਂ ਜਿਹੜਾ ਧਰਤੀ ਜਿਹੜੀ ਆ ਕੋਈ ਵੀ ਹੋਵੇ, ਪਰ ਇੱਕ ਆਵਾਜ਼ ਦਾ ਜਿਹੜਾ ਰਿਸ਼ਤਾ ਹੈ ਜੀ ਉਹ ਬੜਾ ਗੂੜਾ ਆ। ਔਰ ਇਸ ਰਿਸ਼ਤੇ ਦੇ ਤਹਿਤ ਆਪਣਾ ਜਿਹੜਾ ਮੇਲ ਆ ਇਸ ਪ੍ਰੋਗਰਾਮ ਦੇ ਰਾਹੀਂ ਹੁੰਦਾ। ਔਰ ਉਮੀਦ ਕਰਦੀ ਹਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਪੂਰੇ 2 ਘੰਟੇ ਸਾਡੇ ਨਾਲ ਇਹ ਜਿਹੜਾ ਰਾਬਤਾ ਇਸੇ ਤਰ੍ਹਾਂ ਬਣਾ ਕੇ ਰੱਖੋਗੇ। ਅੱਗੇ ਕੁਲਦੀਪ ਕੌਰ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਕੌਰ ਜੀ ਤੇ ਵੀਰ ਜੀ, ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹ ਅਰਦਾਸ ਕਰਦੇ ਹਾਂ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਤੁਹਾਨੂੰ, ਔਰ ਸਰਬਜੀਤ ਭਾਜੀ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਤੇ ਬਿਲਕੁਲ ਜੀ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਵੀ ਤੁਸੀਂ ਵੀ ਸੁੱਖਾਂ ਨੂੰ ਖੁਸ਼ੀਆਂ ਨੂੰ ਮਾਣੋ। ਤੇ ਵਧੀਆ ਲੱਗਿਆ ਕਹਿੰਦੇ ਭਾਜੀ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਰਾਬਤਾ ਬਣਾਇਆ। ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਲਦੀਪ ਆਏ ਹੋ, ਔਰ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਹੋਰ ਵੀ ਕਰਨੀਆਂ। ਤੇ ਅੱਗੇ ਸਾਡੇ ਨਾਲ ਸੁਖਵਿੰਦਰ ਸੌਂਦਪੁਰੀ ਹਮੇਸ਼ਾ ਵਾਂਗ ਸਾਂਝ ਪਾ ਰਹੇ ਨੇ ਜੀ ਸਿਡਨੀ ਤੋਂ। ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਸੁਖਵਿੰਦਰ ਜੀ ਤੁਹਾਨੂੰ, ਔਰ ਬੜਾ ਚੰਗਾ ਲੱਗਿਆ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ, ਬਹੁਤ ਬਹੁਤ ਧੰਨਵਾਦ। ਅੱਗੇ ਰੁਪਿੰਦਰ ਸਿੰਘ ਗਿੱਲ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੀ। ਔਰ ਇੰਜੋਏ ਯੂਅਰ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਔਰ ਉਮੀਦ ਕਰਦੀ ਹਾਂ ਜੀ ਪ੍ਰੋਗਰਾਮ ਪੂਰਾ ਹੀ ਇਸੇ ਤਰ੍ਹਾਂ ਇੰਜੋਏ ਕਰੋਗੇ ਸਾਡੇ ਨਾਲ। ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਆ ਗਏ ਜੀ, ਔਰ ਤੁਹਾਡੀ ਤਾਂ ਬੜੀ ਸ਼ਿੱਦਤ ਦੇ ਨਾਲ ਉਡੀਕ ਰਹਿੰਦੀ ਹੈ ਸਾਰੇ ਪ੍ਰੋਗਰਾਮਾਂ ਦੇ ਵਿੱਚ, ਬਹੁਤ ਬਹੁਤ ਤੁਹਾਡਾ ਸਵਾਗਤ ਪਹਿਲਾਂ ਤਾਂ। ਔਰ ਇਹਨਾਂ ਨੇ ਅੱਜ ਦਾ ਵਿਚਾਰ ਭੇਜਿਆ, ਪਹਿਲਾਂ ਵਿਚਾਰ ਸਾਂਝਾ ਕਰਦੇ ਹਾਂ। ਕਹਿੰਦੇ ਫਿਕਰ ਤੇ ਦਿਮਾਗੀ ਖਿੱਚੋਤਾਣ ਤੁਹਾਡੇ ਦੁਆਲੇ ਉੱਡਦੇ ਪੰਛੀਆਂ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਉੱਡਣੋਂ ਨਹੀਂ ਰੋਕ ਸਕਦੇ, ਪਰ ਆਪਣੇ ਨੇੜੇ ਆਲਣਾ ਬਣਾਉਣ ਤੋਂ ਰੋਕਿਆ ਜਾ ਸਕਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਤੁਸੀਂ ਬੜੀ ਡੂੰਘੀ ਗੱਲ ਕਰਦੇ ਹੋ। ਔਰ ਜਿਹੜੀ ਤਸਵੀਰ ਨਾਲ ਭੇਜਦੇ ਹੋ ਨਾ, ਉਹ ਮੈਨੂੰ ਪਤਾ ਕਿ ਤੁਹਾਡੇ ਆਲੇ ਦੁਆਲੇ ਦੀਆਂ ਵਾਦੀਆਂ ਦੀ ਹੁੰਦੀ ਹੈ, ਸੋ ਹਾਂਗਕਾਂਗ ਦੀਆਂ ਖੂਬਸੂਰਤ ਵਾਦੀਆਂ। ਤੇ ਨਾਲ ਹੀ ਨਾਲ ਸਮਾਂ ਵੀ ਭੇਜ ਰਹੇ ਆ, ਕਹਿੰਦੇ 5:21 ਹੋ ਗਏ ਜੀ ਸਾਡੇ, ਬਿਲਕੁਲ ਹੋ ਗਏ ਹੁਣੇ ਆ, ਤੇ ਕਿਉਂਕਿ ਪਰਥ ਵਾਲਾ ਜਿਹੜਾ ਸਮਾਂ ਤੁਹਾਡੇ ਸਾਡੇ ਆਸਟ੍ਰੇਲੀਆ ਦੇ ਪਰਥ ਦੇ ਵਿੱਚ ਉਹੀ ਸਮਾਂ ਹੁੰਦਾ ਇਸ ਵੇਲੇ, ਔਰ ਤੁਹਾਡੇ ਹਾਂਗਕਾਂਗ ਦੇ ਵਿੱਚ ਉਹੀ ਸਮਾਂ ਹੈ ਜੀ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਜਗਤਾਰ ਕਿਰਪਾ ਜੀ, ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਵੀ ਆ ਗਏ ਪ੍ਰੋਗਰਾਮ ਦੇ ਵਿੱਚ, ਤੇ ਕਹਿੰਦੇ ਜੀ ਅੱਜ ਕਾਫੀ ਜ਼ਿਆਦਾ ਜੀ ਗਰਮੀ, ਉੱਥੇ ਵੀ 41 degrees ਹੈ, ਤੇ ਕਾਫੀ ਜ਼ਿਆਦਾ ਹਿਊਮਿਡ ਹੈ ਜੀ ਅੱਜ ਮਿਲਡੂਰਾ ਦੇ ਵਿੱਚ। ਵੈਸੇ ਅੱਜ ਜਿਹੜੀ ਗਰਮੀ ਹੈ, ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਏਰੀਆਜ਼ ਦੇ ਵਿੱਚ ਹੈਗੀ ਆ। ਅੱਜ ਮੈਲਬਰਨ ਜਿਹੜਾ ਜੀ ਉਹ ਵੀ ਕਾਫੀ ਗਰਮ ਆ, ਕੱਲ ਵੀ ਕਾਫੀ ਗਰਮ ਸੀਗਾ ਮੈਲਬਰਨ, ਤੇ ਅੱਜ ਵੀ 34 degrees ਜਿਹੜਾ ਆ ਦੱਸਿਆ ਗਿਆ ਮੈਲਬਰਨ ਦੇ ਵਿੱਚ ਤਾਪਮਾਨ, ਪਰ 1-2 degrees ਜਿਹੜਾ ਹੋਰ ਵੱਧ ਹੀ ਜਾਂਦਾ ਹੁੰਦਾ, ਔਰ ਪਿਛਲੇ 2-3 ਦਿਨਾਂ ਤੋਂ ਕਾਫੀ ਜ਼ਿਆਦਾ ਗਰਮ ਹੈ ਜੀ। ਔਰ ਇਸੇ ਤਰ੍ਹਾਂ ਦੂਜੇ ਜਿਹੜੇ ਸ਼ਹਿਰ ਹੈ, ਸਿਡਨੀ ਜਿਹੜਾ ਆ ਉਹ ਵੀ ਕਾਫੀ ਗਰਮ ਹੈ, ਔਰ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਅੱਜ ਗਰਮੀ ਕਾਫੀ ਪੈਣੀ ਆ। ਸੋ ਦੋਸਤੋ, ਗਰਮੀ ਦੇ ਕਾਰਨ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਧਿਆਨ ਜ਼ਰੂਰ ਰੱਖੋ ਆਪਣੇ ਆਲੇ ਦੁਆਲੇ ਦਾ, ਆਪਣੀ ਸਿਹਤ ਦਾ, ਪਾਣੀ ਜ਼ਿਆਦਾ ਪੀਓ। ਔਰ ਗਰਮੀ ਦੇ ਵਿੱਚ ਜੇਕਰ ਤੁਹਾਨੂੰ ਬਾਹਰ ਨਿਕਲਣਾ ਪੈ ਰਿਹਾ, ਬਾਹਰ ਕੰਮ ਕਰ ਰਹੇ ਹੋ, ਤਾਂ ਸਿੱਧੀ ਧੁੱਪ ਤੋਂ ਆਪਣਾ ਬਚਾਅ ਰੱਖੋ, ਛੱਤਰੀ ਲੈ ਕੇ ਤੁਸੀਂ ਬਾਹਰ ਨਿਕਲੋ, ਔਰ ਸਿੱਧਾ ਬਾਹਰ ਧੁੱਪ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਹੋ ਜੀ ਉਹ ਗੁਰੇਜ਼ ਕਰਨ। ਜੇਕਰ ਤੁਸੀਂ ਅੰਦਰ ਕੰਮ ਕਰ ਰਹੇ ਹੋ ਤਾਂ ਠੀਕ ਹੈ, ਪਰ ਸਿੱਧੀ ਧੁੱਪ ਦੇ ਵਿੱਚ ਕੰਮ ਜਿਹੜਾ ਕਰਨ ਤੋਂ ਗੁਰੇਜ਼ ਕਰੋ, ਹਨਾ। ਔਰ ਪਾਣੀ ਜਿਹੜਾ ਹੈ ਉਹ ਆਪ ਵੀ ਪੀਓ, ਔਰ ਬਾਹਰ ਵੀ ਪੰਛੀਆਂ ਦੇ ਲਈ ਪਾਣੀ ਰੱਖੋ, ਕਿਉਂਕਿ ਜਿਹੜੇ ਪਰਿੰਦੇ ਆ ਵਿਚਾਰੇ ਉਹ ਵੀ ਗਰਮੀ ਦੇ ਨਾਲ ਤਰਾਹ ਤਰਾਹ ਕਰਦੇ ਆ। ਔਰ ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖੋ ਬਾਹਰ, ਜੇਕਰ ਕਿਉਂਕਿ ਧੁੱਪ ਦੇ ਨਾਲ ਪਿਛਲੇ ਕੁਛ ਦਿਨਾਂ ਤੋਂ ਪੈ ਰਹੀ ਗਰਮੀ ਦੇ ਨਾਲ ਜਿਹੜਾ ਘਾਹ ਆ ਉਹ ਵੀ ਕਾਫੀ ਹੱਦ ਤੱਕ ਇਸ ਵੇਲੇ ਭੁੱਜ ਚੁੱਕਿਆ ਆ, ਔਰ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਆ ਅੱਗ ਲੱਗਣ ਦੇ। ਸੋ ਇਹੋ ਜਿਹੜੇ ਇੰਤਜ਼ਾਮ ਜਿਹੜੇ ਉਹ ਕਰਕੇ ਰੱਖੋ ਤਾਂ ਕਿ ਪਾਣੀ ਜਿਹੜਾ ਹੈ ਉਹ ਨੇੜੇ ਹੋਵੇ, ਔਰ ਜੇਕਰ ਕੋਈ ਇਹੋ ਜਿਹੀ ਕਰੋਪੀ ਜਿਹੜੀ ਉਹ ਹੁੰਦੀ ਹੈ ਤਾਂ ਤੁਸੀਂ ਬਚਾਅ ਕਰ ਸਕੋ। ਔਰ ਇਹਦੇ ਨਾਲ ਹੀ ਤੁਸੀਂ ਜਿਹੜੀ SES ਆ ਜੀ ਉਹ ਆਪਣੇ ਫੋਨ ਤੇ ਉਹਨਾਂ ਦੀ ਐਪ ਜਿਹੜੀ ਆ ਉਹ ਲੋਡ ਕਰ ਲਓ। ਸੋ ਜੇਕਰ ਐਮਰਜੈਂਸੀ ਸਰਵਿਸਿਸ ਦੀ ਲੋੜ ਪੈਂਦੀ ਆ ਉਹਨਾਂ ਦੇ ਉੱਤੇ ਅਪਡੇਟਸ ਜਿਹੜੇ ਆ ਆਉਂਦੇ ਆ ਉਹ ਲਗਾਤਾਰ ਤੁਸੀਂ ਦੇਖਦੇ ਰਹੋ ਤਾਂ ਕਿ ਤੁਸੀਂ ਜਿਹੜਾ ਉਹਨਾਂ ਦਾ ਫਾਇਦਾ ਆ ਉਹ ਲੈ ਸਕੋ। ਸੋ ਬਹੁਤ ਬਹੁਤ ਧੰਨਵਾਦ ਬਿੱਟੂ ਜੀ, ਤੁਸੀਂ ਆਪਣੇ ਪਿੰਡ ਦਾ ਜਿਹੜਾ ਮੌਸਮ ਆ, ਆਪਣੇ ਸ਼ਹਿਰ ਦਾ ਮੌਸਮ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ। ਥੰਡਰਸਟੋਰਮ ਵੀ ਉਹਨਾਂ ਨੇ ਕਿਹਾ ਜੀ ਉੱਥੇ ਦੱਸਿਆ ਗਿਆ। ਸੋ ਧਿਆਨ ਰੱਖੋ ਜੀ ਆਪਣਾ ਵੀ ਤੇ ਆਪਣੇ ਸਾਥੀਆਂ ਦਾ ਵੀ ਤੇ ਆਪਣੇ ਆਲੇ ਦੁਆਲੇ ਦਾ ਵੀ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਜੀ ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਿਸ, ਤੇ ਮੈਸੇਜਿਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਹੋਰ ਬ੍ਰੇਕ ਹੋ ਜਾਵੇ ਫਿਰ, ਹਨਾ। ਆਪਾਂ ਇੱਕ ਹੋਰ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵਾਲੇ ਪਾਸੇ ਚੱਲਦੇ ਹਾਂ ਇੱਕ ਗੀਤ ਤੋਂ ਬਾਅਦ। ਸੋ ਸੁਣਦੇ ਹਾਂ ਜੀ ਗੀਤ, ਫਿਰ ਵਾਪਸ ਆਉਂਦੇ ਹਾਂ ਬਹੁਤ ਜਲਦੀ ਖਬਰਾਂ
ਦਾ। ਝੂਠ ਫਰੇਬ ਤੇ ਬੇਈਮਾਨੀ ਹੁਣ ਦੁਨੀਆ ਤੇ ਸ਼ਰਿਆਮ ਹੋ ਗਏ। ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਆਮ ਹੋ ਗਏ। ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਆਮ ਹੁੰਦੇ ਨੇ ਔਖੇ ਵੇਲੇ ਖੜਦੇ ਨਹੀਂ तरक्की अंदरों अंदरी जरदे नहीं अंदरों अंदरी जरदे नहीं सोचन बस गल एही पम्या तेरे किदा नाम हो गए कोई भी ओए लोकी की कहंदे ने लोकी की कहंदे ने आ कुत्ती रल गई चोरां दे नाल ताही कम तमाम हो गए साफ कईयां नूं थां थां रुलदे वेखे मैं पैसे अते सियासत लई तां असलों गिरदे वेखे मैं असलों गिरदे वेखे मैं कातल सी जो कौ मेरी दे कातल सी जो कौ मेरी दे उन्हां दे सन्मान हो गए
जी। दोस्तो पम्मा डुम्मे वाली अहरां दी आवाज विच तुसीं इह गीत सुनिया दो दो चेहरे हर बंदे दे सजना अजकल आम हो गए है ना। बड़ी कौड़ी हकीकत है इह और जदों असीं सोशल मीडिया नूं देखदे आ ना तां उत्थे तां इहो जिहे स्टेटस दे नाल हर बंदा अपनी जिहड़ी पड़ास आ उह कढ रिहा हुंदा है ना। पर सब तों मुश्किल जिहड़ी गल इह आ वी तुसीं वाकई पछाण नहीं कर पाउंदे वी बंदे दा जिहड़ा सच आ उह की आ, क्योंकि मुखौटे जिहड़े आ उह बहुत ज्यादा अजकल पहन के चल रहे आ लोक। और दो दो चेहरे जिवें गीत दे विच गल कही गई आ वी सज्जना अजकल आम हो गए, और इहो जिहियां चीजां दा आम होना जिहड़ा ना बड़ा खतरनाक हुंदा समाज दे लई है ना। ते समाज जिहड़ा जी उह तां ही सेहतमंद समाज जिहड़ा आ उह बन सकदा जेकर असल दे विच जो असीं अंदरों आ जो असीं बाहरों आ है ना दिखाई दिंदे आ ਉੱਥੇ ਸਾਡਾ ਜਿਹੜਾ ਤਾਲਮੇਲ ਆ ਉਹ ਤਕਰੀਬਨ ਤਕਰੀਬਨ ਕਰੀਬੀ ਹੋਵੇ। ਪਰ ਇਹੋ ਹੀ ਚੀਜ਼ ਜਿਹੜੀ ਆ ਮੈਨੂੰ ਲੱਗਦਾ ਹੋ ਸਕਦਾ ਇਹ ਬਹੁਤ ਪਹਿਲਾਂ ਤੋਂ ਵੀ ਏਦਾਂ ਹੀ ਚੱਲਦਾ ਰਿਹਾ ਹੋਵੇ, ਜਦੋਂ ਜਦੋਂ ਅਸੀਂ ਆਪਣੀ ਉਮਰ ਦੀਆਂ ਅਗਲੀਆਂ ਜਿਹੜੀਆਂ ਪੈੜਾਂ ਪੁੱਟਦੇ ਆ ਤੇ ਸਾਨੂੰ ਲੱਗਦਾ ਕਿ ਸ਼ਾਇਦ ਸਾਨੂੰ ਵੀ ਅਜਿਹਾ ਪ੍ਰਤੀਤ ਹੁੰਦਾ। ਹੋ ਸਕਦਾ ਪਹਿਲਾਂ ਤੋਂ ਵੀ ਏਦਾਂ ਹੁੰਦਾ ਹੋਵੇ, ਪਰ ਅੱਜ ਜਿਹੜਾ ਹਰ ਇੱਕ ਦੇ ਉੱਤੇ ਬੇਭਰੋਸਗੀ ਜਿਹੜੀ ਆ ਉਹ ਇਸ ਹੱਦ ਤੱਕ ਵੱਧ ਰਹੀ ਆ ਵੀ ਇੱਕ ਤਾਂ ਅਸੀਂ ਟੈਕਨੋਲੋਜੀ ਦੇ ਜ਼ਰੀਏ ਹਨਾ ਬਹੁਤ ਜ਼ਿਆਦਾ ਨੇੜੇ ਹੋ ਗਏ ਹਾਂ, ਇੱਕ ਦੂਸਰੇ ਨੂੰ ਸਮਝ ਪਛਾਣ ਸਕਦੇ ਹਾਂ, ਸਮਝ ਸਕਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਕਿ ਕੌਣ ਕਿੱਥੋਂ ਕੀ ਗੱਲ ਕਰ ਰਿਹਾ। ਜਿਵੇਂ ਪਿੱਠ ਪਿੱਛੇ ਜਿਵੇਂ ਅਸੀਂ ਛੁਰਾ ਮਾਰਨ ਦੀ ਗੱਲ ਹੈ ਹਨਾ, ਇਹ ਬਹੁਤ ਪੁਰਾਣੀ ਆ ਕਹਾਵਤ ਤਾਂ ਬਹੁਤ ਪੁਰਾਣੀ ਆ ਨਾ, ਪਿੱਠ ਪਿੱਛੇ ਛੁਰਾ ਮਾਰਨਾ। ਅਸਲ ਦੇ ਵਿੱਚ ਇਹ ਛੁਰਾ ਮਾਰਨਾ ਜਿਹੜਾ ਅਸਲ ਦੇ ਵਿੱਚ ਛੁਰਾ ਮਾਰਨਾ ਨਹੀਂ ਹੁੰਦਾ ਹਨਾ, ਇਹ ਇੱਕ ਤਰ੍ਹਾਂ ਦੀ ਗੱਦਾਰੀ ਹੁੰਦੀ ਆ ਹਨਾ। ਤੇ ਹੋ ਸਕਦਾ ਉਸ ਸਮੇਂ ਦੇ ਵਿੱਚ ਵੀ ਇਹੋ ਜਿਹੇ ਲੋਕ ਹੋਣਗੇ ਹਨਾ ਜਿਹੜੇ ਤੁਹਾਡੇ ਮੂੰਹ ਦੇ ਉੱਤੇ ਕੁਛ ਹੋਰ ਹੋਣਗੇ, ਤੁਹਾਡੀ ਪਿੱਠ ਦੇ ਪਿੱਛੇ ਕੁਛ ਹੋਰ ਹੋਣਗੇ, ਔਰ ਇਸੇ ਹੀ ਚੀਜ਼ ਨੂੰ ਬਾਅਦ ਵਿੱਚ ਪਿੱਠ 'ਚ ਛੁਰਾ ਮਾਰਨ ਦੇ ਤੁਲ ਆਪਾਂ ਮੰਨਿਆ, ਔਰ ਅੱਜ ਆਮ ਹੋ ਗਈ ਆ ਇਹ ਗੱਲ। ਤੇ ਇਸੇ ਤਰ੍ਹਾਂ ਇਹ ਜਿਹੜੀਆਂ ਕਹਾਵਤਾਂ ਹੋਣ ਚਾਹੀਆਂ ਹੋਣੀਆਂ, ਅੱਜ ਅਸੀਂ ਦੇਖਦੇ ਹਾਂ ਵੀ ਹਰ ਜਗ੍ਹਾ ਅਸੀਂ ਫਾੜ ਸਕਦੇ ਹਾਂ ਉਹੋ ਜਿਹੀਆਂ ਜਿਹੜੀਆਂ ਕੌੜੀਆਂ ਹਕੀਕਤਾਂ ਆ ਉਹ ਸਾਡੇ ਸਾਹਮਣੇ ਆ ਜਾਂਦੀਆਂ ਹਨਾ। ਸੋ ਖੈਰ ਇਹ ਤਾਂ ਸੀਗਾ ਜੀ ਇੱਕ ਗੀਤ। ਗੀਤ ਤੋਂ ਬਾਅਦ ਫਿਰ ਸਵਾਗਤ ਕਰਦੇ ਹਾਂ ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅੱਜ ਲਹਿਰਾਂ, ਸੋਮਵਾਰ ਦਾ ਪ੍ਰੋਗਰਾਮ ਹੈ ਮਿੰਟੂ ਬਰਾੜ ਹੁਰਾਂ ਦੀ ਗੈਰ ਹਾਜ਼ਰੀ ਚ। ਮੈਂ ਅਮਰਦੀਪ ਕੌਰ ਮੈਲਬਨ ਤੋਂ ਕਰ ਰਹੀ ਹਾਂ, ਤੁਹਾਡੇ ਨਾਲ ਜੁੜੀ ਹੋਈ ਹਾਂ ਇਸ ਵੇਲੇ। ਤੇ ਸਾਡੇ ਨਾਲ ਜੁੜੇ ਹੋਏ ਨੇ ਕੁਛ ਦੋਸਤ ਸਾਡੇ ਨਾਲ ਸਾਂਝ ਪਾਈ ਹੈ ਜੀ। ਨਰਿੰਦਰ ਸਿੱਧੂ ਹੁਰਾਂ ਨੇ ਕਹਿੰਦੇ ਇੰਜੋਇੰਗ ਪ੍ਰੋਗਰਾਮ ਲਹਿਰਾਂ ਫਰੋਮ ਐਡਮੰਟਨ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ। ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਨਰਿੰਦਰ ਜੀ ਤੁਹਾਡਾ, ਤੇ ਵੈਰੀ ਨਾਈਸ ਪ੍ਰੋਗਰਾਮ ਕਹਿੰਦੇ ਐਂਡ ਐਨਰਿਚਡ ਵਿਦ ਨੌਲੇਜ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਕਹਿੰਦੇ ਸਾਡੇ ਵੀ ਜਿਹੜਾ ਸਮਾਂ ਜੀ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜਾ ਸਮਾਂ ਜੀ ਉਹ ਵੱਖ ਵੱਖ ਹੁੰਦਾ। ਸੋ 2:30 ਦਾ ਸਮਾਂ ਦੱਸ ਰਹੇ ਆ ਤੇ ਟੈਂਪਰੇਚਰ ਜਿਹੜਾ ਜੀ ਉੱਥੇ -18 ਡਿਗਰੀ। ਅੱਛਾ ਜੀ, ਕਾਫੀ ਜ਼ਿਆਦਾ ਠੰਡ ਆ। ਔਰ ਕੈਲਗਰੀ ਹੋ ਗਈ ਜਾਂ ਐਡਮੰਟਨ ਹੋ ਗਿਆ ਜਾਂ ਫਿਰ ਵਿਨੀਪੈਗ ਹੋ ਗਿਆ, ਕਾਫੀ ਠੰਡੇ ਸ਼ਹਿਰ ਨੇ ਇਹ। ਔਰ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਬਹੁਤ ਚੰਗਾ ਲੱਗ ਰਿਹਾ ਔਰ ਸਾਡੇ ਨਾਲ ਹਾਜ਼ਰੀ ਲਵਾਈ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਬਿਲਕੁਲ, ਆਪਾਂ ਹੁਣ ਅੱਗੇ ਵਧਾਂਗੇ ਖਬਰਾਂ ਦੇ ਸਿਲਸਿਲੇ ਵੱਲ, ਪਰ ਉਸ ਤੋਂ ਪਹਿਲਾਂ ਜਗਤਾਰ ਗਿੱਲ ਭਾਜੀ ਦਾ ਵੀ ਇੱਕ ਸੋਹਣਾ ਜਿਹਾ ਮੈਸੇਜ ਆ ਗਿਆ ਜੀ, ਉਹ ਵੀ ਆਪਾਂ ਸ਼ਾਮਲ ਕਰ ਲੈਂਦੇ ਹਾਂ। ਕਹਿੰਦੇ ਇਨਸਾਨ ਦੀ ਸਿਆਣਪ ਦੀ ਪੁਸ਼ਟੀ ਵੱਡੀਆਂ ਵੱਡੀਆਂ ਗੱਲਾਂ ਨਾਲ ਨਹੀਂ ਹੁੰਦੀ, ਪਰ ਇਨਸਾਨ ਦੀ ਸਿਆਣਪ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਮਝ ਨਾਲ ਹੈ। ਬਹੁਤ ਖੂਬ, ਸ਼ੁਭ ਸਵੇਰ ਦੋਸਤੋ। ਸ਼ੁਭ ਸਵੇਰ ਜੀ ਤੁਹਾਨੂੰ ਵੀ। ਔਰ ਬਿਲਕੁਲ ਜੀ, ਇਹ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਮਝ ਨਾਲ ਹੀ ਅਸਲ ਦੇ ਵਿੱਚ ਸਾਡੀ ਜਿਹੜੀ ਸਿਆਣਪ ਉਹ ਜ਼ਾਹਰ ਹੁੰਦੀ ਆ। ਮੂੰਹ ਤੋਂ ਅਸੀਂ ਬਹੁਤ ਵੱਡੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਸਿਆਣੇ ਜਿਹੜੇ ਆ ਉਹ ਨਹੀਂ ਘੋਸ਼ਿਤ ਕਰ ਸਕਦੇ। ਅਸਲ ਦੇ ਵਿੱਚ ਜੇਕਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਾਂ ਤਾਂ ਅਸਲ ਦੇ ਵਿੱਚ ਅਸੀਂ ਸਿਆਣੇ ਉਦੋਂ ਹੀ ਹੁੰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜਗਤਾਰ ਭਾਜੀ ਤੁਹਾਡਾ। ਤੇ ਅੱਗੇ ਨਰਿੰਦਰ ਰਾਠੌਰ ਵੀ ਹਾਜ਼ਰੀ ਲਵਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਨਰਿੰਦਰ ਜੀ ਪ੍ਰੋਗਰਾਮ ਪਸੰਦ ਕਰਨ ਦੇ ਲਈ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਹੁਣ ਆਪਾਂ ਵਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ। ਤੁਹਾਡੇ ਜਿਹੜੇ ਮੈਸੇਜਸ ਆ ਉਹ ਆਪਾਂ ਨਾਲ ਦੀ ਨਾਲ ਲੈਂਦੇ ਜਾਵਾਂਗੇ, ਪਰ ਫਿਲਹਾਲ ਆਪਾਂ ਰੁੱਖ ਕਰਦੇ ਹਾਂ ਖ਼ਬਰਾਂ ਵੱਲ। ਸੋ ਖ਼ਬਰਾਂ ਜਿਹੜੀਆਂ ਜੀ ਅੱਜ ਦੀਆਂ ਖਾਸ ਖ਼ਬਰਾਂ ਉਹ ਬਹੁਤ ਤਰ੍ਹਾਂ ਦੀਆਂ ਨੇ, ਕਿਉਂਕਿ ਜੇ ਅੱਜ ਕੱਲ ਅਖਬਾਰਾਂ ਦੇ ਪੰਨੇ ਪਲਟੋ ਤਾਂ ਕਈ ਵਾਰ ਖੁਸ਼ ਕਰਨ ਵਾਲੀਆਂ ਜਿਹੜੀਆਂ ਖ਼ਬਰਾਂ ਉਹ ਘੱਟ ਹੁੰਦੀਆਂ ਨੇ ਤੇ ਉਦਾਸ ਕਰਨ ਵਾਲੀਆਂ ਜ਼ਿਆਦਾ ਹੁੰਦੀਆਂ ਨੇ। ਖੈਰ ਆਪਾਂ ਸਾਰੇ ਤਰ੍ਹਾਂ ਦੀਆਂ ਹੀ ਜਿਹੜੀਆਂ ਖ਼ਬਰਾਂ ਆ ਉਹ ਸਾਂਝੀਆਂ ਕਰਦੇ ਆ ਔਰ ਕਰਨੀਆਂ ਪੈਣਗੀਆਂ ਸਾਨੂੰ ਹਨਾ ਇਸ ਮੰਚ ਤੋਂ। ਤੇ ਪਹਿਲਾਂ ਤਾਂ ਮੈਲਬਨ ਤੋਂ ਲੈਂਦੇ ਹਾਂ ਜੀ ਇੱਕ ਖ਼ਬਰ। ਮੈਲਬਨ ਦੇ ਪਾਰਕ ਔਰਚਰਡ ਇਲਾਕੇ ਦੇ ਵਿੱਚ ਪੁਲਿਸ ਨੂੰ ਗੋਲੀ ਚਲਾਉਣੀ ਪਈ ਆ ਜੀ ਇੱਕ ਲੁਟੇਰੇ ਦੇ ਉੱਤੇ। ਸੋ ਪਾਰਕ ਔਰਚਰਡ ਇਲਾਕੇ ਦੇ ਵਿੱਚ ਬੋਟਲ ਸ਼ਾਪ ਦੇ ਵਿੱਚ ਹਮਲਾ ਕਰਕੇ ਲੁੱਟਣ ਆਏ ਲੁਟੇਰੇ ਦੇ ਉੱਤੇ ਜਿਹੜਾ ਇਕਦਮ ਗੋਲੀ ਚਲਾਉਣ ਦਾ ਜਿਹੜਾ ਫੈਸਲਾ ਆ ਉਹ ਪੁਲਿਸ ਨੂੰ ਲੈਣਾ ਪਿਆ। ਦੱਸਿਆ ਜਾ ਰਿਹਾ ਜੀ ਕਿ ਇਸ ਇਲਾਕੇ 'ਚ ਪਹਿਲਾਂ ਤੋਂ ਹੀ ਕੁਛ ਘਟਨਾਵਾਂ ਜਿਹੜੀਆਂ ਕੁਛ ਦਿਨਾਂ ਤੋਂ ਵਾਪਰੀਆਂ ਸੀ। ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਜਿਹੜੀ ਸੀ ਪਹਿਲਾਂ ਤੋਂ ਹੀ ਇਸ ਇਲਾਕੇ ਦੇ ਵਿੱਚ ਗਸ਼ਤ ਕਰ ਰਹੀ ਸੀ, ਨਜ਼ਰ ਰੱਖ ਰਹੀ ਸੀ। ਤੇ ਕੱਲ ਰਾਤੀ 9 ਵਜੇ ਜਦੋਂ ਇਹ ਘਟਨਾ ਵੀ ਪੁਲਿਸ ਦੇ ਧਿਆਨ ਚ ਆਈ ਹੈ ਤੇ ਪੁਲਿਸ ਦੇ ਪਹੁੰਚਣ ਤੇ ਪੁਲਿਸ ਨੇ ਦੇਖਿਆ ਕਿ ਜਿਹੜਾ ਲੁਟੇਰਾ ਸੀਗਾ ਉਸਨੇ ਜਿਹੜਾ ਸਟੋਰ ਦੇ ਵਿੱਚ ਉਸ ਵੇਲੇ ਅਟੈਂਡੈਂਟ ਸੀ ਉਹਦੇ ਉੱਤੇ ਗਨ ਪੁਆਇੰਟ ਦੇ ਉੱਤੇ ਓਹਨੂੰ ਡਰਾਇਆ ਹੋਇਆ ਸੀਗਾ। ਔਰ ਉਸ ਤੋਂ ਬਾਅਦ ਕੁਛ ਜਿਹੜੇ ਫਾਇਰ ਵੀ ਹੋਏ ਆ, ਫਾਇਰ ਜਦੋਂ ਪੁਲਿਸ ਨੇ ਉਹਦੇ ਆਪਣੇ ਸਾਹਮਣੇ ਇਹ ਸਾਰਾ ਕੁਛ ਦੇਖਿਆ ਤਾਂ ਪੁਲਿਸ ਨੂੰ ਇੱਕਦਮ ਜਿਹੜਾ ਆ ਜਿਹੜਾ ਇਹ ਡਿਸੀਜ਼ਨ ਲੈਣਾ ਪਿਆ ਗੋਲੀ ਚਲਾਉਣ ਦਾ। ਤੇ ਉੱਥੇ ਫਿਰ ਉਸ ਹਮਲਾਵਰ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਕੇ ਉਹਨੂੰ ਹਲਾਕ ਕੀਤਾ। ਪਰ ਅਜੇ ਵੀ ਹੋਰ ਜਿਹੜੀ ਜਾਣਕਾਰੀ ਆ ਔਰ ਮੌਕੇ ਦੇ ਜਿਹੜੇ ਗਵਾਹ ਆ ਉਹਨਾਂ ਤੋਂ ਵੀ ਇਕੱਠੀ ਕੀਤੀ ਜਾ ਰਹੀ ਆ। ਪੂਰੀ ਖਬਰ ਜਿਹੜੀ ਆ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਲੀਅਰ, ਹੋਰ ਜਿਹੜੀ ਸਪਸ਼ਟ ਰੂਪ ਦੇ ਵਿੱਚ ਆਵੇ। ਪਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਦਿਨੋਂ ਦਿਨ ਵੱਧ ਰਹੀਆਂ ਨੇ, ਚਾਹੇ ਵਿਕਟੋਰੀਆ ਦੇ ਵਿੱਚ ਦੇਖ ਲਈਏ, ਚਾਹੇ ਮੈਲਬਰਨ ਦੇ ਵਿੱਚ ਦੇਖ ਲਈਏ, ਜਾਂ ਫਿਰ ਦੂਸਰੀਆਂ ਸਟੇਟਸ ਦੇ ਵਿੱਚ ਦੇਖ ਲਈਏ। ਇਸ ਚੀਜ਼ ਨੂੰ ਠੱਲ ਪਾਉਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਔਰ ਮੈਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਉਹ ਇਸ ਗੱਲ ਖਾਸ ਕਦਮ ਜਿਹੜਾ ਆ ਉਹ ਚੁੱਕਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਹਨਾ, ਕਿਉਂਕਿ ਜਿਹੜੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੇ ਉਹ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਔਰ ਉਹ ਲੁੱਟ ਖੋਹ ਕਰਨ ਵਾਲੇ ਜਿਹੜੇ ਆ ਕੋਈ ਬਹੁਤੀ ਉਮਰ ਦੇ ਜਿਹੜੇ ਅਡਲਟਸ ਨਹੀਂ ਹੈਗੇ, ਉਹ ਵੀ ਬੜੇ ਟੀਨੇਜਰ ਹਲਕੀ ਜਿਹੀ ਉਮਰ ਦੇ ਮੁੰਡੇ ਖੁੰਡੇ ਨੇ। ਔਰ ਜੇਕਰ ਇਹ ਟੀਨੇਜਰਸ ਜਿਹੜੇ ਆ ਉਹਨਾਂ ਨੂੰ ਸਮੇਂ ਸਿਰ ਅਸੀਂ ਨੱਥ ਨਾ ਪਾਈ ਜਾਂ ਫਿਰ ਸਮੇਂ ਸਿਰ ਉਹਨਾਂ ਨੂੰ ਕੰਟਰੋਲ ਦੇ ਵਿੱਚ ਨਾ ਲਿਆਂਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਮਾਹੌਲ ਜ਼ਿਆਦਾ ਖਰਾਬ ਹੋਵੇ, ਹਨਾ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਹੈਗੀ ਹੈ ਆਪਣੇ ਇੰਡੀਆ ਤੋਂ ਅਸੀਂ ਲੈਂਦੇ ਹਾਂ। ਸੋ ਇੰਡੀਆ ਦੇ ਵਿੱਚ ਕਿਹਾ ਜਾ ਰਿਹਾ ਜੀ ਕਿ ਤੇਜ਼ਾਬ ਹਮਲਾ ਪੀੜਤਾਂ ਨੂੰ ਕੇਂਦਰ ਦੀਆਂ ਨੌਕਰੀਆਂ ਦੇ ਵਿੱਚ ਰਾਖਵਾਂ ਕਰਨ ਮਿਲੇਗਾ ਆਉਣ ਵਾਲੇ ਟਾਈਮ ਦੇ ਵਿੱਚ। ਸੋ ਔਟਿਜ਼ਮ, ਮਾਨਸਿਕ ਤੌਰ ਤੇ ਕਮਜ਼ੋਰ ਜਾਂ ਬੌਧਿਕ ਅਸਮਰੱਥਤਾ ਤੇ ਤੇਜ਼ਾਬ ਹਮਲਾ ਪੀੜਤਾਂ ਨੂੰ ਹੁਣ ਕੇਂਦਰ ਸਰਕਾਰ ਦੀਆਂ ਨੌਕਰੀਆਂ 'ਚ ਰਾਖਵਾਂ ਕਰਨ ਮਿਲੇਗਾ। ਅਮਲਾ ਦੇ ਸਿਖਲਾਈ ਵਿਭਾਗ ਨੇ ਇਸ ਬਾਰੇ ਇੱਕ ਅਧਿਕਾਰਿਤ ਆਦੇਸ਼ ਜਾਰੀ ਕੀਤਾ ਤੇ ਆਪਣੇ ਆਦੇਸ਼ 'ਚ ਅਮਲਾ ਵਿਭਾਗ ਨੇ ਕਿਹਾ ਕਿ ਸਮੂਹ ਏ, ਬੀ ਅਤੇ ਸੀ ਸ਼੍ਰੇਣੀ ਦੀਆਂ ਨੌਕਰੀਆਂ ਲਈ ਸਿੱਧੀ ਭਰਤੀ ਦੇ ਮਾਮਲੇ 'ਚ ਮਾਨਸਿਕ ਅਸਮਰਥਤਾ ਨਾਲ ਗ੍ਰਸਤ ਦਿਵਿਆਂਗਾਂ ਲਈ ਰਾਖਵੇਂ ਕਰਨ ਦੀ ਵਿਵਸਥਾ ਮੌਜੂਦ 3% ਤੋਂ ਵਧਾ ਕੇ ਕੁੱਲ ਖਾਲੀ ਅਸਾਮੀਆਂ ਦਾ 4% ਕਰ ਦਿੱਤੀ ਜਾਣੀ ਹੈ। ਸੋ ਅਮਲਾ ਤੇ ਸਿਖਲਾਈ ਵਿਭਾਗ ਨੇ ਇਹ ਆਦੇਸ਼ ਜਾਰੀ ਕੀਤਾ ਤੇ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਆ ਉਹ ਮਿਲੇਗਾ। ਤੇ ਜਿਹੜੀ ਦੂਸਰੀ ਵੱਡੀ ਗੱਲ ਹੈ ਕਿ ਤੇਜ਼ਾਬ ਹਮਲਾ ਪੀੜਤ ਜਿਹੜੇ ਆ ਉਹਨਾਂ ਨੂੰ ਇਹਨਾਂ ਨੌਕਰੀਆਂ ਦੇ ਵਿੱਚ ਰਾਖਵਾਂ ਕਰਨ ਦੀ ਜਿਹੜੀ ਸੁਵਿਧਾ ਆ ਉਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੀ ਜਿਹੜੇ ਦ੍ਰਿਸ਼ਟੀਹੀਣ ਆ, ਸੋ ਉਹਨਾਂ ਨੇ ਇਹ ਵੀ ਕਿਹਾ ਕਿ ਯਕੀਨ ਕਰਨ ਲਈ ਹਰੇਕ ਅਸਾਮੀ ਦਾ 1% ਦ੍ਰਿਸ਼ਟੀਹੀਣ ਤੇ ਘੱਟ ਦ੍ਰਿਸ਼ਟਾ ਵਾਲੇ ਲਈ ਬੋਲਿਆਂ ਦੇ ਲਈ ਇਹ ਜਿਹੜੇ ਚੱਲਣ ਫਿਰਨ ਤੋਂ ਜਿਹੜੇ ਅਸਮਰਥ ਨੇ ਤੇ ਕੁਝ ਲੋਕਾਂ ਤੋਂ ਮੁਕਤੀ ਜਿਹੜੇ ਪਾ ਚੁੱਕੇ ਜਾਂ ਪੌਣੇ ਪਣ ਨਾਲ ਗ੍ਰਸਤ ਨੇ ਜਾਂ ਤੇਜ਼ਾਬ ਜਿਹੜੇ ਪੀੜਤ ਨੇ ਉਹਨਾਂ ਨੂੰ ਇਹ ਰਾਖਵਾਂ ਕਰਨ ਜਿਹੜਾ ਆ ਉਹ ਦਿੱਤਾ ਜਾਣਾ। ਸੋ ਵਧੀਆ ਗੱਲ ਹੈ ਜੀ। ਸੋ ਸਭ ਤੋਂ ਵੱਡੀ ਗੱਲ ਹੈ ਕਿ ਤੇਜ਼ਾਬ ਹਮਲਾ ਪੀੜਤ ਜਿਹੜੇ ਆ ਉਹਨਾਂ ਦੇ ਲਈ ਵੀ ਕੋਈ ਇਹੋ ਜਿਹੀ ਜਿਹੜੀ ਸੁਵਿਧਾ ਆ ਉਹ ਰੱਖੀ ਗਈ ਆ। ਅਗਲੀ ਖਬਰ ਹੈ ਜੀ ਕਿ ਮਨ ਕੀ ਬਾਤ ਰਾਹੀਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਿਹੜੇ ਆ ਉਹ ਰੂਬਰੂ ਹੋਏ ਆ ਦੇਸ਼ ਵਾਸੀਆਂ ਦੇ। ਔਰ ਉਹਨਾਂ ਨੇ ਕਿਹਾ ਕਿ 1 ਧੀ 10 ਪੁੱਤਰਾਂ ਬਰਾਬਰ ਹੈ। ਸੋ ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਨੂੰ ਨਮਨ ਕੀਤਾ ਤੇ ਮਹਾਤਮਾ ਗਾਂਧੀ ਨੂੰ ਵੀ ਕਹਿੰਦੇ ਯਾਦ ਕੀਤਾ। ਤੇ ਬਿਹਾਰ ਦੇ ਵਿੱਚ ਕਹਿੰਦੇ ਦਾਜ ਵਿਰੁੱਧ ਸ਼ੁਰੂ ਮੁਹਿੰਮ ਨੂੰ ਵੀ ਪੀਐਮ ਨੇ ਸਰਾਹਿਆ ਤੇ ਨਾਲ ਹੀ ਕਿਹਾ ਜੀ ਕਿ ਮਹਾਤਮਾ ਗਾਂਧੀ ਦੇ ਦੱਸੇ ਰਸਤੇ ਤੇ ਚੱਲਣਾ ਉਹਨਾਂ ਨੂੰ ਸ਼ਰਧਾਂਜਲੀ ਹੈ। ਸੋ ਪਦਮ ਪੁਰਸਕਾਰਾਂ ਦੇ ਵਿੱਚ ਕਹਿੰਦੇ ਹੁਣ ਵਿਅਕਤੀ ਨਹੀਂ ਸਗੋਂ ਕੰਮ ਦਾ ਮਹੱਤਵ ਹੈ ਤੇ ਹੁਣ ਕੋਈ ਵੀ ਨਾਗਰਿਕ ਕਿਸੇ ਨੂੰ ਨਾਮਜ਼ਦ ਕਰ ਸਕਦਾ ਹੈ। ਪੂਰੀ ਪ੍ਰਕਿਰਿਆ ਆਨਲਾਈਨ ਤੇ ਪਾਰਦਰਸ਼ੀ ਹੋ ਗਈ ਆ। ਤੇ ਉਹਨਾਂ ਕਿਹਾ ਜੀ ਕਿ ਮਾਣ ਦੀ ਗੱਲ ਹੈ ਕਿ ਬਿਨਾਂ ਕਿਸੇ ਸਿਫਾਰਿਸ਼ ਦੇ ਆਮ ਵਿਅਕਤੀ ਉਹਨਾਂ ਉਚਾਈਆਂ ਤੱਕ ਪਹੁੰਚ ਰਹੇ ਆ। ਮੋਦੀ ਨੇ ਲਕਸ਼ਮੀ ਕੁੱਟੀ, ਸੁਭਾਸ਼ਣੀ, ਮਿਸਤਰੀ ਜਿਹੀਆਂ ਕੁਝ ਔਰਤਾਂ ਦਾ ਵੀ ਜ਼ਿਕਰ ਕੀਤਾ ਜਿਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਆ ਗਿਆ। ਤੇ ਪੱਛਮੀ ਬੰਗਾਲ ਦੀ 75 ਸਾਲਾ ਸੁਭਾਸ਼ਣੀ ਨੇ ਹਸਪਤਾਲ ਬਣਾਉਣ ਲਈ ਦੂਜਿਆਂ ਦੇ ਘਰਾਂ 'ਚ ਭਾਂਡੇ ਮਾਂਜੇ ਤੇ ਸਬਜ਼ੀ ਵੇਚੀ ਤੇ ਇਹੋ ਜਿਹੇ ਕੰਮਾਂ ਨੂੰ ਸਰਾਹਿਆ ਜੀ ਪ੍ਰਧਾਨ ਮੰਤਰੀ ਨੇ। ਤੇ ਨਾਲ ਹੀ ਨਾਲ ਕਹਿੰਦੇ ਮਨ ਕੀ ਬਾਤ ਦੇ ਵਿੱਚ ਹੋਰ ਵੀ ਕਈ ਕੁਛ ਕਹਿ ਗਏ। ਕਹਿੰਦੇ ਜੀ ਜਨ ਔਸ਼ਧੀ ਯੋਜਨਾ ਦਾ ਉਦੇਸ਼ ਹੈਲਥ ਕੇਅਰ ਨੂੰ ਸਸਤਾ ਬਣਾਉਣਾ ਹੈ ਤੇ ਸਸਤੀਆਂ ਦਵਾਈਆਂ ਜਨ ਔਸ਼ਧੀ ਕੇਂਦਰਾਂ, ਹਸਪਤਾਲਾਂ ਦੇ ਅੰਮ੍ਰਿਤ ਸਟੋਰਾਂ ਤੇ ਉਪਲਬਧ ਨੇ। ਦੂਜਾ ਕਹਿੰਦੇ ਮੁੰਬਈ ਦੇ ਮਟੂੰਗਾ ਸਟੇਸ਼ਨ ਭਾਰਤ ਦਾ ਅਜਿਹਾ ਪਹਿਲਾ ਸਟੇਸ਼ਨ ਬਣ ਗਿਆ ਜਿੱਥੇ ਸਾਰੀਆਂ ਮੁਲਾਜ਼ਮ ਜਿਹੜੀਆਂ ਨੇ ਜੀ ਉਹ ਔਰਤਾਂ ਨੇ। ਸੋ ਯੂਰਪੀ ਸੰਘ ਨੇ ਕਹਿੰਦੇ ਮੈਨੂੰ ਕੈਲੰਡਰ ਭੇਜਿਆ ਜਿਸ ਵਿੱਚ ਯੂਰਪੀ ਦੇਸ਼ਾਂ ਚ ਰਹਿ ਰਹੇ ਭਾਰਤੀਆਂ ਵੱਲੋਂ ਵੱਖ ਵੱਖ ਖੇਤਰਾਂ ਚ ਉਹਨਾਂ ਦੇ ਯੋਗਦਾਨ ਨੂੰ ਵੀ ਦਰਸਾਇਆ ਗਿਆ। ਚਲੋ ਜੀ, ਇਹ ਸੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੀ ਮਨ ਕੀ ਬਾਤ ਕੀਤੀ ਗਈ ਹੈ। ਤੇ ਆਪਾਂ ਵੱਧਦੇ ਹਾਂ ਜੀ ਅਗਲੀਆਂ ਖ਼ਬਰਾਂ ਦੇ ਵੱਲ। ਤੇ ਅਗਲੀਆਂ ਖ਼ਬਰਾਂ ਜਿਹੜੀਆਂ ਉਹਨਾਂ ਦੇ ਵਿੱਚ ਕਾਫ਼ੀ ਜਿਹੜੀ ਗੰਭੀਰਤਾ ਦੇ ਨਾਲ ਲੈਣ ਵਾਲੀ ਖ਼ਬਰ ਹੈ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਗੈਂਗਸਟਰ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਤੇ ਕੱਲ੍ਹ ਪੁਲਿਸ ਦੇ ਪੈਰੇ ਹੇਠ ਗੈਂਗਸਟਰ ਗੌਂਡਰ ਦਾ ਜਿਹੜਾ ਸੰਸਕਾਰ ਹੈ ਉਹ ਹੋਇਆ। ਸੋ ਰਾਜਸਥਾਨ ਦੇ ਪਿੰਡ ਪੱਕੀ ਕੋਲ ਢਾਣੀ ਚ ਮੁਕਾਬਲੇ ਚ ਮਾਰਿਆ ਗਿਆ ਸੀ ਵਿੱਕੀ ਗੌਂਡਰ। ਤੇ ਸੰਸਕਾਰ ਜਿਹੜਾ ਜੀ ਉਹਦਾ ਪਿੰਡ ਸਰਾਵਾਂ ਬੋਦਲਾ ਚ ਐਤਵਾਰ ਨੂੰ ਕੱਲ ਯਾਨੀ ਦੁਪਹਿਰੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਚ ਪੁਲਿਸ ਫੋਰਸ ਵੀ ਲੱਗੀ ਹੋਈ ਸੀ ਤੇ ਪੁਲਿਸ ਨੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤੇ ਵੀ ਬੰਦ ਕੀਤੇ ਹੋਏ ਸੀ। ਕਿਸੇ ਨੂੰ ਵੀ ਬਿਨਾਂ ਜਾਂਚ ਦੇ ਅੰਦਰ ਜਾਣ ਦੀ ਪ੍ਰਵਾਨਗੀ ਨਹੀਂ ਸੀ। ਤੇ ਪਿੰਡ ਦੇ ਲੋਕ ਸਵੇਰੇ 9 ਵਜੇ ਵਿੱਕੀ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਸਨ। ਬਾਹਰੋਂ ਰਿਸ਼ਤੇਦਾਰ ਵੀ ਪਹੁੰਚ ਰਹੇ ਸਨ। ਸਾਰੇ ਲੋਕਾਂ ਨੂੰ ਉਹਨਾਂ ਦੇ ਘਰ ਜਾਣ ਲਈ ਸਖ਼ਤ ਪੁਲਿਸ ਦੇ ਪੈਰੇ ਚੋਂ ਲੰਘਣਾ ਪਿਆ ਤੇ ਹਰ ਇੱਕ ਦੀ ਤਲਾਸ਼ੀ ਲੈ ਕੇ ਅੱਗੇ ਜਾਣ ਦਿੱਤਾ ਗਿਆ। ਤੇ ਕੁਝ ਲੋਕ ਜਿਹੜੇ ਸੀ ਉਹ ਰਾਤ ਹੀ ਪਹਿਲਾਂ ਹੀ ਉਹਨਾਂ ਦੇ ਘਰ ਜਿਹੜੇ ਆ ਗਏ ਸੀਗੇ। ਬਾਕੀ ਜੀ ਗੌਂਡਰ ਦੇ ਸਾਥੀਆਂ ਦੇ ਉੱਤੇ ਵੀ ਬਾਜ਼ ਅੱਖ ਜਿਹੜੀ ਹੈ ਪੁਲਿਸ ਵੱਲੋਂ ਰੱਖੀ ਗਈ ਹੈ। ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਦੀ ਨਜ਼ਰ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਉਹਨਾਂ ਦੇ ਸਾਥੀਆਂ ਤੇ ਵੀ ਬਣੀ ਹੋਈ ਹੈ। ਤੇ ਨਾਭਾ ਸਥਿਤ ਨਵੀਂ ਜੇਲ੍ਹ ਤੇ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਵਿੱਕੀ ਤੇ ਵੱਡੀ ਗਿਣਤੀ ਚ ਸਾਥੀ ਬੰਦ ਸਨ। ਵਿੱਕੀ ਦੇ ਜਿਹੜੇ ਸਾਥੀ ਸੀ ਜੀ ਉਹ ਬੰਦ ਸਨ ਤੇ ਜਿਨ੍ਹਾਂ ਤੇ ਨਜ਼ਰ ਰੱਖਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਜਿਹੜੀ ਗਿਣਤੀ ਹੈ ਜੀ ਉਹ ਵੀ ਵਧਾ ਦਿੱਤੀ ਗਈ ਆ। ਵੱਡੇ ਅਪਰਾਧੀਆਂ ਤੇ ਵੀ ਨਜ਼ਰ ਜਿਹੜੀ ਆ ਉਹ ਰੱਖੀ ਜਾ ਰਹੀ ਹੈ। ਸੋ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ ਦਾ ਕਹਿਣਾ ਕਿ ਜੇਲ੍ਹ ਚ ਬੰਦ ਵੱਡੇ ਅਪਰਾਧੀਆਂ ਤੇ ਪਹਿਲਾਂ ਤੋਂ ਹੀ ਨਜ਼ਰ ਰੱਖੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਇਹਨਾਂ ਤੇ ਪਹਿਰਾ ਸਖ਼ਤ ਕੀਤਾ ਗਿਆ। ਸੋ ਜਦੋਂ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੈਂਗਸ ਦੀ ਗੱਲ ਕਰਦੇ ਹਾਂ, ਜਦੋਂ ਹੁਣੇ ਆਪਾਂ ਗੀਤਾਂ ਦੀ ਗੱਲ ਕਰ ਰਹੇ ਸੀਗੇ ਹਨਾ, ਵੀ ਜਿਸ ਤਰ੍ਹਾਂ ਦੇ ਵੀ ਗੀਤ ਅਸੀਂ ਸਮਾਜ ਦੇ ਵਿੱਚ ਸੁਣਦੇ ਹਾਂ ਕਿਉਂਕਿ ਮਾਹੌਲ ਵਾਤਾਵਰਨ ਜਿਹੜਾ ਉਹ ਸਾਡੇ ਉੱਤੇ ਜ਼ਰੂਰ ਅਸਰ ਪਾਉਂਦਾ ਹੈ ਹਨਾ। ਮੈਨੂੰ ਲੱਗਦਾ ਹੁੰਦਾ ਵੀ ਇੱਥੇ ਜ਼ਿੰਮੇਵਾਰੀ ਜ਼ਰੂਰ ਸਾਡੀ ਬਣਦੀ ਹੈ ਕਿਸੇ ਨਾ ਕਿਸੇ ਹੱਦ ਤੱਕ ਜਿਹੜੇ ਆਰਟਿਸਟ ਨੇ ਉਹਨਾਂ ਦੀ, ਖਾਸ ਕਰਕੇ ਹਨਾ ਜਿਸ ਤਰ੍ਹਾਂ ਦੇ ਅਸੀਂ ਗੀਤ ਸੁਣਦੇ ਹਾਂ ਉਹਨਾਂ ਦੇ ਵਿੱਚ ਵੀ ਮਾਰਨ ਮਰਾਉਣ ਦਾ ਜਿਹੜਾ ਜ਼ਿਕਰ ਹੈ ਉਹ ਇਸ ਹੱਦ ਤੱਕ ਹੈ ਕਿ ਬੰਦਾ ਆਪਣੇ ਆਪ 'ਚ ਇੱਦਾਂ ਸਮਝਦਾ ਵੀ ਸ਼ਾਇਦ ਮੈਂ ਇੱਦਾਂ ਦਾ ਬਣ ਕੇ ਵੀ ਪਤਾ ਨਹੀਂ ਕੀ ਮਸ਼ਹੂਰੀ ਖੱਟ ਲੈਣੀ ਆ ਹਨਾ। ਸੋ ਆਪਾਂ ਗੈਂਗਸਟਰ ਬਣ ਕੇ ਆਪਣੇ ਆਪ ਦੇ ਵਿੱਚ ਦਿਖਾਉਂਦੇ ਹਾਂ ਉਦਾਂ ਦੇ ਹੇਅਰ ਸਟਾਈਲ ਰੱਖ ਕੇ ਜਾਂ ਉਦਾਂ ਦੀਆਂ ਜਿਹੜੀਆਂ ਵੈਲਿਊਜ਼ ਆ ਉਹ ਅਪਣਾ ਕੇ, ਤੇ ਫਿਰ ਜਿਹੜਾ ਉਹਦਾ ਅੰਤ ਆ ਉਹ ਬਹੁਤ ਮਾੜਾ ਹੁੰਦਾ। ਸੋ ਦੋਸਤੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਸਾਰਾ ਸਮਾਜਿਕ ਢਾਂਚਾ ਆ ਨਾ ਉਹ ਵੀ ਜ਼ਿੰਮੇਵਾਰ ਆ, ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ, ਕਿਉਂਕਿ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਨੌਜਵਾਨਾਂ ਨੂੰ ਦਿੱਤਾ ਗਿਆ। ਕਿਉਂ ਇਸ ਹੱਦ ਤੱਕ ਜਿਹੜੇ ਸਾਡੇ ਨੌਜਵਾਨ ਆ ਉਹ ਗਏ ਆ, ਇਹ ਸੋਚਣ ਦੀ ਗੱਲ ਆ। ਤੇ ਦੂਜੇ ਪਾਸੇ ਇੱਕ ਹੋਰ ਜਿਹੜੀ ਚਿੰਤਾ ਦਾ ਵਿਸ਼ਾ ਮੈਂ ਪਿਛਲੇ ਕੁਛ ਦਿਨਾਂ ਤੋਂ ਦੇਖ ਰਹੀ ਹਾਂ, ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਜਾਂ ਫਿਰ ਜਿਨ੍ਹਾਂ ਨੂੰ ਦਿਖਾਇਆ ਜਾ ਰਿਹਾ ਉਹ ਕਿਸ ਹੱਦ ਤੱਕ ਸਹੀ ਆ, ਅਜੇ ਤੱਕ ਤਾਂ ਨਹੀਂ ਮੈਂ ਕਹਿ ਸਕਦੀ ਕਿਉਂਕਿ ਮੇਰੀ ਅਜੇ ਤੱਕ ਕਿਸੇ ਦੇ ਨਾਲ ਗੱਲ ਨਹੀਂ ਹੋਈ, ਪਰ ਮੇਰਾ ਜਿਹੜਾ ਨਿੱਜੀ ਆਪਣਾ ਵਿਚਾਰ ਉਹ ਇਹ ਹੈ ਕਿ ਗੈਂਗਸਟਰਾਂ ਨੂੰ ਖਾਲਿਸਤਾਨੀਆਂ ਦੇ ਨਾਲ ਜੋੜ ਕੇ ਔਰ ਉਹਨਾਂ ਦੇ ਪੱਖ ਦੇ ਵਿੱਚ ਜਿਹੜੇ ਬਿਆਨ ਆ ਕੁਛ ਦਿੱਤੇ ਜਾ ਰਹੇ ਆ ਜਿਹੜੇ ਕਿ ਮੈਨੂੰ ਸਹੀ ਨਹੀਂ ਲੱਗੇ। ਤੁਹਾਡਾ ਇਹਦੇ ਬਾਰੇ ਕੀ ਕਹਿਣਾ, ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜੇਕਰ ਕੋਈ ਗਲਤ ਕੰਮ ਕਰ ਰਿਹਾ, ਜੇਕਰ ਜੇ ਕਿਸੇ ਨੇ ਧੰਦਾ ਹੀ ਜਿਹੜਾ ਆ ਉਹ ਮਾਰਨ ਮਰਾਉਣ ਵਾਲਾ ਫੜ ਲਿਆ ਤੇ ਫਿਰ ਉਹ ਲੋਕ ਜਿਹੜੇ ਆ ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਦਰਜਾ ਕਿਵੇਂ ਦੇ ਸਕਦੇ ਹਾਂ। ਔਰ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ, ਔਰ ਮੈਂ ਇਸ ਹੱਕ 'ਚ ਨਹੀਂ ਹਾਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਓ ਹਨਾ। ਤੇ ਵੱਧਦੇ ਹਾਂ ਜੀ ਅਗਲੀ ਖ਼ਬਰ ਵੱਲ। ਸੋ ਅਗਲੀ ਖ਼ਬਰ ਦੇ ਵਿੱਚ ਪੁਲਿਸ ਦੇ ਲਈ ਵੀ ਕਹਿੰਦੇ ਗੈਂਗਵਾਰ ਜਿਹੜੀ ਆ ਉਹ ਚੁਣੌਤੀ ਬਣੇਗੀ ਆਉਣ ਵਾਲੇ ਟਾਈਮ ਦੇ ਵਿੱਚ। ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਹੋਣ ਦਾ ਖਦਸ਼ਾ ਜਿਹੜਾ ਆ ਉਹ ਦੱਸਿਆ ਜਾ ਰਿਹਾ। ਬਾਕੀ ਜੀ ਧੁੰਦ ਕਾਫੀ ਪੈ ਰਹੀ ਹੈ ਇੰਡੀਆ ਦੇ ਵਿੱਚ ਕਹਿੰਦੇ ਕੱਲ ਦਾ ਜਿਹੜਾ ਬੀਤਿਆ ਕੱਲ ਆ ਉਹ ਕਾਫੀ ਜ਼ਿਆਦਾ ਠੰਡਾ ਸੀਗਾ, ਕਾਫੀ ਜ਼ਿਆਦਾ ਧੁੰਦ ਜਿਹੜੀ ਆ ਉੱਥੇ ਪਈ ਆ। ਔਰ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਗਰਮੀ ਦਾ ਕਹਿਰ ਜਾ ਰਹੀ ਆ, ਇਸੇ ਤਰ੍ਹਾਂ ਹੁਣ ਜਿਹੜੀ ਜਾਂਦੀ ਜਾਂਦੀ ਠੰਡ ਆ ਉਹ ਭਾਰਤ ਦੇ ਵਿੱਚ ਵੀ ਖਰਾਬ ਕਰ ਰਹੀ ਆ। ਔਰ ਇਹੋ ਜਿਹੇ ਮੌਸਮਾਂ ਦੇ ਵਿੱਚ ਆਪਣੀ ਸਿਹਤ ਦਾ ਖਿਆਲ ਆਪਾਂ ਕਿਵੇਂ ਰੱਖਣਾ, ਇਹਦੇ ਬਾਰੇ ਵੀ ਆਪਾਂ ਜਿਹੜੇ ਨੁਸਖੇ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਫਿਲਹਾਲ ਇੱਕ ਦੋ ਜਿਹੜੀਆਂ ਖ਼ਬਰਾਂ ਆ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ, ਤੇ ਖ਼ਬਰਾਂ ਤੋਂ ਬਾਅਦ ਕੁਛ ਹੋਰ ਜਿਹੜੀਆਂ ਅਹਿਮ ਖ਼ਬਰਾਂ ਹੋਣ ਤੋਂ ਬਾਅਦ ਇੱਕ ਬ੍ਰੇਕ ਤੋਂ ਬਾਅਦ ਫੇਰ ਸਾਂਝੀਆਂ ਕਰਾਂਗੇ। ਔਰ ਇੱਕ ਖ਼ਬਰ ਜਿਹੜੀ ਉਹ ਆ ਰਹੀ ਹੈ ਜੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਆ ਜੀ ਉਹ ਵੀ ਭਾਰਤ ਦੌਰੇ ਤੇ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ, ਤੇ ਜਿੱਥੋਂ ਤੱਕ ਦੱਸਿਆ ਜਾ ਰਿਹਾ ਜੀ ਕਿ 17 ਫਰਵਰੀ ਤੋਂ 23 ਫਰਵਰੀ ਤੱਕ ਜਿਹੜਾ ਉਹਨਾਂ ਦਾ ਇਹ ਦੌਰਾ ਆ ਉਹ ਰਹਿਣਾ ਹੈ। ਭਾਰਤ ਦੇ ਵਿੱਚ ਉਹ ਹਰਿਮੰਦਰ ਸਾਹਿਬ, ਆਗਰਾ, ਅਹਿਮਦਾਬਾਦ ਤੇ ਮੁੰਬਈ ਤੇ ਨਵੀਂ ਦਿੱਲੀ ਇਹਨਾਂ ਸ਼ਹਿਰਾਂ ਦਾ ਦੌਰਾ ਜਿਹੜਾ ਆ ਉਹ ਕਰਨਗੇ। ਤੇ ਅਗਲੀ ਖ਼ਬਰ ਵੱਲ ਦੋਸਤੋ ਵੱਧਦੇ ਹਾਂ, ਕੁਛ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਿਹੜੀਆਂ ਖ਼ਬਰਾਂ ਉਹਨਾਂ ਤੇ ਵੀ ਧਿਆਨ ਮਾਰਦੇ ਹਾਂ ਜੀ। ਕਹਿੰਦੇ ਜੀ ਸ਼ੋਪੀਆ ਗੋਲੀ ਕਾਂਡ, ਮੇਜਰ ਤੇ ਜਵਾਨ ਜਿਹੜੇ ਆ ਨਾਮਜ਼ਦ ਕੀਤੇ ਗਏ। ਸ਼ੋਪੀਆ ਚ ਹਿੰਸਕ ਭੀੜ ਤੋਂ ਬਚਣ ਲਈ ਫੌਜੀ ਜਵਾਨਾਂ ਨੇ ਚਲਾਈ ਸੀ ਗੋਲੀ। ਸੋ ਜੰਮੂ ਕਸ਼ਮੀਰ ਪੁਲਿਸ ਨੇ ਸ਼ੋਪੀਆ ਗੋਲੀ ਕਾਂਡ ਤੇ ਨੋਟਿਸ ਲੈਂਦੇ ਹੋਏ ਫੌਜ ਦੀ 10 ਗੜਵਾਲ ਰੈਜੀਮੈਂਟ ਦੇ ਇੱਕ ਮੇਜਰ ਤੇ ਉਸਦੇ ਅਧੀਨ ਕੰਮ ਕਰਨ ਵਾਲੀ ਫੌਜ ਟੁਕੜੀ ਖਿਲਾਫ਼ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ। ਹਾਲਾਂਕਿ ਇਸ ਮਾਮਲੇ ਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਹੋਈ ਨਹੀਂ ਹੈ। ਜ਼ਿਕਰਯੋਗ ਹੈ ਸ਼ਨਿਚਰਵਾਰ ਸ਼ਾਮ ਸ਼ੋਪੀਆ ਦੇ ਗਨਵਨਪੋਰਾ ਚ ਅੱਤਵਾਦੀਆਂ ਦੇ ਸਮਰਥਨ ਚ ਹਿੰਸਕ ਭੀੜ ਦੇ ਹਮਲੇ ਚ ਇੱਕ ਜੈਸੀਓ ਯਾਨੀ ਜੂਨੀਅਰ ਕਮਿਸ਼ਨ ਆਫਿਸਰ ਸਮੇਤ 7 ਫੌਜੀ ਜਿਹੜੇ ਸੀ ਜੀ ਉਹ ਜ਼ਖਮੀ ਹੋਏ ਸੀਗੇ। ਤੇ ਦੂਜੇ ਪਾਸੇ ਜੀ ਜੈਪੁਰ ਸਾਹਿਤਕ ਫੈਸਟੀਵਲ ਚੱਲ ਰਿਹਾ ਔਰ ਉੱਥੇ ਇਹ ਮੰਨਿਆ ਗਿਆ ਕਿ ਹਿੰਦੀ ਨੂੰ ਸਾਰੇ ਭਾਰਤੀਆਂ ਦੀ ਭਾਸ਼ਾ ਨਹੀਂ ਮੰਨਿਆ ਜਾ ਸਕਦਾ। ਸੋ ਜੈਪੁਰ ਸਾਹਿਤਕ ਫੈਸਟੀਵਲ ਦੇ ਚੌਥੇ ਦਿਨ ਐਤਵਾਰ ਨੂੰ ਹੋਏ ਇੱਕ ਸੈਸ਼ਨ ਚ ਸਾਂਸਦ ਤੇ ਲੇਖਕ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਹਿੰਦੀ ਦਾ ਵਿਰੋਧੀ ਨਹੀਂ ਹਾਂ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਹਿੰਦੀ ਸਾਰੇ ਭਾਰਤੀਆਂ ਦੀ ਭਾਸ਼ਾ। ਤੁਸੀਂ ਅਜਿਹਾ ਕਰ ਸਕਦੇ ਹੋ ਕਿ ਭਾਸ਼ਾ ਨੂੰ ਲੈ ਕੇ ਜੋਸ਼ੀ ਤੇ ਸ਼ੁਕਲਾ ਲਈ ਸੌਖ ਹੋ ਜਾਵੇ ਤੇ ਸੁਬਰਾਮਣੀਅਮ ਤੇ ਸਵਾਮੀ ਨੂੰ ਪਰੇਸ਼ਾਨੀ ਹੋਵੇ। ਸੋ ਉਹਨਾਂ ਨੇ ਬਿਆਨ ਦਿੱਤਾ ਜੀ ਸ਼ਸ਼ੀ ਥਰੂਰ ਹੋਰਾਂ ਨੇ। ਸੋ ਭਾਰਤ ਚ ਕਹਿੰਦੇ ਬਰਤਾਨਵੀ ਰਾਜ ਦੇ ਖਿਲਾਫ਼ ਲਿਖੀ ਗਈ ਆਪਣੀ ਕਿਤਾਬ ਅੰਧਕਾਰ ਕਾਲ ਤੇ ਆਧਾਰਿਤ ਸੈਸ਼ਨ ਚ ਉਹਨਾਂ ਨੇ ਇਹ ਜਿਹੜੀਆਂ ਗੱਲਬਾਤ ਆ ਇਹ ਕੀਤੀ ਆ। ਤੇ ਸੰਯੁਕਤ ਰਾਸ਼ਟਰ ਚ ਹਿੰਦੀ ਚ ਭਾਸ਼ਣ ਕਹਿੰਦੇ ਦਿੱਤਾ ਜਾ ਸਕਦਾ ਪਰ ਉਸਨੂੰ ਸਮਝੇਗਾ ਕੌਣ। ਸੋ ਕਹਿੰਦੇ ਆਪਣੇ ਵੋਟਰਾਂ ਦਾ ਕੋਈ ਸੰਦੇਸ਼ ਪਹੁੰਚਾਉਣ ਲਈ ਉੱਥੇ ਹਿੰਦੀ ਚ ਭਾਸ਼ਣ ਦੇਣਾ ਚਾਹੁੰਦੇ ਹੋ ਤਾਂ ਇੱਕ ਵੱਖਰੀ ਗੱਲ ਹੈ। ਪਰ ਉਹਨਾਂ ਨੇ ਇਹ ਵੀ ਕਿਹਾ ਜੀ ਭਾਰਤ ਬਹੁ ਭਾਸ਼ੀ ਦੇਸ਼ ਹੈ ਤੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਸ਼ਾ ਨੂੰ ਲੈ ਕੇ ਦੱਖਣੀ ਭਾਰਤ ਚ ਦੰਗੇ ਤੱਕ ਹੋ ਚੁੱਕੇ ਨੇ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਤ੍ਰੀ ਭਾਸ਼ਾ ਫਾਰਮੂਲਾ ਲਾਗੂ ਕੀਤਾ ਗਿਆ ਸੀਗਾ ਤੇ ਭਾਰਤ ਚ ਬਰਤਾਨਵੀ ਰਾਜ ਦੀ ਗੱਲ ਕਰਦੇ ਸ਼ਸ਼ੀ ਥਰੂਰ ਨੇ ਕਿਹਾ ਅੰਗਰੇਜ਼ਾਂ ਕਾਰਨ ਭਾਰਤ ਚ ਪਹਿਲਾਂ ਅਕਾਲ ਕਾਰਨ ਕਰੋੜਾਂ ਦੀ ਜਾਨ ਗਈ। ਬੰਗਾਲ ਦੇ ਅਕਾਲ ਸਮੇਂ ਲੋਕ ਇੱਥੇ ਮਰ ਰਹੇ ਸਨ ਤੇ ਅੰਗਰੇਜ਼ ਆਪਣੇ ਇੱਥੇ ਬਫਰ ਸਟਾਕ ਲਈ ਇੱਥੋਂ ਦਾ ਅਨਾਜ ਉੱਥੇ ਭੇਜ ਰਹੇ ਸਨ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਪਰ ਕਈ ਵਾਰ ਅਸੀਂ ਇਹੋ ਜਿਹੇ ਵਿਸ਼ੇ ਚੁਣ ਕੇ ਉੱਧਰ ਧਿਆਨ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਹਾਂ ਜਿਹੜੀ ਕਿ ਬਹੁਤ ਹੀ ਵਧੀਆ ਗੱਲ ਨਹੀਂ ਹੈ ਜੀ। ਸੋ ਦੋਸਤੋ ਹੁਣ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਖ਼ਬਰਾਂ ਉਹ ਆਪਾਂ ਤੁਹਾਡੀ ਨਜ਼ਰ ਕਰਾਂਗੇ। ਬਹੁਤ ਜਲਦੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਾਡੇ ਨਾਲ ਜਿਹੜੇ ਦੋਸਤ ਜੁੜੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚਾਨਾ ਹੋਰੀ ਵੀ ਆ ਗਏ ਨੇ ਤੇ ਬਲਰਾਜ ਸਿੰਘ ਹੋਰੀ ਵੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ। ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਚਾਨਾ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਔਰ ਤੁਹਾਡੇ ਮੈਂ ਮੈਸੇਜਸ ਲੈਣੀ ਆ ਇਸ ਬ੍ਰੇਕ ਤੋਂ ਬਾਅਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ। ਸੀ ਡਾਇਬੀਟਿਸ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਜਲੰਤ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਟਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0405 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ, ਤੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਲਹਿਰਾ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ, ਔਰ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਜੀ ਮਿੰਟੂ ਬਰਾੜਪੁਰਾ ਦੀ ਗੈਰ ਹਾਜ਼ਰੀ ਦੇ ਵਿੱਚ, ਤੇ ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਜਿਹੜਾ ਜੀ ਤੁਹਾਨੂੰ ਪਸੰਦ ਆ ਰਿਹਾ ਹੋਣਾ, ਤੇ ਸਾਡੇ ਤੱਕ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਪਹੁੰਚ ਰਹੇ ਆ। ਔਰ ਦੋਸਤੋ, ਇਸੇ ਤਰ੍ਹਾਂ ਰਾਬਤਾ ਆਪਣਾ ਬਣਾਈ ਰੱਖੋ ਔਰ ਮੈਨੂੰ ਫੀਡਬੈਕ ਜ਼ਰੂਰ ਦੇ ਦਿਓ ਜੇਕਰ ਤੁਹਾਨੂੰ ਕੋਈ ਵੀ ਕੁਤਾਹੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਨਰਿੰਦਰ ਰਾਠੌਰ ਕਾਫੀ ਦੇਰ ਤੋਂ ਜੁੜੇ ਹੋਏ ਆ, ਉਹਨਾਂ ਨੇ ਪ੍ਰੋਗਰਾਮ ਪਸੰਦ ਕੀਤਾ ਹੈ। ਔਰ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ, ਸਤਿ ਸ਼੍ਰੀ ਅਕਾਲ ਬੁਲਾਈ ਹੈ ਉਹਨਾਂ ਨੇ। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ, ਔਰ ਕਹਿੰਦੇ ਇੰਜੋਇੰਗ ਲਹਿਰਾਂ। ਧੰਨਵਾਦ, ਅਸੀਂ ਵੀ ਇੰਜੋਏ ਕਰ ਰਹੇ ਹਾਂ ਤੁਹਾਡੇ ਮੈਸੇਜਸ, ਤੇ ਜੇਕਰ ਤੁਹਾਨੂੰ ਪਸੰਦ ਆ ਰਿਹਾ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਲਰਾਜ ਜੀ। ਅੱਗੇ ਹਰਮੀਤ ਸਿੰਘ ਚਾਨਾਹੁਰੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਸਤਿ ਸ਼੍ਰੀ ਅਕਾਲ ਭੈਣ ਜੀ ਸਰਬਜੀਤ ਜੀ, ਤੇ ਪਟਿਆਲਾ ਅਲੋਂਗ ਵਿਦ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਸਰਬਜੀਤ ਸਿੰਘ ਭਾਜੀ ਤੱਕ ਔਰ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਜੀ। ਵੈਲਕਮ ਬੈਕ ਇਨ ਪ੍ਰੋਗਰਾਮ ਆਫਟਰ ਸੋ ਲੋਂਗ। ਬਿਲਕੁਲ ਜੀ, ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਚ ਆਏ ਨੀ ਹਨਾ ਪਿਛਲੇ ਮੰਗਲਵਾਰ ਵਾਲੇ ਦਿਨ, ਸੋ ਆਪਾਂ ਉਸ ਦਿਨ ਵੀ ਪ੍ਰੋਗਰਾਮ ਕੀਤਾ ਸੀਗਾ। ਪਰ ਬਹੁਤ ਚੰਗਾ ਲੱਗਿਆ ਅੱਜ ਤੁਹਾਡਾ ਮੈਸੇਜ ਪਹੁੰਚਿਆ, ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਪੀ ਪਲੇਜ਼ਰ ਲਾਈਫ। ਬਿਲਕੁਲ ਜੀ, ਔਰ ਅਸੀਂ ਤੁਹਾਡੇ ਲਈ ਵੀ ਇਹੀ ਉਮੀਦ ਕਰਦੇ ਹਾਂ। ਆਈ ਐਮ ਬਿਜ਼ੀ ਇਨ ਵਰਕ ਸੋ ਗਿਵਿੰਗ ਮੈਸੇਜ ਸ਼ਾਰਟ, ਪਲੇ ਸੌਂਗ। ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜ ਰਹੇ। ਜ਼ਰੂਰ ਜੀ, ਕੋਸ਼ਿਸ਼ ਕਰਦੇ ਹਾਂ। ਸਾਬਰ ਕੋਟੀ ਹੋਰਾਂ ਨੂੰ ਉਹਨਾਂ ਨੇ ਟ੍ਰਿਬਿਊਟ ਕੀਤਾ ਆ ਇਹ ਗੀਤ। ਬਿਲਕੁਲ ਜੀ, ਮੈਨੂੰ ਲੱਗਦਾ ਕਿ ਸੁਰੀਲਾ ਗਾਉਣ ਵਾਲੇ ਔਰ ਸੁਰ ਦੀ ਸਮਝ ਰੱਖਣ ਵਾਲੇ ਕੁਸ਼ਕ ਗਾਇਕਾਂ ਦੇ ਵਿੱਚੋਂ ਸਾਬਰ ਕੋਟੀ ਇੱਕ ਸਨ, ਔਰ ਉਹਨਾਂ ਦਾ ਜਿਹੜਾ ਜਾਣਾ ਆ ਉਹ ਸੁਰੀਲੀ ਗਾਇਕੀ ਨੂੰ ਇੱਕ ਬਹੁਤ ਵੱਡਾ ਧੱਕਾ ਆ। ਔਰ ਪਰਮਾਤਮਾ ਜਿੰਨੀ ਜਿੰਨੀ ਵੀ ਉਮਰ ਕਿਸੇ ਦੀ ਲਿਖ ਕੇ ਭੇਜਦਾ ਉਨੀ ਹੀ ਉਹ ਭੋਗ ਸਕਦਾ ਹੈ। ਔਰ ਸਾਬਰ ਕੋਟੀ ਹੋਰਾਂ ਦਾ ਜਿੰਨਾ ਲਿਖਿਆ ਸੀ ਦਾਣਾ ਪਾਣੀ ਇਸ ਜਹਾਨ ਦੇ ਉੱਤੇ ਉਹ ਚੁਗਿਆ ਉਹਨਾਂ ਨੇ, ਪਰ ਸਾਡੀ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਪੰਜਾਬੀ ਮਿਊਜ਼ਿਕ ਨੂੰ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਜਾਣ ਨਾਲ। ਔਰ ਕੋਸ਼ਿਸ਼ ਕਰਦੇ ਹਾਂ ਤੁਹਾਡਾ ਇਹ ਗੀਤ ਜਿਹੜਾ ਜ਼ਰੂਰ ਆਪਾਂ ਅੱਜ ਸ਼ਾਮਲ ਕਰੀਏ ਪ੍ਰੋਗਰਾਮ ਦੇ ਵਿੱਚ। ਬਾਕੀ ਕਹਿੰਦੇ ਓਕੇ ਬਾਏ, ਰੱਬ ਰਾਖਾ ਟਿਲ ਨੈਕਸਟ ਪ੍ਰੋਗਰਾਮ, ਟਿਲ ਦੈਨ ਬੀ ਹਰਮਨ, ਲਿਸਨ ਹਰਮਨ। ਬਹੁਤ ਬਹੁਤ ਧੰਨਵਾਦ ਜੀ। ਔਰ ਇਹਨਾਂ ਨੇ ਨਾਲ ਹੀ ਨਾਲ ਨਾ ਕੁਛ ਸਤਰਾਂ ਵੀ ਭੇਜੀਆਂ ਨੇ। ਦਿਲ ਦਾ ਦਰਦ ਲੁਕਾਉਣਾ ਕਿੰਨਾ ਔਖਾ ਹੈ, ਅੰਦਰੋਂ ਰੋਕੇ ਬਾਹਰੋਂ ਹੱਸਣਾ ਕਿੰਨਾ ਔਖਾ ਹੈ, ਦੂਰ ਤੱਕ ਨਾਲ ਕਿਸੇ ਦੇ ਜਦ ਤੁਰ ਜਾਈਏ ਇਕੱਲਿਆਂ ਮੁੜ ਕੇ ਆਉਣਾ ਕਿੰਨਾ ਔਖਾ ਹੈ। ਬਿਲਕੁਲ ਜੀ, ਬਹੁਤ ਖੂਬ, ਬਹੁਤ ਸੋਹਣੀਆਂ ਸਤਰਾਂ ਤੁਸੀਂ ਸਾਂਝੀਆਂ ਕੀਤੀਆਂ ਸਾਡੇ ਨਾਲ। ਬਹੁਤ ਬਹੁਤ ਧੰਨਵਾਦ ਹਰਮੀਤ ਜੀ। ਔਰ ਕੋਸ਼ਿਸ਼ ਕਰਦੇ ਹਾਂ ਤੁਹਾਡਾ ਇਹ ਗੀਤ ਜਿਹੜਾ ਦੋ ਤਿੰਨ ਖਬਰਾਂ ਤੋਂ ਬਾਅਦ ਆਪਾਂ ਜ਼ਰੂਰ ਚਲਾਈਏ ਔਰ ਆਪਾਂ ਟ੍ਰਿਬਿਊਟ ਕਰਦੇ ਹਾਂ। ਸਾਬਰ ਕੋਟੀ ਸਾਹਿਬ ਨੂੰ। ਹਾਂ, ਖਬਰਾਂ ਜਿਹੜੀਆਂ ਉਹ ਸਿਰਫ ਦੋ ਤਿੰਨ ਹੀ ਨੇ, ਕਿਉਂਕਿ ਖੇਡ ਖਬਰਾਂ ਵੱਲ ਆਪਾਂ ਜਾਵਾਂਗੇ। ਖੇਡ ਖਬਰਾਂ ਦੇ ਵਿੱਚ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਜਿਹੜੇ ਆ ਜੀ, ਉਹਨਾਂ ਨੇ ਆਸਟ੍ਰੇਲੀਅਨ ਓਪਨ ਮੁਕਾਬਲੇ ਦਾ ਚੈਂਪੀਅਨ ਹੋਣਾ ਜਿਹੜਾ ਆਪਣੇ ਨਾਂ ਕਰਾਇਆ, ਯਾਨੀ ਕਿ ਉਹ ਚੈਂਪੀਅਨ ਬਣ ਗਏ ਆ। ਤੇ ਆਪਾਂ ਜ਼ਰੂਰ ਸਾਂਝ ਪਾਉਂਦੇ ਹਾਂ ਫੈਡਰਰ ਹੋਰਾਂ ਦੀ ਇਸ ਜਿੱਤ ਦੀ, ਜਿਨ੍ਹਾਂ ਨੇ ਵਿਸ਼ਵ ਦੇ ਨੰਬਰ 2 ਟੈਨਿਸ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ, ਯਾਨੀ ਕਿ ਉਹਨਾਂ ਨੇ ਆਸਟ੍ਰੇਲੀਅਨ ਓਪਨ ਦੇ ਖਿਤਾਬੀ ਮੁਕਾਬਲੇ ਦੇ ਵਿੱਚ ਕਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਆਪਣੇ ਕੈਰੀਅਰ ਦਾ 20ਵਾਂ ਗ੍ਰੈਂਡ ਸਲੈਮ ਖਿਤਾਬ ਜਿਹੜਾ ਜੀ ਉਹ ਜਿੱਤਿਆ। ਇਹਦੇ ਨਾਲ ਹੀ ਉਹ 20 ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਮਰਦ ਖਿਡਾਰੀ ਵੀ ਬਣ ਗਏ ਆ, ਔਰ ਰਿਕਾਰਡ ਜਿਹੜਾ ਇਹ ਵੀ ਬਣਾ ਲਿਆ ਜੀ ਉਹਨਾਂ ਨੇ। ਸਵਿਸ ਖਿਡਾਰੀ ਦਾ ਇਹ ਲਗਾਤਾਰ ਦੂਜਾ ਤੇ ਓਵਰਆਲ 6ਵਾਂ ਆਸਟ੍ਰੇਲੀਅਨ ਓਪਨ ਖਿਤਾਬ ਹੈ। 3 ਘੰਟੇ 3 ਮਿੰਟ ਤੱਕ ਚੱਲੇ ਇਸ ਮੁਕਾਬਲੇ ਚ ਫੈਡਰਰ ਨੇ ਸਿਲਿਚ ਨੂੰ 6-2, 6-7, 6-3, 3-6 ਤੇ 6-1 ਦੇ ਨਾਲ ਹਰਾਇਆ। ਫੈਡਰਰ ਨੇ ਸਿਲਿਚ ਤੇ 16 ਏਸ ਦੇ ਮੁਕਾਬਲੇ 24 ਏਸ ਲਾਏ। ਉੱਥੇ ਵਿਨਰਸ ਲਾਉਣ ਦੇ ਮਾਮਲੇ ਚ ਫੈਡਰਰ ਉਹਨਾਂ ਦੇ ਪਿੱਛੇ ਰਹਿ ਗਏ। ਜੇ ਫੈਡਰਰ ਨੇ ਜਿੱਥੇ 41 ਵਿਨਰਸ ਲਾਏ, ਉੱਥੇ ਸਿਲਿਚ ਨੇ 45 ਵਿਨਰਸ ਲਾਏ। ਹਾਲਾਂਕਿ ਸਿਲਿਚ ਨੇ ਫੈਡਰਰ ਦੇ ਮੁਕਾਬਲੇ ਜ਼ਿਆਦਾ ਡਬਲ ਫਾਲਟ ਕੀਤੇ ਤੇ ਕਰੋਏਸ਼ੀਆਈ ਖਿਡਾਰੀ ਨੇ 5 ਡਬਲ ਫਾਲਟ ਕੀਤੇ, ਉੱਥੇ ਫੈਡਰਰ ਨੇ 4 ਡਬਲ ਫਾਲਟ ਕੀਤੇ। ਸੋ ਕਹਿੰਦੇ ਜੀ ਮੁਕਾਬਲਾ ਜਿਹੜਾ ਸੀ ਇਹ ਫੈਡਰਰ ਲਈ ਵੀ ਸੌਖਾ ਨਹੀਂ ਸੀ, ਪਰ ਪਹਿਲਾ ਸੈੱਟ ਜਿਹੜਾ 24 ਮਿੰਟ ਚ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿੱਚ ਫੈਡਰਰ ਨੂੰ ਪਸੀਨਾ ਵਹਾਉਣਾ ਪਿਆ। ਹਾਲਾਂਕਿ ਫੈਡਰਰ ਸੈੱਟ ਨੂੰ ਟਾਈ ਬ੍ਰੇਕਰ ਤੱਕ ਖਿੱਚ ਕੇ ਲਿਜਾਣ ਚ ਸਫਲ ਰਹੇ, ਪਰ ਟਾਈ ਬ੍ਰੇਕਰ ਚ ਉਹਨਾਂ ਵੱਲੋਂ ਕਈ ਗਲਤੀਆਂ ਦਾ ਖਮਿਆਜ਼ਾ ਉਹਨਾਂ ਨੂੰ ਦੂਜਾ ਸੈੱਟ ਗੁਆ ਕੇ ਭੁਗਤਣਾ ਪਿਆ। ਸੋ ਤੀਜੇ ਸੈੱਟ ਚ ਉਹਨਾਂ ਨੇ ਫਿਰ ਵਾਪਸੀ ਕੀਤੀ ਤੇ ਉਹਨਾਂ ਨੇ ਇਸ ਨੂੰ ਚੰਗੀ ਤਰ੍ਹਾਂ ਜਿੱਤਿਆ, ਜਦਕਿ ਚੌਥਾ ਸੈੱਟ ਫੈਡਰਰ ਨੂੰ 3-6 ਨਾਲ ਗੁਆਉਣਾ ਵੀ ਪਿਆ। ਫੈਸਲਾ ਕੁੰਨ ਸੈੱਟ ਚ ਫੈਡਰਰ ਨੇ 6-1 ਨਾਲ ਗੇਮ ਜਿੱਤ ਕੇ ਖਿਤਾਬ ਆਖਿਰ ਆਪਣੇ ਨਾਮ ਕਰ ਹੀ ਲਿਆ। ਸੋ ਉਹਨਾਂ ਦਾ ਜਿਵੇਂ ਦੱਸਿਆ ਜਾ ਰਿਹਾ ਜੀ ਕਿ ਇਹ 20 ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਮਰਦ ਖਿਡਾਰੀ ਵੀ ਬਣ ਗਏ ਆ। ਬਾਕੀ ਓਵਰਆਲ ਉਹਨਾਂ ਨੇ 6ਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿਹੜਾ ਆ ਇਹ ਜਿੱਤਿਆ। ਦੂਜੇ ਪਾਸੇ ਜੀ ਫਾਈਨਲ ਦੇ ਵਿੱਚੋਂ ਜਿਹੜੇ ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਰੋਹਨ ਬੋਪੰਨਾ ਉਹ ਆਪਣਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿਹੜਾ ਆ ਜਿੱਤਣ ਤੋਂ ਖੁੰਝ ਗਏ ਆ। ਐਤਵਾਰ ਨੂੰ ਉਹ ਆਸਟ੍ਰੇਲੀਅਨ ਓਪਨ ਦੇ ਮਿਕਸ ਡਬਲਸ ਫਾਈਨਲ ਚ ਆਪਣੀ ਜੋੜੀਦਾਰ ਹੰਗਰੀ ਦੀ ਟੀਮ ਟੀਮੀਆ ਬਾਬੋਸ ਨਾਲ ਕੈਨੇਡਾ ਦੀ ਗੈਬਰੀਏਲਾ ਡੈਬਰੋਵਸਕੀ ਤੇ ਕਰੋਏਸ਼ੀਆ ਦੇ ਮੇਟ ਪਾਵਕ ਦੀ ਜੋੜੀ ਦੇ ਹੱਥੋਂ ਉਹ ਹਾਰ ਗਏ ਆ। ਸੋ ਜਿੱਤ ਹਾਰ ਜਿਹੜੀ ਆ ਜੀ ਉਹ ਖੇਡਾਂ ਦੇ ਵਿੱਚ ਚੱਲਦੀ ਰਹਿੰਦੀ ਆ ਹਨਾ, ਤੇ ਜ਼ਰੂਰੀ ਹੁੰਦਾ ਆ ਕਿ ਤੁਸੀਂ ਕੰਸਨਟ੍ਰੇਟ ਕਰੋ ਜਿਹੜੀ ਵੀ ਚੀਜ਼ 'ਚ ਤੁਸੀਂ ਆਪਣਾ ਹੁਨਰ ਰੱਖਦੇ ਹੋ। ਔਰ ਖਿਡਾਰੀ ਜਿਹੜੇ ਆ ਉਹ ਆਪਣੀ ਖੇਡ ਨੂੰ ਲੈ ਕੇ ਜ਼ਿਆਦਾ ਚੁਕੰਨੇ ਹੁੰਦੇ ਆ, ਜ਼ਿਆਦਾ ਕੰਸਨਟ੍ਰੇਟ ਕਰਕੇ ਖੇਡਦੇ ਆ, ਤਾਂ ਹੀ ਉਹ ਇਹੋ ਜਿਹੀਆਂ ਜਿੱਤਾਂ ਜਿਹੜੀਆਂ ਉਹ ਹਾਸਲ ਕਰ ਸਕਦੇ ਆ। ਦੂਜੇ ਪਾਸੇ ਜੀ ਕਹਿੰਦੇ ਬਹੁਤ ਖਾਸ ਹੈ ਆਖਰੀ ਟੈਸਟ ਮੈਚ ਦੀ ਜਿੱਤ, ਯਾਨੀ ਭਾਰਤੀ ਟੀਮ 3 ਟੈਸਟ ਮੈਚਾਂ ਦੀ ਸੀਰੀਜ਼ 1-2 ਨਾਲ ਹਾਰ ਗਈ ਹੈ, ਪਰ ਸ਼ਨਿਚਰਵਾਰ ਨੂੰ ਵਾਂਡਰਸ 'ਚ ਅਖੀਰੀ ਟੈਸਟ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਮੈਂਬਰਾਂ ਤੇ ਖਾਸ ਕਰਕੇ ਕਪਤਾਨ ਵਿਰਾਟ ਕੋਹਲੀ ਨੇ ਇੱਦਾਂ ਜਸ਼ਨ ਮਨਾਇਆ ਕਿ ਜਿਵੇਂ ਸੀਰੀਜ਼ ਦੁਨੀਆਂ ਦੀ ਨੰਬਰ 2 ਟੀਮ ਦੱਖਣੀ ਅਫਰੀਕਾ ਨੇ ਨਹੀਂ ਬਲਕਿ ਵਿਸ਼ਵ ਦੀ ਸਰਵੋਤਮ ਟੀਮ ਭਾਰਤ ਨੇ ਜਿੱਤੀ ਹੈ। ਸੋ ਵਨ ਡੇ ਸੀਰੀਜ਼ 'ਚ ਕਹਿੰਦੇ ਵਧੇ ਆਤਮ ਵਿਸ਼ਵਾਸ ਨਾਲ ਉਤਰੇਗੀ ਟੀਮ ਇੰਡੀਆ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਕਿ ਇਹ ਸਾਰਾ ਕੁਛ ਕਿਵੇਂ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਿਹੜੀ ਵਿਸ਼ਵ ਦੀ ਸੈਰ ਤੇ ਨਿਕਲੀ ਭਾਰਤੀ ਸਮੁੰਦਰੀ ਫੌਜੀ ਦੀ ਮਹਿਲਾ ਟੁਕੜੀ ਜਿਹੜੀ ਹੈ ਉਹ ਇਤਿਹਾਸ ਬਣਾਉਣ ਵੱਲ ਵੱਧ ਰਹੀ ਹੈ। ਕਹਿੰਦੇ ਭਾਰਤੀ ਨੇਵੀ ਟੀਮ ਜਿਹੜੀ ਹੈ ਉਹ ਫੋਕਲੈਂਡ ਟਾਪੂ ਪਹੁੰਚੀ ਹੈ ਤੇ ਬੀਤੇ ਸਾਲ ਕਹਿੰਦੇ 10 ਸਤੰਬਰ ਨੂੰ ਮਹਿਲਾ ਟੀਮ ਭਾਰਤ ਦੇ ਗੋਆ ਤੋਂ ਰਵਾਨਾ ਹੋਈ ਸੀ। ਸੋ 10 ਸਤੰਬਰ ਨੂੰ ਰਵਾਨਾ ਹੋਈ ਸੀ ਜੀ ਤੇ ਇਸ ਵੇਲੇ ਇਹ ਫੋਕਲੈਂਡ ਟਾਪੂ ਦੇ ਵਿੱਚ ਪਹੁੰਚ ਚੁੱਕੀ ਹੈ। ਬੇੜੇ ਦੇ ਤਾਰਣੀ ਸਵਾਰ ਨੇਵੀ ਦੀਆਂ ਮਹਿਲਾ ਆਫਿਸਰਾਂ ਦੀ 6 ਮੈਂਬਰੀ ਟੀਮ ਜਿਹੜੀ ਹੈ ਫੋਕਲੈਂਡ ਟਾਪੂ ਦੇ ਸਟੈਨਲੀ ਬੰਦਰਗਾਹ ਤੇ ਪਹੁੰਚ ਚੁੱਕੀ ਹੈ ਤੇ ਇਹ ਟਾਪੂ ਬ੍ਰਿਟੇਨ ਦੇ ਅਧਿਕਾਰ ਖੇਤਰ ਚ ਆਉਂਦਾ। ਕਾਬਿਲੇ ਗੌਰ ਹੈ ਕਿ ਪਹਿਲੀ ਵਾਰ ਭਾਰਤੀ ਮਹਿਲਾ ਸਮੁੰਦਰੀ ਫੌਜ ਦੀ ਟੀਮ ਇਸ ਤਰ੍ਹਾਂ ਦੇ ਦੌਰੇ ਤੇ ਨਿਕਲੀ ਹੈ ਤੇ ਟੀਮ ਵਿਚ ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ, ਲੈਫਟੀਨੈਂਟ ਐਸ ਵਿਜਿਆ ਦੇਵੀ, ਪੀ ਸਵਾਤੀ, ਬੀ ਐਸ਼ਵਰਿਆ ਤੇ ਪਾਇਲ ਗੁਪਤਾ ਸ਼ਾਮਲ ਨੇ ਤੇ ਅਗਵਾਈ ਲੈਫਟੀਨੈਂਟ ਕਮਾਂਡਰ ਵਾਰਤਿਕਾ ਜੋਸ਼ੀ ਕਰ ਰਹੀ ਹੈ। ਲੈਫਟੀਨੈਂਟ ਐਸ਼ਵਰਿਆ ਨੇ ਬਲੌਗ ਤੇ ਟੀਮ ਦਾ ਤਜਰਬਾ ਸਾਂਝੇ ਕਰਦੇ ਹੋਏ ਲਿਖਿਆ ਜੀ ਕਿ ਇਹ ਹਮੇਸ਼ਾ ਹੈਰਾਨਕੁਨ ਹੁੰਦਾ ਕਿ ਤੁਸੀਂ ਕੁਦਰਤੀ ਸੁੰਦਰਤਾ ਵਿਚ ਪਤਾ ਨਹੀਂ ਕਦ ਗੁਆਚ ਜਾਂਦੇ ਹੋ। ਸੋ ਆਪਣੇ ਆਪ ਦੇ ਵਿਚ ਇਤਿਹਾਸ ਰਚਣ ਜਾ ਰਹੀ ਹੈ ਜੀ ਇਹ ਭਾਰਤੀ ਸਮੁੰਦਰੀ ਫੌਜ ਦੀ ਮਹਿਲਾ ਟੁਕੜੀ ਔਰ ਮਾਣ ਹੁੰਦਾ ਸਾਨੂੰ ਇਹੋ ਜਿਹੀਆਂ ਮਹਿਲਾਵਾਂ ਦੇ ਉੱਤੇ ਜਿਵੇਂ ਮਨ ਕੀ ਬਾਤ ਦੇ ਵਿਚ ਮੋਦੀ ਹੋਰਾਂ ਨੇ ਵੀ ਜਿਹੜਾ ਆਪਣਾ ਜ਼ਿਆਦਾ ਤਵੱਜੋ ਆ ਉਹ ਮਹਿਲਾ ਸ਼ਕਤੀ ਦੇ ਉੱਤੇ ਨਾਰੀ ਸ਼ਕਤੀ ਦੇ ਉੱਤੇ ਦਿੱਤਾ ਇਸ ਵਾਰ। ਸੋ ਦੋਸਤੋ ਖਬਰਾਂ ਜਿਹੜੀਆਂ ਮੈਨੂੰ ਲੱਗਦਾ ਹੁਣ ਇੱਥੇ ਹੀ ਆਪਾਂ ਬਸ ਕਰਦੇ ਹਾਂ ਔਰ ਖਬਰਾਂ ਤੋਂ ਬਾਅਦ ਜਿਵੇਂ ਹਰਮੀਤ ਸਿੰਘ ਚਾਨਾ ਹੋਰਾਂ ਨੇ ਇੱਕ ਗੀਤ ਜਿਹੜਾ ਸੀ ਉਹ ਸੁਣਨਾ ਚਾਹਿਆ ਸੀ ਸਾਬਰ ਕੋਟੀ ਹੋਰਾਂ ਦੇ ਆਵਾਜ਼ ਚ। ਸੋ ਜਨਾਬ ਸਾਬਰ ਕੋਟੀ ਹੋਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਗੀਤ।
ਜਿਹੜੀਆਂ ਹੋਈਆਂ ਸੀ ਸਾਡੇ ਨਾਲ ਹੋਈਆਂ ਠੱਗੀਆਂ ਕਿ ਕਰੀਏ ਮਾਣ ਪ੍ਰੀਤਾਂ ਤੇ ਜਈਆਂ ਲੱਗੀਆਂ ਜਈਆਂ ਨਾ ਲੱਗੀਆਂ ਸਾਡੇ ਨਾਲ ਮੁਕੱਦਰ ਹੋਏ ਸਾਡੇ ਨਾਲ ਮੁਕੱਦਰ ਲੱਗਦਾ ਲੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ
ਜੀ ਦੋਸਤੋ, ਹਰਮੀਤ ਸਿੰਘ ਚਾਨਾ ਹੋਰਾਂ ਦੀ ਫਰਮਾਇਸ਼ ਤੇ ਇਹ ਗੀਤ ਤੁਸੀਂ ਸੁਣਿਆ ਔਰ ਸਾਬਿਰ ਕੁੱਟੀ ਹੋਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਹੀ ਸਮਰਪਿਤ ਸੀਗਾ ਜਿਹੜੇ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਔਰ ਸੁਰੀਲੀ ਗਾਇਕੀ ਅਪਣਾਉਣ ਵਾਲੇ ਔਰ ਸੁਰ ਦੀ ਸਮਝ ਰੱਖਣ ਵਾਲੇ ਕੁਝ ਕੁ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਸਾਬਿਰ ਕੁੱਟੀ ਸਾਹਿਬ ਇੱਕ ਸਨ ਹਨਾ। ਆਪਣੀ ਸਿਹਤ ਜਿਹੜੀ ਆ ਖਰਾਬ ਹੋਣ ਦੇ ਚੱਲਦਿਆਂ ਪਿਛਲੇ ਕਾਫੀ ਦੇਰ ਤੋਂ ਉਹ ਬਿਮਾਰੀ ਦੇ ਨਾਲ ਲੜ ਰਹੇ ਸਨ ਔਰ ਆਖਿਰਕਾਰ ਉਹਨਾਂ ਦਾ ਇਸ ਜਹਾਨ ਤੋਂ ਜਿਹੜਾ ਰੁਖਸਤ ਹੋਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਾ ਗਿਆ। ਪ੍ਰੋਗਰਾਮ ਆਪਾਂ ਜੀ ਕਰ ਰਹੇ ਹਾਂ ਇਕੱਠੇ ਲਹਿਰਾਂ ਹਨਾ, ਔਰ ਲਹਿਰਾਂ ਪ੍ਰੋਗਰਾਮ ਵਿੱਚ ਹਰਮੀਤ ਸਿੰਘ ਚਾਨਾ ਹੋਰਾਂ ਨੇ ਸ਼ੁਕਰੀਆ ਕੀਤਾ ਜੀ ਗੀਤ ਦੇ ਲਈ। ਕੋਈ ਗੱਲ ਨਹੀਂ ਜੀ, ਸ਼ੁਕਰੀਆ ਵਾਲੀ, ਔਰ ਅਸੀਂ ਸਾਰੇ ਹੀ ਤੁਹਾਡੇ ਇਸ ਟ੍ਰਿਬਿਊਟ ਦੇ ਵਿੱਚ ਸ਼ਾਮਲ ਸੀਗੇ। ਸਾਬਰ ਕੁੱਟੀ ਸਾਹਿਬ ਨੂੰ ਜਿਹੜਾ ਟ੍ਰਿਬਿਊਟ ਇਸ ਗੀਤ ਦੇ ਰਾਹੀਂ ਤੁਸੀਂ ਦਿੱਤਾ, ਬਹੁਤ ਚੰਗਾ ਲੱਗਿਆ। ਗੀਤ ਤੋਂ ਬਾਅਦ ਹੁਣ ਫੇਰ ਜਿਹੜੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਜੁੜੇ ਨੇ ਪ੍ਰੋਗਰਾਮ ਦੌਰਾਨ, ਤੁਹਾਨੂੰ ਇੱਕ ਵਾਰ ਫੇਰ ਤੋਂ ਜੀ ਆਇਆਂ ਕਹਿੰਦੇ। ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਜੀ ਅੱਜ ਦਾ ਸੋਮਵਾਰ ਵਾਲਾ ਪ੍ਰੋਗਰਾਮ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ। ਅੱਜ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਸਮਾਂ ਆਪਾਂ ਹੋਰ ਲਵਾਂਗੇ, ਪੂਰੀ ਹਾਜ਼ਰੀ ਤਾਂ ਖੈਰ ਨਹੀਂ ਲਾ ਸਕਾਂਗੇ, ਪਰ ਥੋੜਾ ਜਿਹਾ ਹੋਰ ਕੁਛ ਨੁਸਖੇ ਆਪਾਂ ਜ਼ਰੂਰ ਸਾਂਝੇ ਕਰਾਂਗੇ ਤੇ ਕੁਛ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਛੋਟੀ ਜਿਹੀ ਖਬਰ ਵੀ ਸਾਂਝੀ ਕਰ ਹੀ ਲੈਂਦੇ ਹਾਂ ਕਿਉਂਕਿ ਮੌਸਮ ਦੇ ਨਾਲ ਸੰਬੰਧਿਤ ਹੈ, ਔਰ ਜਿਵੇਂ ਵਿਕਟੋਰੀਆ ਦੇ ਵਿੱਚ ਕਾਫੀ ਗਰਮੀ ਪੈ ਰਹੀ ਹੈ ਤੇ ਗਰਮੀ ਵਧਣ ਦੇ ਨਾਲ ਇਲੈਕਟ੍ਰਿਸਿਟੀ ਦੀ ਜਿਹੜੀ ਡਿਮਾਂਡ ਆ ਉਹ ਵੀ ਵੱਧਦੀ ਹੈ, ਔਰ ਵਿਕਟੋਰੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹਨਾਂ ਨੂੰ ਇਲੈਕਟ੍ਰਿਸਿਟੀ ਪਾਵਰ ਤੋਂ ਬਿਨਾਂ ਰਹਿਣਾ ਪਿਆ ਆ, ਤੇ ਜਿਹਦੇ ਲਈ ਜਿਹੜੀਆਂ ਕੰਪਨੀਜ਼ ਆ ਜੀ ਯੂਨਾਈਟਿਡ ਐਨਰਜੀ ਸਿਟੀ ਪਾਵਰ ਪਾਵਰ ਕੋਰ ਇਹਨਾਂ ਨੇ ਸਾਰਿਆਂ ਨੇ ਦੱਸਿਆ ਜੀ ਕਿ ਕੁਛ ਫਿਊਜ਼ ਫਾਲਟਸ ਜਿਹੜੇ ਆ ਆਏ ਆ ਜਿਹਦੇ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਬਿਜਲੀ ਦੀ ਸਪਲਾਈ ਆ ਉਹ ਨਹੀਂ ਹੋਈ, ਤੇ ਇਹਦਾ ਕਾਰਨ ਇਹੀ ਸੀਗਾ ਕਿ ਟੈਂਪਰੇਚਰ ਜਿਹੜਾ ਆ ਉਹ ਬਹੁਤ ਜ਼ਿਆਦਾ ਹੋਣ ਦੇ ਕਰਕੇ, ਹਿਊਮਿਡਿਟੀ ਦੇ ਕਰਕੇ ਜਿਹੜਾ ਇਲੈਕਟ੍ਰਿਸਿਟੀ ਦੀ ਜਿਹੜੀ ਡਿਮਾਂਡ ਆ ਬਹੁਤ ਸਾਰੀਆਂ ਲੋਕੇਸ਼ਨ ਦੇ ਵਿੱਚ ਜ਼ਿਆਦਾ ਵੱਧ ਗਈ, ਤੇ ਜਿਹਦੇ ਕਾਰਨ ਇਕਦਮ ਜਿਹੜੀ ਪਾਵਰ ਸਪਲਾਈ ਆ ਉਹ ਰੁਕੀ ਆ, ਤੇ 17,500 ਘਰ ਜਿਹੜੇ ਆ ਜੀ ਉਹ ਬਿਨਾਂ ਬਿਜਲੀ ਦੇ ਰਹੇ ਆ ਔਰ ਦੱਸਿਆ ਜਾ ਰਿਹਾ ਕਿ 17,000 ਕਸਟਮਰਸ ਵਿਦਆਊਟ ਪਾਵਰ ਇਨ ਦਾ ਯੂਨਾਈਟਿਡ ਐਨਰਜੀ ਨੈਟਵਰਕ ਏਰੀਆ ਜਿੱਥੇ ਯੂਨਾਈਟਿਡ ਐਨਰਜੀ ਦਾ ਨੈਟਵਰਕ ਸੀਗਾ ਜੀ ਉਸ ਇਲਾਕੇ ਦੇ ਵਿੱਚ 17,000 ਜਿਹੜੇ ਕਸਟਮਰ ਆ ਉਹਨਾਂ ਨੂੰ ਬਿਨਾਂ ਬਿਜਲੀ ਤੋਂ ਰਹਿਣਾ ਪਿਆ ਤੇ 354 ਜਿਹੜੇ ਲੋਕ ਆ ਸਿਟੀ ਪਾਵਰ ਦੇ ਅੰਡਰ ਸੀਗੇ ਜਾਂ ਪਾਵਰ ਕੌਰ ਨੈਟਵਰਕ ਦੇ ਅੰਡਰ ਸੀਗੇ ਉਹਨਾਂ ਨੂੰ ਵੀ ਬਿਨਾਂ ਬਿਜਲੀ ਤੋਂ ਰਹਿਣਾ ਪਿਆ ਆ ਜਦ ਕਿ ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਜਿਹੜੀਆਂ ਕੰਪਨੀਆਂ ਆ ਉਹ ਪੂਰੇ ਜ਼ੋਰਾਂ ਦੇ ਨਾਲ ਜੁਟੀਆਂ ਹੋਈਆਂ ਆ ਤੇ ਪਰ ਗਰਮੀ ਜਿਹੜੀ ਆ ਉਹ ਵਧਣ ਦੇ ਨਾਲ ਟੈਂਪਰੇਚਰ ਵਧਣ ਦੇ ਨਾਲ ਜਿਹੜੀ ਇਹੋ ਜਿਹੀ ਸਮੱਸਿਆ ਆ ਉਹ ਆਈ ਆ ਜੀ ਤੇ ਭਰੋਸਾ ਦਵਾਇਆ ਗਿਆ ਆ ਕਿ ਇਹ ਜਿਹੜੀ ਸਮੱਸਿਆ ਆ ਛੇਤੀ ਇਹਨੂੰ ਕਾਬੂ ਕਰ ਲਿਆ ਜਾਊਗਾ ਸੋ ਇਹ ਤਾਂ ਸੀਗੀ ਇੱਕ ਛੋਟੀ ਜਿਹੀ ਖ਼ਬਰ ਪਰ ਆਪਾਂ ਜ਼ਰੂਰ ਬਚ ਕੇ ਰਹੀਏ ਗਰਮੀ ਤੋਂ ਹਨਾ ਜੇਕਰ ਇਹੋ ਜਿਹੀ ਵੀ ਕੋਈ ਸਥਿਤੀ ਆਉਂਦੀ ਆ ਇਹੋ ਜਿਹੇ ਹਾਲਾਤ ਬਣਦੇ ਆ ਤੇ ਆਪਾਂ ਬਿਨਾਂ ਬਿਜਲੀ ਤੋਂ ਵੀ ਕਿੱਦਾਂ ਰਹਿਣਾ ਦੇਖੋ ਬੜਾ ਮੁਸ਼ਕਲ ਹੋ ਜਾਂਦਾ ਹਨਾ ਇਮੈਜਿਨ ਕਰਨਾ ਜਦੋਂ ਇੱਥੇ ਬਿਜਲੀ ਜਾਂਦੀ ਆ ਪਰ ਦੇਖੋ ਜਦੋਂ ਵੀ ਕਿਤੇ ਇੱਕ ਮਿੰਟ ਦਾ ਦੋ ਮਿੰਟ ਦਾ ਜਾਂ ਪੰਜ ਮਿੰਟ ਦਾ ਵੱਧ ਤੋਂ ਵੱਧ ਕੱਟ ਲੱਗ ਜਾਵੇ ਤਾਂ ਫਿਰ ਲੱਗਦਾ ਵੀ ਲਓ ਜੀ ਇਹ ਤਾਂ ਪੰਜਾਬ ਵਾਲਾ ਹੀ ਜਿਹੜਾ ਮਾਹੌਲ ਆ ਉਹ ਆ ਗਿਆ ਜਾਂ ਪੰਜਾਬ ਵਰਗੀ ਫੀਲਿੰਗ ਜਿਹੜੀ ਆ ਉਹ ਕਿਤੇ ਨਾ ਕਿਤੇ ਆਉਂਦੀ ਆ ਸੋ ਸਾਨੂੰ ਜ਼ਰੂਰ ਇਹੋ ਜਿਹੇ ਵੀ ਬੰਦੋਬਸਤ ਜਿਹੜੇ ਆ ਇੰਤਜ਼ਾਮ ਜਿਹੜੇ ਉਹ ਕਰਕੇ ਰੱਖਣੇ ਚਾਹੀਦੇ ਆ ਕਿ ਜੇਕਰ ਬਿਜਲੀ ਚਲੇ ਵੀ ਜਾਵੇ ਹਨਾ ਜਿੱਦਾਂ ਆਪਾਂ ਲਗਾ ਕੇ ਬੈਠੇ ਹੁੰਦੇ ਆ ਏਸੀ ਤੇ ਏਸੀ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਹੁੰਦੇ ਪੱਖੇ ਚੱਲਦੇ ਆ ਏਸੀ ਚੱਲਦਾ ਆ ਔਰ ਗਰਮੀ ਤੋਂ ਬਚਾਅ ਦੇ ਲਈ ਹੋਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਆਪਾਂ ਨਿੱਕੇ ਮੋਟੇ ਜਿਹੜੇ ਕਰਦੇ ਆ ਕੰਮ ਔਰ ਜਿਵੇਂ ਆਪਾਂ ਠੰਡੇ ਡਰਿੰਕਸ ਪੀਂਦੇ ਆ ਆਈਸਕ੍ਰੀਮਸ ਖਾਂਦੇ ਆ ਹਨਾ ਔਰ ਇਹ ਸਾਰਾ ਕੁਛ ਕੀ ਹੁੰਦਾ ਆ ਕਿ ਆਪਾਂ ਗਰਮੀ ਤੋਂ ਰਾਹਤ ਜਿਹੜੀ ਆ ਉਹ ਪਾ ਸਕੀਏ ਪਰ ਦੋਸਤੋ ਇਮੈਜਿਨ ਕਰੋ ਜੇਕਰ ਬਿਜਲੀ ਚਲੇ ਜਾਵੇ ਹਨਾ ਨੈਟਵਰਕ ਜਿਵੇਂ ਫੇਲ ਹੋ ਜਾਵੇ ਤੇ ਏਸੀ ਔਰ ਪੱਖੇ ਦੀ ਜਦੋਂ ਸਾਨੂੰ ਕਟੌਤੀ ਹੋ ਜਾਵੇ ਤੇ ਫੇਰ ਆਪਾਂ ਕਿੱਦਾਂ ਰਹਿਣਾ ਸਾਨੂੰ ਜ਼ਰੂਰ ਆਪਣਾ ਬੰਦੋਬਸਤ ਜਿਹੜਾ ਉਹ ਕਰਕੇ ਰੱਖਣਾ ਚਾਹੀਦਾ ਹਨਾ ਤਾਂ ਕਿ ਗਰਮੀ ਦੇ ਨਾਲ ਹਾਲਾਤ ਦੇ ਨਾਲ ਜਿਹੜਾ ਜੂਝਣਾ ਆ ਉਹ ਜ਼ਰੂਰ ਸਾਨੂੰ ਆਉਂਦਾ ਹੋਵੇ ਤੇ ਆਪਾਂ ਹੁਣ ਕੁਛ ਕੁ ਨੁਸਖੇ ਜਿਹੜੇ ਆ ਜੀ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਇਹ ਵੀ ਨੁਸਖੇ ਜਿਹੜੇ ਆ ਜੀ ਇਹ ਨਾ ਮੌਸਮ ਦੇ ਨਾਲ ਹੀ ਸੰਬੰਧਿਤ ਆ ਕਿਉਂਕਿ ਜਿਹੜਾ ਵੀ ਮੌਸਮ ਆਉਂਦਾ ਆ ਉਸ ਮੌਸਮ ਦੇ ਵਿੱਚ ਉਸ ਤਰ੍ਹਾਂ ਦੀਆਂ ਹੀ ਜਿਹੜੀਆਂ ਖੁਰਾਕਾਂ ਆ ਉਹ ਸਾਨੂੰ ਅਪਣਾਉਣੀਆਂ ਪੈਂਦੀਆਂ ਆ ਜੇ ਅਸੀਂ ਗੱਲ ਕਰਦੇ ਹਾਂ ਵੀ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਚੱਲ ਰਿਹਾ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਅਸੀਂ ਗਰਮੀ ਤੋਂ ਰਾਹਤ ਪਾਉਣ ਦੇ ਲਈ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ ਔਰ ਅਕਸਰ ਸੁਣਨ ਦੇ ਵਿੱਚ ਤਾਂ ਇਹ ਆਉਂਦਾ ਹੈ ਕਿ ਸਿਆਲਾਂ ਦੇ ਵਿੱਚ ਜਿਵੇਂ ਜੋੜਾਂ ਦੇ ਦਰਦ ਦੀ ਜਾਂ ਬੈ ਦੀ ਜਿਹੜੀ ਵਾਤ ਜਿਹਨੂੰ ਅਸੀਂ ਕਹਿੰਦੇ ਹਾਂ ਹਨਾ ਉਹਦੀ ਜਿਹੜੀ ਸਮੱਸਿਆ ਆ ਉਹ ਆਮ ਤੌਰ ਤੇ ਆਉਂਦੀ ਆ ਸਾਡੇ ਬਜ਼ੁਰਗਾਂ ਨੂੰ ਵੀ ਆਉਂਦੀ ਆ ਤੇ ਅੱਜ ਕੱਲ੍ਹ ਤੇ ਜੇ ਮੇਰੇ ਵਰਗੇ ਵੀ ਕਹਿਣ ਤਾਂ ਸਾਡੇ ਵਰਗਿਆਂ ਨੂੰ ਵੀ ਇਹੋ ਜਿਹੀਆਂ ਜਿਹੜੀਆਂ ਦਰਦਾਂ ਦੀ ਪ੍ਰੋਬਲਮ ਆ ਸਮੱਸਿਆ ਆ ਉਹ ਆਉਂਦੀ ਆ ਵਧੇਰੇ ਕਰਕੇ ਕਿਹਾ ਜਾਂਦਾ ਕਿ ਸਰਦੀਆਂ ਦੇ ਵਿੱਚ ਆਉਂਦੀ ਆ ਪਰ ਮੈਂ ਜੋ ਮਹਿਸੂਸ ਕੀਤਾ ਆ ਮੈਂ ਜੋ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਗਰਮੀਆਂ ਦੇ ਵਿੱਚ ਵੀ ਠੰਡੀਆਂ ਚੀਜ਼ਾਂ ਦੀ ਜਿਹੜੀ ਬਹੁਤਾਤ ਆ ਉਹ ਵੀ ਕਈ ਵਾਰ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਆ ਸੋ ਇਸ ਕਰਕੇ ਬਦਲਦੇ ਹੋਏ ਮੌਸਮਾਂ ਦੇ ਵਿੱਚ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੱਦ ਤੋਂ ਵੱਧ ਠੰਡੀਆਂ ਚੀਜ਼ਾਂ ਖਾਣ ਦੇ ਨਾਲ ਵੀ ਕਈ ਵਾਰ ਤੁਹਾਡੇ ਸਰੀਰ ਦੇ ਵਿੱਚ ਇਹੋ ਜਿਹੇ ਜਿਹੜੇ ਵਿਕਾਰ ਆ ਉਹ ਪੈਦਾ ਹੋ ਜਾਂਦੇ ਆ ਸੋ ਜਿੰਨੇ ਕੁ ਅਸੀਂ ਮਾਡਰਨ ਹੋਈ ਜਾਂਦੇ ਆ ਉਦਾਂ ਉਦਾਂ ਹੀ ਸਾਡੇ ਤੇ ਜਿਹੜੀਆਂ ਇਹ ਚੀਜ਼ਾਂ ਆ ਉਹ ਅਸਰ ਕਰਦੀਆਂ ਮੌਸਮ ਦੇ ਹਿਸਾਬ ਦੇ ਨਾਲ ਜਾਂ ਫਿਰ ਪ੍ਰਦੂਸ਼ਣ ਦਾ ਸਿੱਧਾ ਅਸਰ ਕਹਿ ਲਈਏ ਅਲਰਜੀਆਂ ਜਿਹੜੀਆਂ ਆ ਉਹ ਵੱਧ ਰਹੀਆਂ ਆ ਹਨਾ ਤੇ ਗਰਮੀਆਂ ਚ ਆਪਾਂ ਦੇਖਦੇ ਹਾਂ ਜ਼ਿਆਦਾ ਠੰਡ ਇਕਦਮ ਪੈਣ ਲੱਗ ਜਾਂਦੀ ਆ ਠੰਡ ਦੇ ਵਿੱਚ ਇਕਦਮ ਗਰਮੀ ਜਿਹੜੀ ਆ ਉਹਦਾ ਪ੍ਰਭਾਵ ਵੱਧ ਜਾਂਦਾ ਆ ਸੋ ਇਹ ਬਦਲਦੇ ਮੌਸਮ ਦਾ ਜਿਹੜਾ ਪ੍ਰਭਾਵ ਆ ਸਾਡੇ ਤੇ ਪੈਂਦਾ ਆ ਬਹੁਤ ਤੇਜ਼ੀ ਦੇ ਨਾਲ ਤੇ ਇਹਦੇ ਨਾਲ ਕੀ ਹੁੰਦਾ ਜੀ ਜੇ ਤਾਂ ਠੰਡ ਆ ਠੰਡ ਦੇ ਵਿੱਚ ਅਸੀਂ ਮੰਨਦੇ ਹਾਂ ਵੀ ਜੋੜਾਂ ਦਾ ਦਰਦ ਜਿਹੜਾ ਉਹ ਬਹੁਤ ਵੱਧ ਜਾਂਦਾ ਆ ਹਨਾ ਤੇ ਜੋੜਾਂ ਦਾ ਦਰਦ ਜਿਹੜਾ ਆ ਜਿਹਨੂੰ ਅਸੀਂ ਆਰਥਰਾਈਟਸ ਦੇ ਤੌਰ ਤੇ ਜਾਣਦੇ ਆ। ਜਿੱਦਾਂ ਜਿੱਦਾਂ ਉਮਰ ਵੱਧਦੀ ਆ ਉਦਾਂ ਉਦਾਂ ਸਾਡੀ ਬਾਡੀ ਦੇ ਕੁਛ ਕੁ ਜਿਹੜੇ ਆਰਗਨਸ ਆ ਜਿਹੜੇ ਅੰਗ ਆ ਉਹਨਾਂ ਦੇ ਵਿੱਚ ਸਖਤਾਈ ਆ ਜਾਂਦੀ, ਹਾਰਡਨੈਸ ਜਿਹੜੀ ਆ ਫੀਲ ਹੁੰਦੀ ਆ, ਤੇ ਸਾਡੇ ਵਿੱਚ ਜਿਹੜੀ ਲਚਕ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਤੇ ਹੌਲੀ ਹੌਲੀ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਤੇ ਫਿਰ ਇਹ ਜੋੜ ਜਿਹੜੇ ਆ ਕਈ ਵਾਰ ਘਸ ਵੀ ਜਾਂਦੇ ਆ, ਖਰਾਬ ਹੋ ਜਾਂਦੇ ਆ। ਤੇ ਸਵਾਲ ਇਹ ਪੈਦਾ ਹੁੰਦਾ ਵੀ ਜੋੜਾਂ ਦਾ ਦਰਦ ਜਿਹੜਾ ਆ ਇਹ ਵੱਧਦਾ ਕਿਉਂ ਆ, ਇਹਦੇ ਬਾਰੇ ਵੱਖ ਵੱਖ ਵਿਚਾਰ ਆ। ਕਹਿੰਦੇ ਆ ਵੀ ਸਰਦੀਆਂ ਦੇ ਵਿੱਚ ਕਈ ਵਾਰ ਕੀ ਹੁੰਦਾ, ਤਾਪਮਾਨ ਘਟਣ ਦੇ ਨਾਲ ਖੂਨ ਦੀਆਂ ਜਿਹੜੀਆਂ ਨਾੜੀਆਂ ਆ ਉਹ ਸੰਕੁਚਿਤ ਹੁੰਦੀਆਂ ਤੇ ਉਸ ਹਿੱਸੇ ਚ ਖੂਨ ਦਾ ਤਾਪਮਾਨ ਘਟ ਜਾਂਦਾ ਆ, ਜਿਹਦੇ ਨਾਲ ਜੋੜ ਦੇ ਵਿੱਚ ਅਕੜਾਹਟ ਮਹਿਸੂਸ ਹੁੰਦੀ ਹੈ ਤੇ ਦਰਦ ਹੋਣ ਲੱਗਦਾ। ਇਹ ਤਾਂ ਹੈ ਸਰਦੀਆਂ ਦੀ ਗੱਲ, ਪਰ ਗਰਮੀਆਂ ਦੇ ਵਿੱਚ ਵੀ ਕਈ ਵਾਰ ਤੁਸੀਂ ਇਹੋ ਜਿਹੀ ਜਿਹੜੀ ਸਮੱਸਿਆ ਆ ਉਹਦੇ ਤੋਂ ਪ੍ਰਭਾਵਿਤ ਹੋ ਜਾਂਦੇ ਆ। ਉਹਦਾ ਵੀ ਕਾਰਨ ਇਹੀ ਹੁੰਦਾ ਹੈ ਕਿ ਗਰਮੀਆਂ ਦੇ ਵਿੱਚ ਠੰਡੀਆਂ ਚੀਜ਼ਾਂ ਦੀ ਜਿਹੜੀ ਬਹੁਤ ਆਤ ਆ ਜਦੋਂ ਹੋ ਜਾਂਦੀ ਆ, ਹਨਾ, ਜਿਹੜੀ ਤਸੀਰ ਠੰਡੀ ਆ ਉਹ ਚੀਜ਼ਾਂ ਆਪਾਂ ਜ਼ਿਆਦਾ ਖਾਂਦੇ ਹਾਂ, ਉਹਦੇ ਨਾਲ ਵੀ ਸਰੀਰ ਦੇ ਵਿੱਚ ਜਿਹੜਾ ਖੂਨ ਦਾ ਤਾਪਮਾਨ ਆ ਉਹ ਘੱਟ ਜਾਂਦਾ ਆ, ਜਿਹਦੇ ਨਾਲ ਇਹ ਦਰਦ ਜਿਹੜੀ ਆ ਇਹੋ ਜਿਹੀ ਆਪਾਂ ਮਹਿਸੂਸ ਕਰਦੇ ਹਾਂ। ਤੇ ਬਾਕੀ ਜਿਹੜਾ ਇੱਕ ਵਾਯੂਮੰਡਲੀ ਦਬਾਅ ਜਿਹੜਾ ਆ ਉਹ ਵੀ ਕਾਰਨ ਬਣਦਾ ਆ, ਕਿਉਂਕਿ ਇਹਦੇ ਚ ਕਮੀ ਆਉਣ ਦੇ ਨਾਲ ਜਿਹੜੀਆਂ ਧਮਣੀਆਂ ਦੀ ਦੀਵਾਰ ਆ ਉਹਦੇ ਤਣਾਅ ਦੇ ਵਿੱਚ ਕਮੀ ਆਉਂਦੀ ਆ ਤੇ ਧਮਣੀਆਂ ਫੈਲ ਜਾਂਦੀਆਂ ਤੇ ਦਰਦ ਦੀ ਨਾਲ ਸੋਜ ਵੀ ਵੱਧ ਜਾਂਦੀ ਆ। ਸੋ ਇਹ ਤੋਂ ਇਲਾਵਾ ਜਿਹੜੀ ਹਿਊਮਿਡਿਟੀ ਜਿਹੜੀ ਆ ਵਧੀ ਹੋਈ ਜਦੋਂ ਹੁੰਦੀ ਆ ਉਦੋਂ ਵੀ ਤਾਂਤਰਿਕਤਾਵਾਂ ਚ ਸੰਵੇਦਨਾ ਦੀ ਸਮਰੱਥਾ ਨਿਸ਼ਚਿਤ ਰੂਪ ਨਾਲ ਵੱਧ ਜਾਂਦੀ ਆ, ਜਿਹਦੇ ਨਾਲ ਜੋੜਾਂ ਦਾ ਦਰਦ ਜਿਹੜਾ ਉਹ ਜ਼ਿਆਦਾ ਮਹਿਸੂਸ ਹੁੰਦਾ ਆ। ਗਰਮੀ ਦੇ ਵਿੱਚ, ਗਰਮੀ ਦੇ ਮੌਸਮ ਦੇ ਵਿੱਚ ਭਾਵੇਂ ਸਰਦੀਆਂ ਦੇ ਮੌਸਮ ਤੋਂ ਘੱਟ ਦਰਦ ਮਹਿਸੂਸ ਹੁੰਦਾ ਹੈ, ਪਰ ਫਿਰ ਵੀ ਕੁਛ ਕੁ ਚੀਜ਼ਾਂ ਜਿਹੜੀਆਂ ਆ ਉਹ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਦਰਦਾਂ ਆ ਉਹਨੂੰ ਉਭਾਰਨ ਦੇ ਵਿੱਚ ਮਦਦ ਕਰਦੀਆਂ, ਜਿਨ੍ਹਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਆ। ਤੇ ਕੀ ਚੀਜ਼ਾਂ ਜਿਹੜੀਆਂ ਸਹਾਈ ਹੋ ਸਕਦੀਆਂ ਜੇਕਰ ਇਹੋ ਜਿਹੀਆਂ ਦਰਦਾਂ ਸਾਨੂੰ ਹੁੰਦੀਆਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਐਲੋਪੈਥੀ ਦੀਆਂ ਜਿਹੜੀਆਂ ਦਵਾਈਆਂ ਆ ਉਹ ਘੱਟ ਤੋਂ ਘੱਟ ਲਈਆਂ ਜਾਣ, ਕਿਉਂਕਿ ਮੈਂ ਆਪਣਾ ਇੱਕ ਤਜਰਬਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੂੰਗੀ ਕਿ ਮੈਨੂੰ ਵੀ ਪਿਛਲੇ ਕਾਫੀ ਹਫ਼ਤਿਆਂ ਤੋਂ ਹੀ ਆ ਥੋੜੀ ਥੋੜੀ ਜਿਵੇਂ ਨਾ ਜੁਆਇੰਟਸ ਪੇਨ ਜਿਹੜੀ ਆ ਉਹ ਮਹਿਸੂਸ ਹੁੰਦੀ ਰਹੀ ਆ, ਔਰ ਗਰਮੀ ਦੇ ਵਿੱਚ ਇਹੋ ਜਿਹੀ ਪੇਨ ਮਹਿਸੂਸ ਹੋਣੀ ਜਿਹੜੀ ਸੀ ਉਹ ਬੜੀ ਹੈਰਾਨੀਜਨਕ ਸੀਗੀ। ਪਰ ਜਦੋਂ ਅਸੀਂ ਡਾਕਟਰਸ ਦੇ ਕੋਲ ਵੀ ਜਾਂਦੇ ਹਾਂ ਉਹਨਾਂ ਨੂੰ ਵੀ ਥੋੜੀ ਜਿਹੀ ਸਮਝਣ ਦੇ ਵਿੱਚ ਦਿੱਕਤ ਆਉਂਦੀ ਆ, ਔਰ ਉਹ ਬਹੁਤ ਜ਼ਿਆਦਾ ਕਲੀਅਰ ਨਹੀਂ ਕਰ ਪਾਉਂਦੇ, ਹਨਾ, ਤੇ ਇਸ ਕਰਕੇ ਕਈ ਵਾਰ ਖੁਦ ਆਪਾਂ ਆਪਣੀ ਜਿਹੜੀ ਕੋਸ਼ਿਸ਼ ਕਰਦੇ ਹਾਂ ਕਿ ਘਰ ਦੇ ਵਿੱਚ ਹੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵਰਤੋਂ ਵਿੱਚ ਲਿਆਈਏ। ਸੋ ਮੇਰੀਆਂ ਐਂਕਲਸ ਦੇ ਵਿੱਚ ਵੀ ਕਾਫੀ ਜ਼ਿਆਦਾ ਪੇਨ ਰਹੀ, ਉਸ ਤੋਂ ਬਾਅਦ ਮੇਰੇ ਪੈਰ ਦੇ ਜਿਹੜੇ ਪੰਜੇ ਦੇ ਥੱਲੇ ਬਹੁਤ ਜ਼ਿਆਦਾ ਪੀੜ ਰਹੀ ਆ, ਬਹੁਤ ਜ਼ਿਆਦਾ ਦਰਦ ਰਿਹਾ, ਤੇ ਡਾਕਟਰਸ ਨੇ ਮੈਨੂੰ ਜਿਹੜੀਆਂ ਬਹੁਤ ਸਟਰੋਂਗ ਦੂਸਰੀਆਂ ਪੇਨ ਕਿਲਰਸ ਆ ਉਹ ਖਾਣ ਲਈ ਕਿਹਾ, ਔਰ ਸਟਰੋਂਗ ਪੇਨ ਕਿਲਰਸ ਦੇ ਨਾਲ ਵੀ ਜਦੋਂ ਗੱਲ ਨਹੀਂ ਬਣੀ ਤਾਂ ਫਿਰ ਮੈਂ ਜਿਹੜੇ ਘਰੇਲੂ ਨੁਸਖੇ ਆ ਜਿਵੇਂ ਸੁੰਡ ਦੀ ਸਬਜ਼ੀ ਆ, ਅਦਰਕ ਆ, ਉਹ ਸਾਰਾ ਕੁਛ ਜਿਹੜਾ ਲੈਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਉਸ ਚੀਜ਼ ਨੂੰ ਥੋੜੀ ਜਿਹੀ ਮੈਨੂੰ ਨਜ਼ਾਤ ਮਿਲੀ ਆ ਦਰਦ ਤੋਂ, ਹਨਾ, ਔਰ ਮੇਰਾ ਸੀ ਕਿ ਮੈਂ ਜ਼ਰੂਰ ਤੁਹਾਡੇ ਨਾਲ ਇਹ ਚੀਜ਼ਾਂ ਜਿਹੜੀਆਂ ਸਾਂਝੀਆਂ ਕਰਾਂ ਕਿ ਘਰ ਦੇ ਵਿੱਚ ਜਿਹੜੀਆਂ ਪਈਆਂ ਚੀਜ਼ਾਂ ਆ ਉਹ ਸਾਨੂੰ ਕਿੰਨਾ ਕੁ ਫਾਇਦਾ ਕਰ ਸਕਦੀਆਂ ਆ। ਸੋ ਇਹੋ ਜਿਹੀਆਂ ਦਰਦਾਂ ਜਦੋਂ ਹੋਣ ਤਾਂ ਘਰੇਲੂ ਨੁਸਖੇ ਆਪਾਂ ਇੱਦਾਂ ਯੂਜ਼ ਕਰ ਸਕਦੇ ਹਾਂ ਵੀ ਜੇਕਰ ਖੰਘ ਆ ਤਾਂ ਖੰਘ ਦੀ ਹਾਲਾਤ ਦੇ ਵਿੱਚ ਸਾਬਤ ਕਾਲਾ ਲੂਣ ਜਾਂ ਮਿਸ਼ਰੀ ਜਿਹੜੀ ਆ ਉਹ ਹਮੇਸ਼ਾ ਆਪਣੇ ਕੋਲ ਰੱਖੋ, ਤੇ ਜੇ ਲੋੜ ਪੈਣ ਤੇ ਅਸੀਂ ਛੂਸ ਸਕਦੇ ਹਾਂ ਇਹਨੂੰ ਜਾਂ ਕਫ ਦੇ ਜ਼ਿਆਦਾ ਵੱਧ ਜਾਣ ਤੇ ਸਾਡੇ ਕੋਲ ਮੁਲੱਠੀ, ਮਗਾਂ, ਕਾਲੀ ਮਿਰਚ ਜਿਹੜੀ ਆ ਇਹਨੂੰ ਪੀਸ ਕੇ ਦੇਸੀ ਸ਼ਹਿਦ ਦੇ ਵਿੱਚ ਇੱਕ ਚੁਟਕੀ ਦੀ ਤਰ੍ਹਾਂ ਰਲਾ ਕੇ ਸਵੇਰੇ ਸ਼ਾਮ ਆਪਾਂ ਲਈਏ, ਉਹਦਾ ਵੀ ਬਹੁਤ ਫਾਇਦਾ ਹੁੰਦਾ। ਤੇ ਜੇ ਨਾ ਅੱਖਾਂ ਦੇ ਵਿੱਚ ਕੋਈ ਨਿੱਕਾ ਮੋਟਾ ਰੋਗ ਜਿੱਦਾਂ ਖਾਰਿਸ਼ ਆ, ਲਾਲੀ ਆ, ਪਾਣੀ ਡਿੱਗਦਾ ਆ, ਤਾਂ ਗੁਲਾਬ ਜਲ ਚ ਸ਼ਹਿਦ ਮਿਲਾ ਕੇ ਅੱਖ ਦੇ ਵਿੱਚ ਪਾਈਏ ਤਾਂ ਉਹਦਾ ਵੀ ਬਹੁਤ ਵਧੀਆ ਅਸਰ ਹੁੰਦਾ ਆ। ਤੇ ਜੇ ਪੇਟ ਗੈਸ ਜਾਂ ਕਬਜ਼ ਹੋਵੇ ਤਾਂ ਸੌਂਫ ਤੇ ਹਰੜ ਬਹੇੜਾ ਹਿੰਗ ਇਹ ਫੱਕ ਲਓ, ਉਹਦੇ ਨਾਲ ਬਹੁਤ ਫਾਇਦਾ ਹੁੰਦਾ ਆ। ਇਸੇ ਤਰ੍ਹਾਂ ਜਿੱਦਾਂ ਨਾ ਗੋਡੇ ਮੋਢੇ ਜਾਂ ਕੋਈ ਸਰੀਰ ਚ ਜਿਹੜੇ ਦਰਦ ਆ ਜਾਂ ਜੋੜਾਂ ਦੇ ਦਰਦ ਦੀ ਜਦੋਂ ਸ਼ਿਕਾਇਤ ਹੋਵੇ ਤਾਂ ਹਲਦੀ ਆ ਇੱਕ ਜਿਹੜੀ ਉਹਨੂੰ ਪੀਸ ਲਓ ਜੀ ਤੇ ਉਹਨੂੰ ਲੋੜ ਮੁਤਾਬਕ ਫੱਕੋ, ਤੇ ਇਹਦੇ ਨਾਲ ਹੀ ਸੁੰਡ ਜਿਹੜੀ ਆ ਉਹ ਬਹੁਤ ਵਧੀਆ ਹੁੰਦੀ ਆ। ਔਰ ਸੁੰਡ ਨੂੰ ਵੀ ਤੁਸੀਂ ਜੇਕਰ ਫੱਕਾ ਮਾਰ ਕੇ ਲੈ ਸਕਦੇ ਆ ਫੱਕਾ ਮਾਰ ਕੇ ਲਓ, ਨਹੀਂ ਤਾਂ ਫਿਰ ਸੁੰਡ ਦੀ ਸਬਜ਼ੀ ਬਣਾ ਕੇ ਤੁਸੀਂ ਲੈ ਸਕਦੇ ਹੋ। ਅਦਰਕ ਜਿਹੜਾ ਆ ਉਹ ਵੀ ਬਹੁਤ ਫਾਇਦੇਮੰਦ ਹੁੰਦਾ, ਅਦਰਕ ਦੀ ਸਬਜ਼ੀ ਜਾਂ ਸੁੰਡ ਦੀ ਸਬਜ਼ੀ ਜਿਹੜੀ ਆ ਉਹ ਇਸ ਦਰਦ ਦੇ ਵਿੱਚ ਬਹੁਤ ਵਧੀਆ ਰੈਮੇਡੀ ਆ ਜੀ, ਬਹੁਤ ਵਧੀਆ ਇਲਾਜ ਆ। ਹੱਥਾਂ ਪੈਰਾਂ ਦੀਆਂ ਜੇ ਬਿਆਈਆਂ ਫਟ ਜਾਣ ਤਾਂ ਵੈਸਲੀਨ ਦੇ ਵਿੱਚ ਸੁਹਾਗਾ ਖਿੱਲ ਜਾਂ ਫਿਰ ਮੋਮ ਮਿਕਸ ਜਿਹੜਾ ਕਰਕੇ ਬਿਆਈਆਂ ਚ ਭਰ ਦੋ, ਉਹਦੇ ਨਾਲ ਤੁਹਾਨੂੰ ਫਰਕ ਪਊਗਾ। ਸੋ ਗਰਮੀ ਦੀ ਰੁੱਤ ਚ ਕਮਜ਼ੋਰੀ ਹੋਣ ਤੇ ਇਹਨਾਂ ਨੂੰ ਜ਼ਿਆਦਾਤਰ ਬੀ ਕੰਪਲੈਕਸ ਦੇ ਟੀਕੇ, ਗੋਲੀਆਂ ਜਾਂ ਟੋਨਿਕ ਜਿਹੜਾ ਆ ਉਹ ਲਿਆ ਜਾ ਸਕਦਾ ਹੈ। ਤੇ ਲੱਤਾਂ ਬਾਹਾਂ ਚ ਜੇ ਕੜੱਲਾਂ ਪੈਣ ਤਾਂ ਵਿਟਾਮਿਨ ਡੀ, ਅਤੇ ਜੇ ਸੌਣ ਦੀ ਸ਼ਿਕਾਇਤ ਹੈ ਵੀ ਹੱਥ ਪੈਰ ਸੌਂਦੇ ਆ ਜ਼ਿਆਦਾ ਹਨਾ, ਤੇ ਕੈਲਸ਼ੀਅਮ ਤੇ ਆਇਰਨ ਦੀਆਂ ਜਿਹੜੀਆਂ ਗੋਲੀਆਂ ਆ ਉਹ ਵੀ ਲੈਣੀਆਂ ਚਾਹੀਦੀਆਂ। ਸੋ ਮੂੰਹ ਜੇ ਪੱਕ ਰਿਹਾ ਆ ਜਾਂ ਫਿਰ ਜਿਵੇਂ ਬੈ ਵਾਦੀ ਆ ਵਾਤ ਜਿਵੇਂ ਅਸੀਂ ਕਹਿੰਦੇ ਹਾਂ ਹਨਾ, ਤੇ ਸੁੱਤਿਆਂ ਪਿਆਂ ਦੇ ਮੂੰਹ ਚੋਂ ਪਾਣੀ ਆਉਂਦਾ ਆ ਜਾਂ ਮੂੰਹ ਪੱਕ ਰਿਹਾ, ਉਹਦੇ ਲਈ ਕਾਲੀਆਂ ਮਿਰਚਾਂ ਦੋ ਸਵੇਰੇ ਦੋ ਸ਼ਾਮ ਨੂੰ ਤਾਜ਼ੇ ਪਾਣੀ ਦੇ ਨਾਲ ਉਹ ਲੈ ਸਕਦੇ ਹਾਂ, ਜਾਂ ਫਿਰ ਦਹੀਂ ਚ ਕਹਿੰਦੇ ਖੰਡ ਪਾ ਕੇ ਵਰਤਣੀ ਜਿਹੜੀ ਉਹ ਵੀ ਲਾਭਦਾਇਕ ਸਿੱਧ ਹੋ ਸਕਦੀ ਹੈ। ਸੋ ਇਹ ਛੋਟੇ ਛੋਟੇ ਜਿਹੇ ਕਈ ਵਾਰ ਨੁਸਖੇ ਹੁੰਦੇ ਆ, ਘਰ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਜਿਨ੍ਹਾਂ ਨੂੰ ਅਪਣਾ ਕੇ ਵੀ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਤੋਂ ਨਿਜ਼ਾਤ ਮਿਲ ਸਕਦੀ ਆ ਨਾ। ਤੇ ਬਾਕੀ ਇੱਕ ਹੈਗਾ ਜੀ ਆਪਣੇ ਕੋਲ ਵੀ ਸਾਰਿਆਂ ਨੂੰ ਹੀ ਸਮੱਸਿਆ ਲਗਭਗ ਜਿਹੜੇ ਗਰਮ ਪਾਣੀ ਨਾਲ ਨਹਾਉਣ ਵਾਲੇ ਆ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਗਰਮ ਪਾਣੀ ਨਾਲ ਹੀ ਨਹਾਉਂਦੇ ਆ ਜ਼ਿਆਦਾ ਨਾ, ਤੇ ਵਾਲ ਬਹੁਤ ਟੁੱਟਦੇ ਆ, ਵਾਲ ਬਹੁਤ ਝੜਦੇ ਆ। ਇਹ ਜਿਹੜੀ ਸਮੱਸਿਆ ਮੈਨੂੰ ਲੱਗਦਾ ਹਰ ਇਨਸਾਨ ਨੂੰ ਹੈਗੀ ਆ ਇੱਥੇ। ਤੇ ਜੇਕਰ ਵਾਲ ਜ਼ਿਆਦਾ ਟੁੱਟਦੇ ਆ ਤੇ ਇਹਦੀ ਜਿਹੜੀ ਸਮੱਸਿਆ ਆ ਇਹਦੇ ਤੋਂ ਹੱਲ ਪਾਉਣ ਦੇ ਲਈ ਵਾਲਾਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਬਹੁਤ ਜ਼ਰੂਰੀ ਆ ਜੀ। ਤੇ ਸਾਂਭ ਸੰਭਾਲ ਦੇ ਲਈ ਇੱਕ ਤਾਂ ਇਹਦਾ ਸੰਬੰਧ ਜਿਹੜਾ ਆ ਸਾਡੀ ਡਾਇਟ ਦੇ ਨਾਲ ਵੀ ਹੁੰਦਾ। ਕਈ ਵਾਰ ਅਸੀਂ ਆਪਣੀ ਡਾਇਟ ਜਿਹੜੀ ਆ ਉਹ ਸਹੀ ਨਹੀਂ ਲੈ ਰਹੇ ਹੁੰਦੇ, ਉਹ ਵਾਲੇ ਤੱਤ ਜਿਹੜੇ ਵਾਲਾਂ ਦੇ ਲਈ ਜ਼ਰੂਰੀ ਆ, ਪੋਸ਼ਕ ਆ ਹਨਾ, ਉਹ ਅਸੀਂ ਨਾ ਲੈਣ ਕਾਰਨ ਸਾਡੇ ਜਿਹੜੇ ਵਾਲ ਆ ਉਹ ਡਿੱਗਦੇ ਆ। ਪਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ, ਜਿਵੇਂ ਸਾਡੀ ਇੱਥੇ ਸਭ ਤੋਂ ਜ਼ਿਆਦਾ ਸਮੱਸਿਆ ਆਉਂਦੀ ਹੈ ਵੀ ਗਰਮ ਪਾਣੀ ਨਾਲ ਅਸੀਂ ਵਾਲਾਂ ਨੂੰ ਵੀ ਧੋਨੇ ਆ, ਜਾਂ ਫਿਰ ਕਈ ਵਾਰ ਹਾਰਮੋਨਸ ਦਾ ਵੀ ਇੰਬੈਲੈਂਸ ਹੋ ਜਾਂਦਾ ਆ, ਉਹਦੇ ਕਰਕੇ ਵੀ ਵਾਲ ਸਾਡੇ ਟੁੱਟਦੇ ਆ, ਫਿਰ ਵਿਟਾਮਿਨ ਜਿਹੜੇ ਆ ਉਹ ਅਸੀਂ ਸਹੀ ਮਾਤਰਾ ਚ ਨਹੀਂ ਲੈ ਰਹੇ ਹੁੰਦੇ ਹਨਾ, ਉਹਦੇ ਕਾਰਨ ਵੀ। ਪਰ ਜੇ ਅਸੀਂ ਨਾ ਵਾਲਾਂ ਨੂੰ ਝੜਨ ਤੋਂ ਬਚਾਉਣਾ ਆ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜੇ ਸ਼ੈਂਪੂ ਜਿਹੜੇ ਕਿ ਜ਼ਿਆਦਾ ਕੈਮੀਕਲ ਵਾਲੇ ਆ ਉਹਨਾਂ ਤੋਂ ਗੁਰੇਜ਼ ਕਰਨਾ ਪੈਣਾ ਆ, ਕਿਉਂਕਿ ਆਪਾਂ ਅੱਜ ਦੇ ਦੌਰ 'ਚ ਆਪਾਂ ਬਹੁਤ ਸੋਹਣੇ ਸੋਹਣੇ ਜਿਹੜੇ ਸ਼ੈਂਪੂ ਆ ਉਹ ਲਿਆ ਕੇ ਵਰਤਦੇ ਹਾਂ, ਤੇ ਉਹ ਜਿਹੜੇ ਸ਼ੈਂਪੂ ਉਹਨਾਂ ਦੇ ਵਿੱਚ ਕੈਮੀਕਲਸ ਬਹੁਤ ਜ਼ਿਆਦਾ ਹੁੰਦੇ ਆ ਜਿਹਦੇ ਕਰਕੇ ਵਾਲ ਜਿਹੜੇ ਆ ਉਹ ਜ਼ਿਆਦਾ ਝੜਦੇ ਆ। ਹੁਣ ਮੈਂ ਦੱਸਦੀ ਹਾਂ ਵੀ ਕੀ ਫਿਰ ਯੂਜ਼ ਕਰਨਾ ਚਾਹੀਦਾ। ਦੇਖੋ ਜੀ, ਦਹੀਂ ਤੇ ਨਿੰਬੂ ਦਾ ਜਿਹੜਾ ਮਿਸ਼ਰਣ ਆ ਨਾ, ਦਹੀਂ ਤੇ ਨਿੰਬੂ ਇਹਦਾ ਮਿਸ਼ਰਣ ਬਣਾ ਕੇ ਇਹਨੂੰ ਵਾਲਾਂ ਦੇ ਵਿੱਚ ਲਾਓ, ਤੇ ਇਹ ਮਿਸ਼ਰਣ ਨੂੰ ਜਦੋਂ ਨਿੰਬੂ ਦੇ ਰਸ ਦੇ ਵਿੱਚ ਦਹੀਂ ਨੂੰ ਮਿਲਾ ਕੇ ਆਪਾਂ ਲਾਉਂਦੇ ਹਾਂ, ਇਹਨੂੰ ਪੇਸਟ ਵਾਂਗੂ ਬਣਾ ਲਓ। ਪੇਸਟ ਨੂੰ ਨਹਾਉਣ ਤੋਂ ਪਹਿਲਾਂ ਅੱਧਾ ਘੰਟਾ ਵਾਲਾਂ ਦੇ ਵਿੱਚ ਲੱਗਿਆ ਰਹਿਣ ਦਿਓ, ਤੇ ਅੱਧੇ ਘੰਟੇ ਬਾਅਦ ਜਦੋਂ ਉਹ ਸੁੱਕ ਜਾਂਦਾ ਹੈ ਵਾਲਾਂ ਦੇ ਵਿੱਚ ਦਹੀਂ, ਤੇ ਫਿਰ ਉਹਨੂੰ ਧੋ ਲਓ ਵਾਲਾਂ ਨੂੰ, ਤੇ ਫਿਰ ਇਹ ਜਿਹੜੀ ਵਾਲਾਂ ਦੀ ਗਰੋਥ ਵੀ ਵਧਾਉਂਦਾ ਆ ਤੇ ਵਾਲ ਝੜਨ ਤੋਂ ਵੀ ਰੋਕਦਾ ਆ। ਤੇ ਇਸ ਤੋਂ ਇਲਾਵਾ ਦੋਸਤੋ ਕਹਿੰਦੇ ਮਹਿੰਦੀ ਜਿਹੜੀ ਆ ਨਾ ਉਹ ਵੀ ਬਹੁਤ ਫਾਇਦੇਮੰਦ ਆ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ। ਕਹਿੰਦੇ ਮਹਿੰਦੀ ਵਿੱਚ ਪੋਸ਼ਣ ਹੁੰਦਾ ਆ ਕਾਫੀ ਜ਼ਿਆਦਾ, ਸੋ ਵਾਲਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਆ, ਤੇ ਵਾਲਾਂ ਵਿੱਚ ਮਹਿੰਦੀ ਲਗਾਉਣੀ ਚਾਹੀਦੀ ਆ। ਇਸ ਕਰਕੇ ਤੁਸੀਂ ਕਦੀ ਕਦੀ ਵਾਲਾਂ 'ਚ ਮਹਿੰਦੀ ਲਾ ਲਓ ਜੇ ਜ਼ਿਆਦਾਤਰ ਰੂਟੀਨ 'ਚ ਨਹੀਂ ਲਾਉਣੀ ਚਾਹੁੰਦੇ ਤਾਂ। ਮਹਿੰਦੀਆਂ ਵੀ ਜਿਹੜੀ ਪਿਓਰ ਮਹਿੰਦੀ ਆ ਉਹ ਹੀ ਲਾਉਣੀ ਚਾਹੀਦੀ ਆ, ਕਿਉਂਕਿ ਕੈਮੀਕਲ ਨਹੀਂ ਹੋਣਾ ਚਾਹੀਦਾ ਕਿਸੇ ਮਹਿੰਦੀ ਦੇ ਵਿੱਚ। ਤੇ ਬਾਕੀ ਜੀ ਦਹੀਂ ਜਿਹੜਾ ਆ ਉਹ ਤਾਂ ਬਹੁਤ ਹੀ ਵਧੀਆ ਆ ਵਾਲਾਂ ਦੇ ਲਈ, ਵਾਲਾਂ ਨੂੰ ਪੋਸ਼ਣ ਮਿਲਦਾ ਹੀ ਮਿਲਦਾ ਆ ਦਹੀਂ ਨੂੰ, ਦਹੀਂ ਦੇ ਨਾਲ ਵਾਲਾਂ ਨੂੰ। ਸੋ ਤੁਸੀਂ ਦਹੀਂ ਜਿਹੜਾ ਆ ਉਹ ਜ਼ਰੂਰ ਯੂਜ਼ ਕਰੋ ਹਨਾ। ਬਾਕੀ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਵੀ ਬਿਮਾਰੀ ਜਿਹੜੀ ਆ, ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰੀਰਕ ਹਲਚਲ ਆ ਨਾ, ਉਹਦੇ ਲਈ ਜ਼ਿੰਮੇਵਾਰ ਹੁੰਦਾ ਆ ਤਣਾਅ। ਸੋ ਕਹਿੰਦੇ ਜੀ ਜੇਕਰ ਤਣਾਅ ਆ ਕਿਸੇ ਤਰ੍ਹਾਂ ਦਾ ਵੀ ਤਾਂ ਫਿਰ ਵੀ ਵਾਲ ਜਿਹੜੇ ਉਹ ਝੜਦੇ ਆ। ਸੋ ਆਪਣੇ ਭੋਜਨ ਦਾ, ਡਾਇਟ ਦਾ ਖਿਆਲ ਰੱਖੋ, ਤਣਾਅ ਤੋਂ ਜਿੰਨਾ ਬਚ ਹੁੰਦਾ ਬਚ ਕੇ ਰਹੋ, ਟੈਨਸ਼ਨ ਨਾ ਲਓ ਛੋਟੀਆਂ ਛੋਟੀਆਂ ਗੱਲਾਂ ਦੀ। ਬਾਕੀ ਖਾਣ ਪੀਣ ਦੀ ਜਿਹੜੀ ਕਮੀ ਆ ਉਹਦੇ ਨਾਲ ਵੀ ਵਾਲ ਡਿੱਗਦੇ। ਸੋ ਡਾਇਟਿੰਗ ਦਾ ਬੜਾ ਅੱਜ ਕੱਲ੍ਹ ਚੱਲ ਪਿਆ ਜੀ, ਆਪਣਾ ਪਤਲੇ ਹੋਣ ਦੇ ਲਈ ਬੜਾ ਆਪਣੇ ਆਪ ਨੂੰ ਘਟਾ ਰਹੇ ਹਾਂ, ਖਾਣਾ ਪੀਣਾ ਘਟਾ ਰਹੇ ਹਾਂ, ਤੇ ਇਹ ਚੀਜ਼ਾਂ ਜਿਹੜੀਆਂ ਇਹ ਵੀ ਵਾਲਾਂ ਨੂੰ ਝੜਨ ਦੇ ਵਿੱਚ ਮਦਦ ਕਰਦੀਆਂ। ਸੋ ਆਪਣੀ ਖੁਰਾਕ ਦਾ ਖਾਸ ਖਿਆਲ ਰੱਖੋ ਤੇ ਵਾਲ ਜਿਹੜੇ ਆ ਜੇ ਬਚਾਉਣੇ ਆ, ਸੋਹਣੇ ਲੱਗਣੇ ਚਾਹੁੰਦੇ ਆ ਤਾਂ ਫਿਰ ਇਹ ਚੀਜ਼ਾਂ ਥੋੜੀਆਂ ਜਿਹੀਆਂ ਧਿਆਨ ਚ ਰੱਖੋ। ਹਾਂਜੀ, ਅੱਗੇ ਸਾਡੇ ਨਾਲ ਦੋਸਤ ਹੋਰ ਵੀ ਸ਼ਾਮਿਲ ਹੋਏ ਆ ਪ੍ਰੋਗਰਾਮ ਚ। ਅਮਨਪ੍ਰੀਤ ਕੌਰ ਹੁੰਦਲ ਸ਼ਾਮਿਲ ਹੋਏ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਵਧੀਆ ਲੱਗਿਆ ਤੁਹਾਨੂੰ ਸੁਣ ਕੇ ਅੱਜ। ਇਹ ਬਹੁਤ ਵਧੀਆ ਜ਼ਰੀਆ ਆਪਣੇ ਕਲਚਰ ਨਾਲ ਜੁੜੇ ਰਹਿਣ ਦਾ, ਨਾਲੇ ਅਪਡੇਟ ਰਹਿਣ ਦਾ। ਗੁੱਡ ਲੱਕ ਟੂ ਆਲ ਯੂਰ ਟੀਮ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਅਮਨ, ਤੁਸੀਂ ਪ੍ਰੋਗਰਾਮ ਵਿੱਚ ਅੱਜ ਸ਼ਾਮਿਲ ਹੋਏ, ਮੈਨੂੰ ਬੜੀ ਖੁਸ਼ੀ ਹੋਈ ਹੈ ਔਰ ਹੈਰਾਨੀ ਵੀ ਹੋਈ, ਕਿਉਂਕਿ ਅੱਜ ਮੈਨੂੰ ਲੱਗਦਾ ਪਹਿਲੀ ਵਾਰ ਅੱਜ ਪ੍ਰੋਗਰਾਮ ਦੇ ਵਿੱਚ ਆਏ ਹੋ ਹਰਮਨ ਰੇਡੀਓ ਤੇ, ਔਰ ਮੈਨੂੰ ਬਹੁਤ ਚੰਗਾ ਲੱਗਿਆ। ਸਤਿ ਸ੍ਰੀ ਅਕਾਲ, ਬਹੁਤ ਹੀ ਪਿਆਰ ਭਰੀ, ਔਰ ਅੱਗੇ ਵੀ ਆਇਆ ਕਰੋ ਪ੍ਰੋਗਰਾਮ ਦੇ ਵਿੱਚ, ਸ਼ਾਮਿਲ ਹੋਇਆ ਕਰੋ, ਬੜਾ ਚੰਗਾ ਲੱਗਦਾ ਤੁਹਾਡੇ ਵਰਗੇ ਦੋਸਤ ਜਦੋਂ ਜੁੜਦੇ ਆ ਪ੍ਰੋਗਰਾਮ 'ਚ, ਔਰ ਤੁਸੀਂ ਪ੍ਰੋਗਰਾਮ ਵੀ ਪਸੰਦ ਕੀਤਾ, ਔਰ ਗੁੱਡ ਲੱਕ ਸਾਰੀ ਟੀਮ ਨੂੰ ਕਿਹਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ, ਇਸ ਤੋਂ ਇਲਾਵਾ ਆਪਾਂ ਕੀ ਕਰਨਾ ਸੀਗਾ, ਇਸ ਤੋਂ ਇਲਾਵਾ ਬਸ ਇੱਕ ਦੋ ਜਿਹੜੀਆਂ ਜਾਣਕਾਰੀਆਂ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਆਪਾਂ, ਤੇ ਫਿਰ ਉਸ ਤੋਂ ਬਾਅਦ ਆਪਾਂ ਜੀ ਇਜਾਜ਼ਤ ਲੈ ਲੈਣੀ ਆ, ਕਿਉਂਕਿ ਅੱਜ ਦਾ ਬਸ ਇਹ ਪ੍ਰੋਗਰਾਮ ਜਿਹੜਾ ਆਪਾਂ ਜਿੰਨੀ ਦੇਰ ਤੱਕ ਵੀ ਤੁਹਾਡੇ ਲਈ ਲੈ ਕੇ ਆਏ ਆ ਓਨੀ ਦੇਰ ਤੱਕ ਹੀ ਕਬੂਲ ਕਰਿਓ। ਜਾਣਕਾਰੀਆਂ ਇਹ ਆ ਜੀ ਕਿ ਅੱਜ ਦੇ ਦਿਨ ਏਸ਼ੀਆ ਦੀ ਪਹਿਲੀ ਅਖਬਾਰ ਜਿਹੜੀ ਸੀ ਜੀ ਉਹ ਭਾਰਤ ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ 1780 ਦੇ ਵਿੱਚ। ਸੋ 1780 ਚ ਅੱਜ ਹੀ ਏਸ਼ੀਆ ਦਾ ਪਹਿਲਾ ਅਖਬਾਰ ਜਿਹੜਾ ਸੀ ਕਲਕੱਤੇ ਤੋਂ ਪ੍ਰਕਾਸ਼ਿਤ ਹੋਇਆ ਸੀਗਾ। ਇਸ ਦਾ ਨਾਮ ਹਿੱਕੀਜ਼ ਬੰਗਾਲ ਗਜ਼ਟ ਸੀਗਾ। ਅੰਗਰੇਜ਼ੀ ਦੇ ਇਸ ਹਫ਼ਤਾਵਾਰੀ ਅਖਬਾਰ ਨੂੰ ਆਇਰਲੈਂਡ ਦੇ ਜੇਮਸ ਅਗਸਟਸ ਹਿੱਕੀ ਨੇ ਸ਼ੁਰੂ ਕੀਤਾ ਸੀ। ਤੇ ਅੱਜ ਦੇ ਦਿਨ ਹੀ ਪਹਿਲੀ ਮੋਟਰ ਕਾਰ ਦੇ ਪੇਟੈਂਟ ਲਈ ਬਿਨੈ ਪੱਤਰ ਜਿਹੜਾ ਸੀ ਜਾਰੀ ਹੋਇਆ ਸੀਗਾ। ਸੋ 1886 ਚ ਅੱਜ ਹੀ ਜਰਮਨ ਆਟੋਮੋਬਾਈਲ ਇੰਜੀਨੀਅਰ ਕਾਰਲ ਬੇਂਜ ਨੇ ਪੈਟਰੋਲ ਨਾਲ ਚੱਲਣ ਵਾਲੀ ਦੁਨੀਆ ਦੀ ਪਹਿਲੀ ਮੋਟਰ ਕਾਰ ਪੇਟੈਂਟ ਲਈ ਬਿਨੈ ਪੱਤਰ ਦਿੱਤਾ ਸੀ ਤੇ ਉਸਨੂੰ ਬੇਂਜ ਪੇਟੈਂਟ ਮੋਟਰ ਕਾਰ ਲਈ ਜਰਮਨ ਪੇਟੈਂਟ ਨੰਬਰ 37435 ਜਾਰੀ ਹੋਇਆ ਸੀਗਾ। ਤੇ ਇਹ ਸੀਗੀਆਂ ਜੀ ਅੱਜ ਦੀਆਂ ਕੁਛ ਖਾਸ ਚੀਜ਼ਾਂ, ਖਾਸ ਗੱਲਾਂ। ਤੇ ਦੋਸਤੋ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਖ਼ਬਰਾਂ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਮਿੰਟੂ ਬਰਾੜਪੁਰੀ ਟਿੱਪਣੀਆਂ ਕਰਦੇ ਨੇ, ਸੋ ਉਸ ਪ੍ਰਪੱਕਤਾ ਦੇ ਨਾਲ ਮੈਂ ਟਿੱਪਣੀਆਂ ਤਾਂ ਨਹੀਂ ਕਰ ਪਾਉਂਦੀ ਔਰ ਖ਼ਬਰਾਂ ਦਾ ਜਿਹੜਾ ਉਹ ਹਿੱਸਾ, ਉਹ ਸਿਲਸਿਲਾ ਜਿਹੜਾ ਉਹ ਮੇਰੇ ਪੱਖ ਤੋਂ ਜ਼ਰੂਰ ਹੋ ਸਕਦਾ ਕਮਜ਼ੋਰ ਰਿਹਾ ਹੋਵੇ, ਪਰ ਇਹਦਾ ਇੱਕ ਕਾਰਨ ਮੈਂ ਸਮਝਦੀ ਹੁੰਦੀ ਹਾਂ ਇਹ ਵੀ ਆ ਕਿ ਜਿਹੜਾ ਸਾਡਾ ਜਿਹੜਾ ਤਜਰਬਾ ਜਿੱਥੇ ਵੀ ਕੰਮ ਕੀਤਾ ਉੱਥੇ ਖ਼ਬਰਾਂ ਨਹੀਂ ਸਨ। ਸੋ ਜਦੋਂ ਆਲ ਇੰਡੀਆ ਰੇਡੀਓ ਦੀ ਗੱਲ ਕਰੀਏ, ਆਲ ਇੰਡੀਆ ਰੇਡੀਓ ਜਲੰਧਰ ਤੋਂ ਖ਼ਬਰਾਂ ਜਿਹੜੀਆਂ ਸੀ ਉਹ ਪ੍ਰਸਾਰਿਤ ਨਹੀਂ ਸੀ ਹੁੰਦੀਆਂ, ਦੂਰਦਰਸ਼ਨ ਖ਼ਬਰਾਂ ਪ੍ਰਸਾਰਿਤ ਕਰਦਾ ਸੀ ਜਾਂ ਫਿਰ ਚੰਡੀਗੜ੍ਹ ਤੋਂ ਜਿਹੜੀਆਂ ਖ਼ਬਰਾਂ ਸੀ ਉਹ ਪ੍ਰਸਾਰਿਤ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ, ਔਰ ਅੱਜ ਵੀ ਖ਼ਬਰਾਂ ਜਿਹੜੀਆਂ ਪੰਜਾਬ ਦੀਆਂ ਚੰਡੀਗੜ੍ਹ ਤੋਂ ਹੀ ਪ੍ਰਸਾਰਿਤ ਹੁੰਦੀਆਂ, ਔਰ ਜਿਹੜਾ ਬਾਕੀ ਸਾਰਾ ਜਿਹੜਾ ਵਿਭਾਗ ਆ ਉਹ ਜਲੰਧਰ ਦੇ ਵਿੱਚ ਆ, ਚਾਹੇ ਉਹ ਖੇਤੀਬਾੜੀ ਦਾ ਆ। ਹਨਾ, ਤੁਸੀਂ ਪ੍ਰੋਗਰਾਮ ਬਹੁਤ ਸਾਰੇ ਸੁਣਦੇ ਹੋ ਜੇ ਤੁਸੀਂ ਇੰਡੀਆ ਦੇ ਵਿੱਚ ਰੇਡੀਓ ਸੁਣਦੇ ਰਹੇ ਹੋਵੋਗੇ, ਤੇ ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਹੁੰਦਾ ਜਾਂ ਫਿਰ ਸਾਡੀਆਂ ਸਵਾਣੀਆਂ ਦੇ ਲਈ ਪ੍ਰੋਗਰਾਮ ਹੁੰਦਾ, ਬੱਚਿਆਂ ਦੇ ਲਈ ਪ੍ਰੋਗਰਾਮ ਹੁੰਦਾ, ਸੰਗੀਤ ਦੇ ਪ੍ਰੋਗਰਾਮ ਨੇ, ਤੇ ਫਿਰ ਖੇਤੀਬਾੜੀ ਦੇ ਬਹੁਤ ਸਾਰੇ ਪ੍ਰੋਗਰਾਮ ਨੇ, ਔਰ ਬਹੁਤ ਸਾਰੇ ਅਲੱਗ ਅਲੱਗ ਚੈਨਲਸ ਨੇ ਜਿਨ੍ਹਾਂ ਦੇ ਵਿੱਚ ਵਿਵਿਧ ਭਾਰਤੀ FM ਬੈਂਡ ਜਿਹਦੇ ਤੋਂ ਤੁਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਵਿਭਿੰਨਤਾਵਾਂ ਵਾਲੇ ਪ੍ਰੋਗਰਾਮ ਜਿਹੜੇ ਸੁਣਦੇ ਹੋ, ਤੇ ਇਸੇ ਤਰ੍ਹਾਂ ਜਿਹੜਾ ਰੀਜਨਲ ਚੈਨਲ ਜਿੱਥੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਵੀ ਸਿੱਧਾ ਪ੍ਰਸਾਰਣ ਸੁਣਦੇ ਹੋ, ਪਰ ਜਿਹੜਾ ਖ਼ਬਰਾਂ ਦਾ ਜਿਹੜਾ ਖੇਤਰ ਹੈ ਜੀ ਉਹ ਚੰਡੀਗੜ੍ਹ 'ਚ ਹੋਣ ਕਾਰਨ ਹੋ ਸਕਦਾ ਕਿ ਕਿਤੇ ਨਾ ਕਿਤੇ ਜਿਹੜੀ ਇਹ ਘਾਟ ਆ ਉਹ ਤੁਸੀਂ ਜ਼ਰੂਰ ਮੇਰੇ ਪ੍ਰੋਗਰਾਮ 'ਚ ਮਹਿਸੂਸ ਕਰਦੇ ਹੋ, ਪਰ ਮੇਰੀ ਤੁਹਾਡੇ ਅੱਗੇ ਇਹ ਗੁਜ਼ਾਰਿਸ਼ ਜ਼ਰੂਰ ਰਹੇਗੀ ਕਿ ਤੁਸੀਂ ਜ਼ਰੂਰ ਆਪਣੇ ਜਿਹੜੇ ਸੁਝਾਅ ਆ ਉਹ ਸਾਨੂੰ ਜ਼ਰੂਰ ਭੇਜਿਆ ਕਰੋ ਕਿ ਕਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰੋਗਰਾਮ ਦੀ ਰੂਪ ਰੇਖਾ, ਔਰ ਅਸੀਂ ਹੋ ਸਕਦਾ ਤੁਹਾਡੀਆਂ ਉਹਨਾਂ ਦੱਸੀਆਂ ਹੋਈਆਂ ਜਿਹੜੀਆਂ ਸੁਝਾਅ ਨੇ ਤੁਹਾਡੀਆਂ, ਤੁਹਾਡੇ ਦੱਸੇ ਹੋਏ ਜਿਹੜੇ ਕੁਛ ਨੁਕਤੇ ਆ ਉਹਨਾਂ ਦੇ ਰਾਹੀਂ ਅਸੀਂ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ। ਸੋ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਮੈਂ ਹੁਣ ਇੱਥੇ ਹੀ ਖਤਮ ਕਰਦੀ ਹਾਂ ਤੇ ਇਜਾਜ਼ਤ ਮੈਂ ਲੈਂਦੀ ਹਾਂ, ਤੇ ਆਪਾਂ ਕੱਲ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਲਬਨ ਦੇ ਸਮੇਂ ਦੇ ਹਿਸਾਬ ਦੇ ਨਾਲ ਫੇਰ ਜੁੜ ਬੈਠਾਂਗੇ 8 ਵਜੇ ਤੋਂ 10 ਵਜੇ ਤੱਕ। ਤੇ ਹੁਣ ਹਰਮਨ ਰੇਡੀਓ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਰਹਿਣੇ ਆ ਤੇ ਤੁਸੀਂ ਉਹਨਾਂ ਪ੍ਰੋਗਰਾਮਾਂ ਨੂੰ ਵੀ ਜ਼ਰੂਰ ਮਾਣਿਓ ਤੇ ਜ਼ਰੂਰ ਆਪਣੀ ਫੀਡਬੈਕ ਦਿਆ ਕਰੋ feedback@harmanradio.com ਤੇ। ਸੋ ਅੱਜ ਦੇ ਪ੍ਰੋਗਰਾਮ 'ਚ ਜਿੰਨੇ ਵੀ ਦੋਸਤਾਂ ਨੇ ਹਾਜ਼ਰੀ ਲਵਾਈ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਇੱਕ ਗੀਤ ਦੇ ਨਾਲ ਛੱਡ ਕੇ ਜਾਵਾਂਗੇ ਔਰ ਤੁਸੀਂ ਜੁੜੇ ਰਹੀਓ ਬਣੇ ਰਹੀਓ ਹਰਮਨ ਰੇਡੀਓ ਦੇ ਨਾਲ ਔਰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।